ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਚਾਲ ਹੈ, ਠੀਕ ਠਾਕ ਹੋ, ਚੜ੍ਹਦੀ ਕਲਾ ਚੋਂ, ਤੰਦਰੁਸਤ ਹੋ। ਅੱਜ ਦਾ ਪ੍ਰੋਗਰਾਮ ਦਿਨ ਐਤਵਾਰ ਵਾਲੇ ਦਿਨ ਦਾ ਔਰ 29 ਦਸੰਬਰ 2019 ਦਾ ਲੈ ਕੇ ਹਾਜ਼ਰ ਹਾਂ ਜੀ ਕੌਫ ਸਾਰਬਰ ਸਟੂਡੀਓ ਤੋਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਜਿਹੜਾ ਕਿ ਦਿਲ ਵਾਲੀ ਗੱਲ ਆਖਰੀ ਪ੍ਰੋਗਰਾਮ ਹੋਏਗਾ ਇਸ ਸਾਲ ਦਾ 2019 ਦਾ, ਉਸ ਤੋਂ ਬਾਅਦ 2020 ਚ ਮਿਲਾਂਗੇ। ਤੇ ਇਸ ਪ੍ਰੋਗਰਾਮ ਦੇ ਵਿਚ ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ, ਆਪਾਂ ਗੱਲਾਂ ਬਾਤਾਂ ਕਰਾਂਗੇ। ਕਈ ਮਸਲੇ ਨੇ ਉਹਨਾਂ ਦੇ ਗੱਲਾਂ ਕਰਨੀਆਂ ਨੇ, ਸਿੱਖ ਕੌਮ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਉਹ ਵੀ, ਚਲੰਤ ਮਾਮਲੇ ਵੀ, ਤੇ ਨਾਲ ਜਿਹੜੇ ਪੁਰਾਣੇ ਇਤਿਹਾਸ ਦੇ ਵਿਚ ਵਾਪਰੀਆਂ ਘਟਨਾਵਾਂ ਉਹਨਾਂ ਤੇ ਵੀ ਚਿੰਤਨ ਕੀਤਾ ਜਾਏਗਾ। ਇਸ ਤੋਂ ਇਲਾਵਾ ਤੁਹਾਡਾ ਸਾਥ ਰਹੇਗਾ ਸਾਡੇ ਨਾਲ, ਪਹਿਲਾਂ ਤੋਂ ਸਵੇਰ ਤੋਂ ਹੀ ਬਣਿਆ ਕਿਉਂਕਿ ਦਲਜੀਤ ਸਿੰਘ ਮਹਿਤਾ ਚੌਂਕ ਹੁਣੀ ਗੁਰਬਾਣੀ ਵਿਚਾਰ ਪ੍ਰੋਗਰਾਮ ਪੇਸ਼ ਕਰਦੇ ਨੇ, ਉਹਨਾਂ ਦਾ ਮੈਸੇਜ ਵੀ ਆ ਚੁੱਕਾ ਹੈ, ਉਹਨਾਂ ਦਾ ਵੀ ਜੀ ਆਇਆਂ ਨੂੰ ਇਸ ਪ੍ਰੋਗਰਾਮ ਦੇ ਵਿਚ। ਔਰ ਅਮਨ ਧਾਲੀਵਾਲ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਹੋਰ ਵੀ ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਸੁਣ ਰਹੇ ਹੋ ਜੀ, ਆਓ ਫੇਰ ਸਾਰੇ ਆਪਾਂ ਰਲਦੇ ਹਾਂ, ਰਲ ਕੇ ਅਰਦਾਸ ਕਰਦੇ ਹਾਂ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਮੌਸਮ ਦੀ ਜਾਣਕਾਰੀ ਵੀ ਹੋਏਗੀ, ਗੀਤ ਸੰਗੀਤ ਵੀ ਹੋਏਗਾ, ਸੋਹਣੇ ਸੋਹਣੇ ਗੀਤ ਵੀ ਲਾਣੇ ਆ, ਫਰਮਾਇਸ਼ ਵੀ ਇੱਕ ਆਈ ਹੋਈ ਆ। ਇਸ ਤੋਂ ਇਲਾਵਾ ਵਿਚਾਰ ਤਾਂ ਹੈਗੇ ਹੀ ਆਪਣੇ, ਜਿਹੜੇ ਆਪਾਂ ਕਰਨੇ ਆ, ਦਿਲ ਵਾਲੀਆਂ ਗੱਲਾਂ ਕਰਨੀਆਂ ਤੁਹਾਡੀਆਂ ਸਾਡੀਆਂ। ਕੱਲ ਇੱਕ ਵਿਚਾਰ ਰਹਿ ਗਿਆ ਸੀਗਾ, ਉਹ ਵੀ ਆਪਾਂ ਕਰਨਾ, ਸਵਾਲ ਪੁੱਛਿਆ ਸੀ ਤੇ ਮੇਰਾ ਖਿਆਲ ਇਤਫਾਕ ਦੇ ਨਾਲ ਸਵਾਲ ਇਸ ਕਰਕੇ ਰਿਹਾ ਸੀ ਕਿ ਸ਼ਾਇਦ ਗਿਆਨੀ ਸੰਤੋਖ ਸਿੰਘ ਜੀ ਜਵਾਬ ਵਧੀਆ ਦੇ ਸਕਣ ਮੇਰੇ ਨਾਲੋਂ, ਸੋ ਇਹ ਆਪਾਂ ਗੱਲ ਉਹਨਾਂ ਦੇ ਆਇਆਂ ਤੇ ਕਰਾਂਗੇ। ਇਸ ਤੋਂ ਇਲਾਵਾ ਸਿੱਖ ਇਤਿਹਾਸ ਦੇ ਵਿਚ ਇਹ ਜੋ 23 ਦਿਨ ਨੇ ਅਨੰਦਪੁਰ ਦਾ ਕਿਲਾ ਛੱਡਣ ਤੋਂ ਲੈ ਕੇ ਮੁਕਤਸਰ ਪਹੁੰਚਣ ਤੱਕ 23 ਦਿਨ ਦਾ ਸਫ਼ਰ ਦਸਵੇਂ ਪਾਤਸ਼ਾਹ ਦਾ, ਇਹ ਬੜਾ ਅਹਿਮੀਅਤ ਰੱਖਦਾ ਹੈ ਔਰ ਦੁਨੀਆਂ ਦੇ ਇਤਿਹਾਸ ਦੇ ਵਿਚ ਅਹਿਮੀਅਤ ਰੱਖਦਾ ਹੈ। ਉਸ ਨੂੰ ਆਪਾਂ ਯਾਦ ਕਰ ਰਹੇ ਹਾਂ ਤੇ ਕੱਲ ਦਾ ਦਿਨ ਜਿਹੜਾ ਅਸੀਂ ਸਮਰਪਿਤ ਕੀਤਾ ਸੀ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਦੀ ਸ਼ਹੀਦੀ ਨੂੰ। ਔਰ ਅੱਜ ਅਸੀਂ ਥੋੜੀ ਗੱਲ ਕਰਾਂਗੇ ਦਸਵੇਂ ਪਾਤਸ਼ਾਹ ਦੇ ਮਾਛੀਵਾੜੇ ਜੰਗਲਾਂ ਦੇ ਵਿਚ ਆਉਣਾ, ਉੱਥੇ ਟਿੰਡ ਦਾ ਸਰਾਣਾ ਕਰਕੇ ਸੌਣਾ, ਆਰਾਮ ਕਰਨਾ, ਤੇ ਇਸ ਦੇ ਵਿਚ ਕੀ ਮਨੋਦਸ਼ਾ ਹੁੰਦੀ ਹੈ। ਦੇਖੋ ਜਦੋਂ ਮੈਂ ਆਪਣਾ ਅਨੁਭਵ ਕਰਦਾ, ਮੈਂ ਆਪ ਸੋਚਦਾ ਆ ਤਾਂ ਮੈਨੂੰ ਬੜਾ, ਮਤਲਬ ਮੈਂ ਸੋਚ ਨਹੀਂ ਸਕਦਾ ਕਿ ਕਦੇ ਜੇ ਸਾਡੇ ਨਾਲ ਇਹੋ ਜਿਹਾ ਵਾਪਰੇ ਤਾਂ ਅਸੀਂ ਕੋਈ ਸਹਿਣ ਕਰ ਸਕਾਂਗੇ ਐਡੇ ਵੱਡੇ ਘਟਨਾਕ੍ਰਮ ਥੋੜੇ ਟਾਈਮ ਦੇ ਵਿਚ। ਸਾਡੇ ਕਿਤੇ ਕੰਡਾ ਲੱਗ ਜਾਏ, ਕਿਤੇ ਕੋਈ ਸੱਟ ਲੱਗ ਜਾਏ ਤਾਂ ਅਸੀਂ ਬੜਾ ਕੁਰਲਾਨੇ ਆ, ਬੜਾ ਅਸੀਂ ਔਖੇ ਹੋ ਜਾਈਦਾ, ਹਾਏ ਰੱਬਾ ਮੈਨੂੰ ਕਿਉਂ ਇਹ ਕਿੱਦਾਂ ਹੋ ਗਿਆ, ਕਿਉਂ ਹੋ ਗਿਆ। ਦੇਖੋ ਦਸਵੇਂ ਪਾਤਸ਼ਾਹ ਦੀਨ ਦੁਨੀਆਂ ਦੇ ਵਾਲੀ ਇੰਨਾ ਉਹਨਾਂ ਕੋਲ ਸਾਰਾ ਕੁਛ ਸੀ, ਬਾਦਸ਼ਾਹ ਨਹੀਂ ਸੀ ਉਹ, ਪਾਤਸ਼ਾਹ ਸੀ, ਬਾਦਸ਼ਾਹਾਂ ਦੇ ਵੀ ਬਾਦਸ਼ਾਹ। ਤਾਂ ਫਿਰ ਇਕਦਮ ਉਹ ਸਾਰਾ ਕੁਛ ਛੱਡ ਦੇਣਾ, ਕਿ ਇਹ ਆਮ ਬੰਦਾ ਕਰ ਸਕਦਾ ਹੈ, ਕਰਕੇ ਝੱਲ ਸਕਦਾ ਹੈ। ਪਰ ਜੋ ਉਹਨਾਂ ਨੇ ਕੀਤਾ, ਗੁਰਤਾ ਵਿੱਚ ਕੋਈ ਨਵਾਂ ਨਹੀਂ ਕੀਤਾ। ਗੁਰੂਕੁਲ ਜਿਹੜੀ ਸਾਡੀ ਚੱਲੀ ਹੈ ਪਹਿਲੇ ਪਾਤਸ਼ਾਹ ਤੋਂ, ਉਹ ਇਸੇ ਤਰ੍ਹਾਂ ਹੀ ਚੱਲੀ ਆ। ਉਹਨਾਂ ਨੇ ਉਸੇ ਹੀ ਸਿਧਾਂਤ ਨੂੰ ਫੋਲੋ ਕੀਤਾ ਹੈ ਕਿ ਇਹ ਜਿਹੜੇ ਦੀਨ ਦੁਨੀਆਂ ਦੇ ਡੇਰੇ ਬਣਦੇ ਨੇ, ਪਹਿਲੇ ਪਾਤਸ਼ਾਹ ਦੇ ਵੇਲੇ ਵੀ ਕਰਤਾਰਪੁਰ ਡੇਰਾ ਬਣਿਆ ਜਿੱਥੇ 18 ਸਾਲ ਬਿਤਾਏ। ਫਿਰ ਪਹਿਲੇ ਪਾਤਸ਼ਾਹ ਦੇ ਹੁਕਮ ਨਾਲ ਹੀ ਦੂਜੇ ਪਾਤਸ਼ਾਹ ਨੇ, ਗੁਰੂ ਅੰਗਦ ਦੇਵ ਜੀ ਨੇ, ਉਹ ਛੱਡ ਦਿੱਤਾ, ਛੱਡ ਕੇ ਚਲੇ ਗਏ। ਫਿਰ ਤੀਜੇ ਪਾਤਸ਼ਾਹ ਵੀ ਇਸੇ ਤਰ੍ਹਾਂ, ਫਿਰ ਛੇਵੇਂ ਪਾਤਸ਼ਾਹ ਵੀ ਅੰਮ੍ਰਿਤਸਰ ਸਾਹਿਬ ਛੱਡ ਕੇ ਕੀਰਤਪੁਰ ਸਾਹਿਬ ਆ ਗਏ। ਕੀਰਤਪੁਰ ਸਾਹਿਬ ਤੋਂ ਫਿਰ ਅਨੰਦਪੁਰ ਵਸਾਇਆ ਗਿਆ, ਅਨੰਦਪੁਰ ਵੀ ਛੱਡ ਦਿੱਤਾ। ਤੇ ਫਿਰ ਜਦੋਂ ਛੱਡਿਆ ਆਖਰੀ ਵਾਰੀ ਗੁਰੂਆਂ ਨੇ, ਤਾਂ ਉਹ ਗੁਰਤਾ ਦੀਨ ਦੁਨੀਆਂ ਦੇ ਵਿੱਚ ਫੈਲ ਗਈ। ਘਰ ਘਰ ਗੁਰੂ ਗ੍ਰੰਥ ਸਾਹਿਬ ਨੇ ਅੱਜ, ਘਰ ਘਰ ਬਾਣੀ ਚੱਲ ਰਹੀ ਹੈ, ਦੁਨੀਆਂ ਦੇ ਹਰ ਹਿੱਸੇ ਦੇ ਵਿੱਚ ਗੁਰੂ ਘਰ ਬਣੇ ਹੋਏ ਨੇ। ਸੋ ਇਹ ਸਾਰਾ ਦੁਨੀਆਂ ਗੁਰੂ ਦਾ ਘਰ ਬਣ ਗਿਆ, ਜੇ ਮੰਨਣਾ ਹੋਵੇ। ਜਿਨ੍ਹਾਂ ਨੇ ਨਹੀਂ ਮੰਨਣਾ, ਉਹਨਾਂ ਨੇ ਗੁਰੂ ਘਰ ਖੜ ਕੇ ਵੀ ਨਹੀਂ ਮੰਨਣਾ। ਪਰ ਸਾਡੀ, ਮੇਰੀ ਆਪਣੀ ਮਨੌਤ ਇਹ ਹੈ ਕਿ ਗੁਰੂ ਸਾਹਿਬ ਦਾ ਜਿਹੜਾ ਸਿਧਾਂਤ ਹੈ ਕਿ ਤੁਸੀਂ ਜਿਹੜੀ ਰੂਹਾਨੀਅਤ ਹੈ ਜਾਂ ਰੱਬ ਹੈ, ਉਹਨੂੰ ਇੱਕ ਥਾਂ ਤੇ ਬੰਨ ਕੇ ਨਹੀਂ ਰੱਖ ਸਕਦੇ, ਇੱਕ ਥਾਂ ਤੇ ਨਹੀਂ ਰਹਿੰਦਾ। ਆਪਣੀ ਮਰਜ਼ੀ ਨਹੀਂ ਹੁੰਦੀ ਬੰਦੇ ਦੀ, ਉਹ ਆਪਣੀ ਮਰਜ਼ੀ ਦੇ ਨਾਲ ਹੀ ਜਿੱਥੇ ਮਰਜ਼ੀ ਜਿਹੜੇ ਟਾਈਮ ਮਰਜ਼ੀ ਜਾ ਸਕਦਾ। ਔਰ ਇਸੇ ਸਿਧਾਂਤ ਨੂੰ ਕਾਇਮ ਰੱਖਿਆ, ਔਰ ਜਿਹੜੇ ਦੁਨੀਆਂ ਦੇ ਕਿਲੇ, ਦੁਨੀਆਂ ਦੇ ਡੇਰੇ, ਦੁਨੀਆਂ ਦੇ ਜੋ ਆਪਾਂ ਐਸਟੈਬਲਿਸ਼ਮੈਂਟ ਕਰਦੇ ਹਾਂ, ਸਥਾਪਤੀਆਂ ਕਰਦੇ ਹਾਂ, ਇਹ ਸਾਰੀਆਂ ਨਾਸ਼ਵਾਨ ਨੇ। ਤੇ ਜੋ ਸ਼ਬਦ ਹੈ ਅੱਜ ਕੱਲ੍ਹ ਦੁਨੀਆਂ ਦੇ ਵਿੱਚ ਚੱਲ ਰਿਹਾ, ਹਰ ਪਾਸੇ ਚੱਲ ਰਿਹਾ, ਇਹੀ ਹਮੇਸ਼ਾ ਰਹਿਣਾ ਹੈ। ਸੋ ਉਸ ਸਿਧਾਂਤ ਨੂੰ ਫੋਲੋ ਕਰਦੇ ਗੁਰੂ ਸਾਹਿਬ ਨੇ ਅਨੰਦਪੁਰ ਦਾ ਕਿਲ੍ਹਾ ਵੀ ਛੱਡ ਦਿੱਤਾ। ਔਰ ਮੈਨੂੰ ਪੂਰਾ ਯਕੀਨ ਹੈ, ਮੈਂ ਅਨੁਭਵ ਕਰ ਸਕਦਾ ਕਿ ਉਹਨਾਂ ਨੇ ਕੋਈ ਉਹਦਾ ਇੱਦਾਂ ਨਹੀਂ ਕੀਤਾ ਕਿ ਹਾਏ ਮੈਂ ਇੰਨਾ ਕਿਲ੍ਹਾ ਬਣਾਇਆ ਸੀ, ਮੈਂ ਸ਼ਹਿਰ ਵਸਾਇਆ ਸੀ, ਮੈਂ ਛੱਡ ਕੇ ਚੱਲਿਆ। ਕਿਉਂਕਿ ਇਹ ਬਿਲਟਿਨ ਹੈ, ਇਹ ਗੁਰੂਆਂ ਨੂੰ ਗੁਰਤਾ ਦੇ ਵਿੱਚ ਜਾਂ ਗੁਰਗੱਦੀ ਮਿਲਦੀ ਹੈ ਤੇ ਨਾਲ ਦੱਸਿਆ ਜਾਂਦਾ, ਉਹਨਾਂ ਨੂੰ ਗੁਰਗੱਦੀ ਇਸ ਕਰਕੇ ਮਿਲਦੀ ਹੈ ਕਿ ਦੁਨਿਆਵੀ ਥਾਵਾਂ ਨਾਲ ਪਿਆਰ ਨਹੀਂ ਕਰਨਾ। ਖੈਰ ਉਹਨਾਂ ਨੇ ਛੱਡਿਆ ਲੋਕ ਭਲਾਈ ਲਈ, ਦੁਨੀਆਂ ਦੀ ਭਲਾਈ ਲਈ ਤੇ ਆਪਣੀ ਅਣਖ ਦੇ ਲਈ, ਆਪਣੀ ਆਜ਼ਾਦੀ ਦੇ ਲਈ। ਤੇ ਛੱਡ ਕੇ ਜਦੋਂ ਫਿਰ ਪਰਿਵਾਰ ਵਿਛੋੜਾ ਹੋਇਆ, ਚਮਕੌਰ ਦੀ ਜੰਗ ਹੋਈ, ਔਰ ਜੰਗ ਤੋਂ ਬਾਅਦ ਫਿਰ ਗੜੀ ਵੀ ਛੱਡੀ ਤਾਂ ਹੁਕਮ ਦੇ ਨਾਲ ਛੱਡੀ। ਉਹਨਾਂ ਨੂੰ ਪੰਜ ਸਿੰਘਾਂ ਨੇ ਹੁਕਮ ਕੀਤਾ ਕਿ ਤੁਸੀਂ ਛੱਡ ਜਾਓ, ਤੁਹਾਡੀ ਜਿਹੜੀ ਲੀਡਰਸ਼ਿਪ ਆ ਬੜੀ ਜ਼ਰੂਰੀ ਹੈ, ਤੁਸੀਂ ਫਿਰ ਖੜੀ ਕਰ ਲਉਂਗੇ। ਹੁਕਮ ਦੀ ਪਾਲਣਾ ਕੀਤੀ ਔਰ ਉਹ ਵੀ ਛੱਡਿਆ। ਤੇ ਜਾਮਾ ਲੀਰੋ ਲੀਰ ਜਿੱਦਾਂ ਅਸੀਂ ਸੁਣਦੇ ਹਾਂ, ਲੜਾਈ ਹੋਈ ਹੈ, ਖੂਨ ਨਾਲ ਲੱਥ ਪੱਥ ਹੋਏ ਹੋਣੇ ਆ, ਤਾਂ ਨੰਗੀ ਤਲਵਾਰ, ਨੰਗੇ ਪੈਰ। ਤੇ ਕਿਉਂਕਿ ਉਹ ਇੰਨੇ ਜਾਣੂ ਸਨ ਇਲਾਕੇ ਤੋਂ, ਉਹਨਾਂ ਨੇ ਬੜਾ ਭ੍ਰਮਣ ਕੀਤਾ ਸੀ, ਯੋਧੇ ਸਨ, ਸੋ ਇਲਾਕੇ ਤੋਂ ਜਾਣੂ ਤਾਂ ਹੋਣਾ ਹੀ ਹੈ। ਤੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਹੁੰਦੇ ਮਾਛੀਵਾੜੇ, ਉਹਨਾਂ ਨੇ ਇੱਕ ਖੂਹ ਦੇ ਕੰਢੇ ਟਿੰਡ, ਜਿਹੜੀ ਕਿ ਹਲਟ ਚੱਲਦਾ ਹੁੰਦਾ ਸੀ, ਉਹ ਟਿੰਡਾਂ ਦੇ ਨਾਲ ਪਾਣੀ ਕੱਢਦੇ ਹੁੰਦੇ ਸੀ, ਉਹ ਟਿੰਡ ਲੈ ਕੇ ਉਹਦਾ ਸਰਾਣਾ ਕਰਕੇ ਨੰਗੀ ਤਲਵਾਰ ਹੱਥ 'ਚ ਰੱਖ ਕੇ ਥੋੜੀ ਦੇਰ ਉਹਨਾਂ ਨੇ ਦੁਨਿਆਵੀ ਨੀਂਦ ਲਈ ਆਪਣੇ ਸਰੀਰ ਵਾਸਤੇ। ਪਰ ਉਹ ਚੇਤਨਾ ਉਹਨਾਂ ਦੀ ਇੰਨੀ ਪ੍ਰਬਲ ਹੋਏਗੀ ਕਿ ਉਹ ਅੰਦਰੋਂ ਜਾਗਦੇ ਨੇ। ਸਰੀਰ ਨੂੰ ਲੋੜ ਹੈ, ਇਹ ਵੀ ਇੱਕ ਲੋੜ ਹੈ, ਸਰੀਰ ਦੀ ਨੀਂਦ ਦੀ ਲੋੜ ਹੈ। ਪਰ ਜਿਹੜੇ ਗੁਰੂ ਹੁੰਦੇ ਨੇ, ਰੂਹਾਨੀ ਬੰਦੇ ਹੁੰਦੇ ਨੇ, ਉਹ ਹਮੇਸ਼ਾ ਹੀ ਚੌਥੀ ਅਵਸਥਾ 'ਚ ਰਹਿੰਦੇ ਨੇ, ਨੀਂਦ ਤੋਂ ਉੱਤੇ ਰਹਿੰਦੇ ਨੇ, ਚੇਤਨਾ ਹਮੇਸ਼ਾ ਹੀ ਉਹਨਾਂ ਦੀ ਜੁੜੀ ਰਹਿੰਦੀ ਹੈ। ਔਰ ਉੱਥੇ ਉਹ ਬੈਠੇ ਹੋਣਗੇ, ਆਰਾਮ ਕਰ ਰਹੇ ਹੋਣੇ, ਸ਼ੁਕਰਾਨਾ ਕਰ ਰਹੇ ਨੇ ਕਿ ਜੋ ਵੀ ਹੋ ਰਿਹਾ ਅਕਾਲ ਪੁਰਖ ਆਪਣੀ ਮਰਜ਼ੀ 'ਚ ਕਰਵਾ ਰਿਹਾ। ਤੇ ਆਓ ਹੁਣ ਮੈਂ ਤੁਹਾਡੇ ਨਾਲ ਇੱਕ ਗੀਤ ਸਾਂਝਾ ਕਰਦਾ, ਬੜਾ ਪੁਰਾਣਾ ਗੀਤ ਹੈ, ਸੰਤ ਸਿਪਾਹੀ ਸੁਰਿੰਦਰ ਕੌਰ ਤੇ ਉਹਨਾਂ ਦੀ ਸਾਥਣਾ ਨੇ ਗੀਤ ਗਾਇਆ, ਕਾਫੀ ਚੱਲਦਾ ਹੁੰਦਾ ਸੀ। ਤੇ ਜੋ ਆਪਾਂ ਹੁਣੇ ਗੱਲਾਂ ਕੀਤੀਆਂ ਨੇ, ਵਿਚਾਰ ਕੀਤਾ ਆ, ਤਕਰੀਬਨ ਉਸੇ ਹੀ ਲਾਈਨ ਦੇ ਉੱਤੇ ਇਹ ਗੀਤ ਹੈ। ਆਓ ਗੀਤ ਸੁਣਦੇ ਹਾਂ ਤੇ ਯਾਦ ਕਰਦੇ ਹਾਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੀ ਮਹਾਨ ਕੁਰਬਾਨੀ ਨੂੰ। ਸੁਰਿੰਦਰ ਕੌਰ ਤੇ ਸਾਥਣਾਂ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ। ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜ ਰਹੇ ਨੇ, ਸਾਰਿਆਂ ਦਾ ਸਵਾਗਤ ਜੀ ਆਇਆਂ ਨੂੰ ਇੱਕ ਵਾਰੀ ਫੇਰ ਤੋਂ ਸ਼ੁਰੂ ਕਰਦੇ ਹਾਂ। ਸੁਨੇਹੇ ਪਹਿਲਾਂ ਅਮਨ ਧਾਲੀਵਾਲ ਨੇ ਤਸਵੀਰ ਭੇਜੀ ਆ ਲਾਇਜ਼ਾ ਦੀ ਬੇਟੀ ਦੀ, ਮਰੂਬਰਾ ਬੀਚ ਲਾਸਟ ਵੀਕਐਂਡ ਦੇ ਗਏ ਸੀ। ਮੈਂ ਸ਼ੇਅਰ ਕਰ ਦਿੱਤੀ ਆ ਅਮਨ ਲਾਈਵ ਬਲੌਗ ਦੇ ਉੱਤੇ, ਤੁਸੀਂ ਦੇਖ ਸਕਦੇ ਹੋ। ਤੇ ਹਾਲ ਚਾਲ ਪੁੱਛ ਰਹੇ ਨੇ, ਕਹਿੰਦੇ ਕੀ ਹਾਲ ਚਾਲ ਹੈ। ਤੇ ਹੁਣ ਮੈਂ ਨਾਈਟ ਸ਼ਿਫਟ ਨਹੀਂ ਡੇ ਸ਼ਿਫਟ ਕਰਦਾ, ਹੁਣੇ ਟ੍ਰੇਨ ਵਿੱਚ ਹੀ ਆ ਔਨ ਦਾ ਵੇ ਟੂ ਜੋਬ। ਤੇ ਇੱਕ ਗੀਤ ਉਹਨੇ ਸੁਣਨਾ ਚਾਹਿਆ, ਜ਼ਰੂਰ ਲਾਵਾਂਗੇ ਜੀ ਅੱਜ। ਤੇ ਮੈਨੂੰ ਲੱਗਦਾ ਕਿ ਤੁਸੀਂ ਇੱਦਾਂ ਦੇ ਗੀਤ ਲਵਾ ਲਵਾ ਕੇ ਮੇਰੇ ਤੇ ਰੋਮੈਂਟਿਕ ਵਾਲਾ ਟੱਪਾ ਪੱਕਾ ਹੀ ਲਵਾ ਦੇਣਾ। ਸੋ ਰਿੱਕੀ ਨੇ ਤਾਂ ਤੱਤ ਕੱਢ ਲਿਆ ਕਿ ਮੈਨੂੰ ਪਿਆਰ ਹੋ ਗਿਆ ਹੈ। ਤੇ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਸੁਣਨਾ। ਕੁਲਵੀਰ ਸੰਧੂ ਪੋਡਕਾਸਟ ਤੁਹਾਨੂੰ ਨਹੀਂ ਮਿਲਿਆ ਤੇ ਮੈਨੂੰ ਲੱਗਦਾ ਸਰਬਜੀਤ ਨੂੰ ਯਾਦ ਹੀ ਭੁੱਲ ਗਿਆ। ਤੇ ਅਪਡੇਟ ਕਰਨਾ, ਮੈਂ ਉਹਨਾਂ ਨੂੰ ਕਹਿਣਾ ਕਿ ਪ੍ਰੋਗਰਾਮ ਛੇਤੀ ਉਹ ਪਾ ਦੇਣ, ਕੱਲ੍ਹ ਵਾਲਾ ਵੀ। ਸੱਤੀ ਸੱਲਨ ਮਹਿੰਦੀ ਪ੍ਰਿਆ ਵੀ ਸਾਡੇ ਪ੍ਰੋਗਰਾਮ 'ਚ ਸ਼ਾਮਲ ਹੋਏ ਨੇ। ਕੀ ਹਾਲ ਚਾਲ ਹੈ ਸੱਤੀ ਜੀ, ਠੀਕ ਠਾਕ ਹੋ? ਜਗਤਾਰ ਜੋਲ ਬਾਈ ਜੀ ਮਨੀਲਾ ਤੋਂ ਵੀ ਆ ਗਏ ਨੇ, ਸਤਿ ਸ਼੍ਰੀ ਅਕਾਲ ਬਾਈ ਜੀ। ਰੁਪਿੰਦਰ ਗਿੱਲ ਘਾਲ ਕਲਾਂ ਵਾਲੇ ਵੀ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਉਹਨਾਂ ਦਾ ਵੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਰਣਜੀਤ ਸਿੱਖੋ ਮੁਦਕੀ ਵਾਲੇ ਵੀ ਪ੍ਰੋਗਰਾਮ 'ਚ ਸ਼ਾਮਲ ਹੋ ਕੇ ਗੁੱਡ ਮਾਰਨਿੰਗ ਬੁਲਾ ਰਹੇ ਨੇ। ਔਰ ਸਾਡੇ ਨਾਲ ਬਸੀ ਪਠਾਣਾ ਤੋਂ ਹਰਜਿੰਦਰ ਸਿੰਘ ਘੁੰਮਣ ਹੋਣੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਕਹਿੰਦੇ ਨੇ ਕਿ ਸਿੱਧੂ ਜੀ ਇਹਨਾਂ ਧਰਮਾਂ ਦੇ ਪਾਤਸ਼ਾਹ ਨੇ ਧਰਮਾਂ ਦੇ ਹੱਕ ਦੇ ਵਿੱਚ ਲੜੇ ਹਨ ਤੇ ਔਰ ਜ਼ੁਲਮ ਦੇ ਵਿਰੁੱਧ ਸ਼ਹੀਦ ਹੋਏ ਸਨ ਤੇ ਬਹੁਤ ਬਹੁਤ ਧੰਨਵਾਦ ਜੀ। ਸੁਖਵਿੰਦਰ ਸੰਤ ਭਾਅ ਜੀ ਕੀ ਹਾਲ ਚਾਲ ਹੈ, ਠੀਕ ਠਾਕ ਹੋ? ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ। ਤੇ ਜੀ ਐਸ ਚਾਲ ਵੀ ਆ ਗਏ ਨੇ, ਛੁੱਟੀਆਂ ਤੋਂ ਆ ਗਏ ਨੇ ਲੱਗਦਾ। ਆਹ ਲਿਖਿਆ ਵੀ ਹੋਇਆ, ਕਹਿੰਦੇ ਸਤਿ ਸ਼੍ਰੀ ਅਕਾਲ ਬਾਈ ਜੀ, ਆਮ ਕਮਿੰਗ ਬੈਕ ਫਰੋਮ ਹੋਲੀਡੇ ਹੋਪ ਐਵਰੀਵਨ ਓਕੇ ਓਕੇ ਜੀ ਓਕੇ ਤੁਸੀਂ ਆਪਣਾ ਸੁਣਾਓ ਤੇ ਰੁਪਿੰਦਰ ਗਿੱਲ ਕਹਿੰਦੇ ਨੇ ਕਿ ਪਲੀਜ਼ ਐਨੀਬਡੀ ਲਿਵ ਇਨ ਕੋਬਰਮ ਪਲੀਜ਼ ਲੈਟ ਮੀ ਨੋ ਗਿਵ ਮਾਈ ਨੰਬਰ ਕੋਬਰਮ ਚ ਤਾਂ ਬਹੁਤ ਬੰਦੇ ਰਹਿੰਦੇ ਨੇ ਆਪਣੇ ਲਓ ਜੀ ਰੁਪਿੰਦਰ ਗਿੱਲ ਜੀ ਮਦਦ ਕੋਈ ਮੰਗ ਰਹੇ ਨੇ ਨੰਬਰ ਮੰਗ ਰਹੇ ਨੇ ਦੱਸੋ ਫਿਰ ਕਿਹਦਾ ਦਈਏ ਕੋਬਰਮ ਵਾਲਿਓ ਲਿਖ ਕੇ ਮਾੜਾ ਜਿਹਾ ਸੁਨੇਹਾ ਭੇਜ ਦਿਓ ਨਹੀਂ ਤਾਂ ਮੈਂ ਫਿਰ ਉਦਾਂ ਹੀ ਦੇ ਦੇਣਾ ਵਾਲੰਟੀਅਰ ਕਰੋ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਕੀ ਹਾਲ ਚਾਲ ਹੈ ਜੀ ਗੁਰਵਿੰਦਰ ਜੀ ਠੀਕ ਠਾਕ ਹੋ ਤੇ ਦਲਜੀਤ ਸਿੰਘ ਢਿੱਲੋਂ ਭਾਜੀ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਉਹਨਾਂ ਨੇ ਇੱਕ ਅੰਗਰੇਜ਼ੀ ਦੇ ਵਿਚ ਸੁਨੇਹਾ ਭੇਜਿਆ ਰੀਅਲ ਫਰੈਂਡਸ ਆਰ ਫੈਮਿਲੀ ਵਿਦਆਊਟ ਵਰਥ ਸਰਟੀਫਿਕੇਟ ਦੇ ਆਰ ਮੋਰ ਪ੍ਰੈਸ਼ੀਅਸ ਦੈਨ ਗੋਲਡ ਗੁੱਡ ਮਾਰਨਿੰਗ ਅਸਲੀ ਦੋਸਤ ਜੀ ਅਸਲੀ ਤਾਂ ਕੋਈ ਵੀ ਹੋਵੇ ਜੀ ਉਹ ਗੋਲਡ ਨਾਲੋਂ ਵਧੀਆ ਹੁੰਦਾ ਜੇ ਸੋਨਾ ਵੀ ਅਸਲੀ ਹੋਵੇ ਤਾਂ ਵੀ ਉਹ ਸੋਨਾ ਹੀ ਹੁੰਦਾ ਵਧੀਆ ਸੋਨਾ ਹੁੰਦਾ ਤੇ ਬਹੁਤ ਵਧੀਆ ਵਿਚਾਰ ਹੈ ਜੀ ਸਾਨੂੰ ਏਦਾਂ ਦੇ ਜਿਹੜੇ ਸੁਨੇਹੇ ਆ ਇੱਕ ਦੂਜੇ ਨੂੰ ਰਿਮਾਇੰਡ ਕਰਾਉਣ ਨੂੰ ਦੇਣੇ ਚਾਹੀਦੇ ਨੇ ਕਿਉਂਕਿ ਅਸੀਂ ਯਾਦ ਕਰੀਏ ਵਧੀਆ ਵਧੀਆ ਗੱਲਾਂ ਫੈਲਾਈਏ ਤਾਂ ਸੱਚ ਕਦੇ ਵੀ ਪੁਰਾਣਾ ਨਹੀਂ ਹੁੰਦਾ ਸੱਚ ਕਦੇ ਵੀ ਪੁਰਾਣਾ ਨਹੀਂ ਹੁੰਦਾ ਤੇ ਸ਼ੁਕਰੀਆ ਜੀ ਔਰ ਨਵਰਾਜ ਹੋਣੀ ਸਾਡੇ ਨਾਲ ਮੈਲਬਨ ਤੋਂ ਜੁੜ ਗਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਬੱਲੇ 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 ਹਰਵਿੰਦਰ ਹਾਂਜਰਾ ਜੁੜੇ ਨੇ ਬਰਮੂਡਾ ਤੋਂ ਬਰਮੂਡਾ ਟ੍ਰੈਂਗਲ ਕਿਆ ਬਾਤ ਹੈ ਜੀ ਸਵਾਗਤ ਹੈ ਜੀ ਤੁਹਾਡਾ ਜੀ ਆਇਆਂ ਨੂੰ ਬਰਮੂਡਾ ਤੋਂ ਮੈਨੂੰ ਲੱਗਦਾ ਅਮਰੀਕਾ ਦਾ ਇੱਕ ਟਾਪੂ ਹੈ ਇਹ ਜਿਹੜਾ ਜ਼ਿਆਦਾ ਜਾਣਕਾਰੀ ਦਿਓ ਥੋੜਾ ਜਿਹਾ ਤੇ ਕਰਮਜੀਤ ਕੌਰ ਮਾਨ ਜੁੜੇ ਸਨ ਸਤਿ ਸ੍ਰੀ ਅਕਾਲ ਵੀਰ ਜੀ ਕਹਿੰਦੇ ਕੱਲ ਹਰਮਨ ਰੇਡੀਓ ਦੀ ਵੈਡਿੰਗ ਦੇਖੀ ਸੀ ਯੂਟਿਊਬ ਤੇ ਬੜਾ ਮਜ਼ਾ ਆਇਆ ਤੇ ਭਾਜੀ ਬੜੇ ਹਾਂਜੀ ਥੈਂਕਸ ਫਾਰ ਸ਼ੇਅਰਿੰਗ ਲਵਲੀ ਮੈਮਰੀਜ਼ ਦੇਖੋ ਮੈਂ ਉਹ ਵੀਡੀਓ ਪਾਇਆ ਸੀ ਆਪਣੇ ਰਿਸ਼ਤੇਦਾਰਾਂ ਨੂੰ ਫਰੈਂਡਸ ਨੂੰ ਵੀ ਚਲੋ ਮੇਰੀ ਪ੍ਰੋਫਾਈਲ ਦੇ ਵਿਚ ਮੈਂ ਪਾ ਦਿੱਤਾ ਸੀਗਾ ਆਪਣੀ ਪਰਸਨਲ ਚ ਯੂਟਿਊਬ ਅਕਾਊਂਟ ਤੇ ਵੀ ਸਾਰਿਆਂ ਨੂੰ ਅੱਜ ਕੱਲ ਵੀਡੀਓ ਨਹੀਂ ਭੇਜ ਹੁੰਦੇ ਉਹ ਪੁਰਾਣਾ ਜ਼ਮਾਨਾ ਤਾਂ ਹੈ ਨਹੀਂ ਫਿਰ ਵੀਡੀਓ ਦੇਖੋ ਜੀ ਭੇਜੋ ਪੋਸਟ ਕਰੋ ਤੇ ਅੱਜ ਕੱਲ ਫਿਰ ਯੂਟਿਊਬ ਤੇ ਮੈਂ ਚੜਾ ਤਾ ਸੀ ਲਿੰਕ ਆਪਣੇ ਸਾਰੇ ਮਿੱਤਰ ਸਰਕਲ ਦੇ ਵਿਚ ਸਾਰਿਆਂ ਨੂੰ ਰਿਸ਼ਤੇਦਾਰਾਂ ਨੂੰ ਭੇਜਤਾ ਸੀ ਉਹ ਪਤਾ ਨੀ ਕੀ ਗੱਲ ਹੋਈ ਵੀ ਮਹੀਨਾ ਕੁ ਪਹਿਲਾਂ ਵਾਇਰਲ ਹੋ ਗਿਆ ਤੇ ਜਿਹੜਾ ਨਾਨਕਾ ਮੇਲ ਵਾਲਾ ਵੀਡੀਓ ਸੀ ਤਕਰੀਬਨ 2.25 ਲੱਖ ਵਿਊਜ਼ ਉਹਦੇ ਹੋ ਗਏ ਨੇ ਤੇ ਹੋਰ ਵੀ ਕਾਫੀ ਉਹ ਚ ਕਿਉਂਕਿ ਓਰੀਜਿਨਲ ਕੰਟੈਂਟ ਹੈ ਸਿੱਠਣੀਆਂ ਗਾਉਣ ਪਾਉਣੀ ਸਾਰਾ ਕੁਛ ਉਹਦੇ ਵਿਚ ਓਰੀਜਿਨਲ ਲੇਡੀਜ਼ ਕਰ ਰਹੀਆਂ ਨੇ ਸਾਰੇ ਘਰ ਦੇ ਹੀ ਨੇ ਕੋਈ ਵੀ ਬਾਹਰੋਂ ਨੀ ਸਾਰੇ ਆਪਣੇ ਹੀ ਨੇ ਅਮਰਦੀਪ ਹੋਣੀ ਆ ਸੁਖਪ੍ਰੀਤ ਹੈ ਤੇ ਬ੍ਰਿਸਬਨ ਤੋਂ ਨੇ ਸਾਰੇ ਆਪਣੇ ਦੋਸਤ ਆਪਣੇ ਜਾਣਕੀਰ ਨੇ ਉਹਦੇ ਵਿਚ ਲਾਜਵਿੰਦਰ ਸਿੰਘ ਮੈਲਬਨ ਤੋਂ ਵੀ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਵਾਹਿਗੁਰੂ ਪਾਸੋਂ ਸਰਬੱਤ ਦਾ ਭਲਾ ਮੰਗਦੇ ਆਪ ਸਭ ਦਾ ਦਿਨ ਸ਼ੁਭ ਰਹੇ ਸ਼ੁਕਰੀਆ ਜੀ ਜੀ ਇਸ ਚਾਲ ਤੁਹਾਡੀਆਂ ਖ਼ਬਰਾਂ ਦਾ ਇੰਤਜ਼ਾਰ ਸੀ ਮਿਸ ਕਰ ਰਹੇ ਸੀ ਤੇ ਆਪਾਂ ਜ਼ਰੂਰ ਗੱਲ ਕਰਾਂਗੇ ਇੱਕ ਗੱਲ ਆਈ ਹੈ ਕਹਿੰਦੇ ਕਿ ਮਾਈਗ੍ਰੈਂਟ ਫਾਰਮ ਵਰਕਰਸ ਨੂੰ ਇੰਗਲਿਸ਼ ਦੀ ਰਿਕੁਆਇਰਮੈਂਟ ਘਟਾ ਦਿੱਤੀ ਗਈ ਹੈ ਇਹਦੇ ਬਾਰੇ ਆਪਾਂ ਥੋੜੀ ਜਿਹੀ ਜਾਣਕਾਰੀ ਹੋਰ ਸਾਂਝੀ ਕਰਾਂਗੇ ਆਉਣ ਵਾਲੇ ਪ੍ਰੋਗਰਾਮ ਦੇ ਵਿਚ ਪਰ ਪਹਿਲਾਂ ਹੁਣ ਆਪਾਂ ਮੌਸਮ ਦੀ ਜਾਣਕਾਰੀ ਵੀ ਦੇਖੀਏ ਕਿ ਆਸਟ੍ਰੇਲੀਆ ਦਾ ਮੌਸਮ ਕੀ ਕਹਿ ਰਿਹਾ ਤੇ ਆਸਟ੍ਰੇਲੀਆ ਦੇ ਵਿਚ ਇਸ ਵੇਲੇ ਕੇਨਸ ਦੇ ਵਿਚ ਮੀਂਹ ਪੈ ਰਿਹਾ ਜੀ ਉੱਥੇ 31 ਡਿਗਰੀ ਤਾਪਮਾਨ ਹੈਗਾ ਟਾਊਨਸਵਿਲ ਵੀ ਮੀਂਹ ਪੈ ਰਿਹਾ ਬ੍ਰਿਸਬਨ ਦੇ ਵਿਚ ਹਲਕੇ ਬੱਦਲ ਹੋ ਸਕਦੇ ਨੇ 29 ਡਿਗਰੀ ਕੌਫਸਾਰਵਰ ਦੇ ਵਿਚ 27 ਡਿਗਰੀ ਹੋ ਸਕਦਾ ਮੌਸਮ ਫਿਲਹਾਲ ਸਵੇਰੇ ਠੰਡਾ ਹੈ ਠੰਡੀ ਹਵਾ ਰਾਤੀ ਚੱਲਦੀ ਸੀਗੀ ਸਿਡਨੀ ਦੇ ਵਿਚ 31 ਡਿਗਰੀ ਹਲਕੇ ਬੱਦਲ ਹੋ ਸਕਦੇ ਨੇ ਗਰਮੀ ਕੈਨਬਰਾ ਦੇ ਵਿਚ 35 ਡਿਗਰੀ ਮੈਲਬਨ ਦੇ ਵਿਚ ਵੀ 31 ਡਿਗਰੀ ਹੋ ਗਈ ਆ ਤੇ ਅੱਜ ਹੋ ਜਾਏਗੀ ਹੀਟ ਵੇਵ ਚੱਲ ਰਹੀ ਹੈ 38 ਡਿਗਰੀ ਐਡਲੇਡ ਦੇ ਵਿਚ ਔਰ ਪਰਥ ਦੇ ਵਿਚ 27 ਡਿਗਰੀ ਆ ਔਰ ਮੀਂਹ ਪਿਛਲੇ 24 ਘੰਟਿਆਂ ਚ ਬਹੁਤ ਜ਼ਿਆਦਾ ਪੈ ਗਿਆ ਡਾਰਵਿਨ ਦੇ ਵਿਚ ਤੇ ਹਜੇ ਵੀ ਦੱਸਿਆ ਜਾ ਰਿਹਾ 35 ਡਿਗਰੀ ਤਾਪਮਾਨ ਹੈ ਔਰ ਹੈਲ ਸਪ੍ਰਿੰਗ ਦੇ ਵਿਚ ਹਲਕੇ ਬੱਦਲ ਹੋ ਸਕਦੇ ਨੇ ਔਰ 41 ਡਿਗਰੀ ਤਾਪਮਾਨ ਹੈ ਔਰ ਇਧਰ ਨਾ ਸਾਈਕਲੋਨ ਜਿਹੜਾ ਫੀਜੀ ਤੇ ਆਇਆ ਹੋਇਆ ਉਸ ਦੇ ਨਾਲ 2 ਜਾਨਾਂ ਗਈਆਂ ਨੇ ਤੇ ਤਕਰੀਬਨ 2000 ਵਿਅਕਤੀਆਂ ਨੂੰ ਇਥੋਂ ਕੱਢਿਆ ਗਿਆ ਇਸ ਸਾਈਕਲੋਨ ਦੇ ਵਿਚੋਂ ਟਸਮਾਨੀਆ ਦੇ ਵਿਚ ਜਿਹੜੀ ਹੀਟ ਵੇਵ ਹੈ ਉਹ ਵੀ ਪ੍ਰਭਾਵਿਤ ਕਰ ਰਹੀ ਹੈ ਜਿਸ ਦੇ ਨਾਲ ਗਰਜ ਨਾਲ ਚਿੱਟਾਂ ਪੈਣ ਦੀ ਪੂਰੀ ਸੰਭਾਵਨਾ ਹੈ ਚੱਲੀਏ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ 6 ਡਿਗਰੀ ਤਾਪਮਾਨ ਹੈ ਇਸ ਵੇਲੇ ਔਰ ਦਿਨਾਂ ਨੂੰ 12 ਤੱਕ ਪਹੁੰਚਣ ਦੀ ਸੰਭਾਵਨਾ ਹੈ ਇੰਡੀਆ ਦੇ ਵਿਚ ਮੌਸਮ ਜਿਹੜਾ ਆ ਉਹ ਵੀ ਬਹੁਤ ਠੰਡਾ ਹੋ ਗਿਆ ਆ ਦਿੱਲੀ ਵੀ ਪਿਛਲੇ 150 ਸਾਲ ਦਾ ਰਿਕਾਰਡ ਟੁੱਟਣ ਦੀ ਸੰਭਾਵਨਾ ਹੈ ਕਾਫੀ ਠੰਡ ਹੈ ਤੇ ਪੰਜਾਬ ਦੇ ਵਿਚ ਵੀ ਫੋਨ ਆਉਂਦੇ ਸੀ ਕਹਿੰਦੇ ਰਜਾਈ ਚੋਂ ਨਿਕਲੇ ਨਹੀਂ ਹੋ ਰਿਹਾ ਬੜੀ ਠੰਡ ਨੇ ਤੇ ਬਾਹਰ ਵੀ ਧੁੰਦ ਪਈ ਹੋਈ ਆ, ਬੁਰੇ ਹਾਲ ਨੇ। ਖੈਰ ਇੰਡੀਆ ਦੇ ਐਕਸਟ੍ਰੀਮ ਟੈਂਪਰੇਚਰ ਹੈ ਪੰਜਾਬ ਦਾ, ਖਾਸ ਕਰਕੇ ਤਾਪਮਾਨ ਜਿਹੜਾ ਆ ਉਹ ਠੰਡ ਵੱਲ ਨੂੰ ਵੀ ਤੇ ਗਰਮੀ ਵੱਲ ਨੂੰ ਵੀ ਸਿਰਾ ਹੀ ਆ ਦੋਨੇ ਪਾਸਿਓਂ। ਲਓ ਜੀ ਮੈਸੇਜ ਹੋਰ ਆ ਰਹੇ ਨੇ ਅੱਜ ਤੇ ਸੁਖਦੀਪ ਸਿੰਘ ਰਿਆੜ ਕੋਬਰਮ ਵਾਲੇ, ਕਿਆ ਬਾਤ ਹੈ, ਮੈਂ ਇਹਨਾਂ ਦਾ ਨੰਬਰ ਭੇਜਦਾ ਜੀ। ਕਹਿੰਦੇ ਹਾਜ਼ਰੀ ਜੀ, ਠੀਕ ਹੈ ਜੀ। ਵਿਜੇ ਵਿਰਦੀ ਜੀ ਕੀ ਹਾਲ ਚਾਲ ਹੈ, ਕਹਿੰਦੇ ਨਾਈਸ ਨੌਲੇਜਬਲ ਸਟਾਰਟ, ਸ਼ੁਕਰੀਆ ਜੀ। ਔਰ ਕਰਮਜੀਤ ਕੌਰ ਕਹਿੰਦੇ ਤੁਸੀਂ ਮੇਰਾ ਮੈਸੇਜ ਪੂਰਾ ਨਹੀਂ ਪੜਿਆ। ਨਹੀਂ ਮੈਂ ਆਪਣੀ ਸਿਫਤ ਪੂਰੀ ਨਹੀਂ ਪੜ ਸਕਦਾ ਹੁੰਦਾ ਜੀ, ਆਪਣੇ ਮੈਂ ਨਹੀਂ ਪੜ ਸਕਦਾ। ਬਹੁਤ ਬਹੁਤ ਸ਼ੁਕਰਾਨਾ ਤੁਹਾਡਾ। ਤੇ ਲਓ ਹੁਣ ਤੁਹਾਨੂੰ ਮੈਂ ਇੱਕ ਗੀਤ ਸੁਣਾਉਣਾ ਜੀ, ਇਹ ਜਿਹੜਾ ਫਰਮੈਸ਼ੀ ਗੀਤ ਹੈ ਔਰ ਅਮਨ ਧਾਲੀਵਾਲ ਨੇ ਫਰਮੈਸ਼ ਕੀਤਾ ਸੀਗਾ। ਇਹ 2005 ਦੇ ਵਿੱਚ ਸ਼ਾਇਦ ਜਾਂ 6 ਦੇ ਵਿੱਚ ਮੂਵੀ ਆਈ ਸੀ ਹਮਕੋ ਤੁਮਸੇ ਪਿਆਰ ਹੈ। ਆਓ ਇਸ ਦਾ ਟਾਈਟਲ ਗੀਤ ਸੁਣਦੇ ਹਾਂ ਤੇ ਮੈਨੂੰ ਲੱਗਦਾ ਰੋਮਾਂਟਿਕ ਗੀਤ ਹੀ ਹੋਣਾ, ਮੈਨੂੰ ਟ੍ਰੈਪ ਲਾ ਰਹੇ ਨੇ।
ਚਾਹਾਂਗੇ ਵਾਦੇ बातन मेरी बुलाया है मुझे को उड़ा जा रहा हूँ मैं बेखुदी में
आधी जा मुझे तेरा इंतजार है
हमको तुमसे प्यार है हमको तुमसे
जी, व्हाट अ ब्यूटीफुल सॉन्ग, बहुत बहुत धन्नवाद अमन धालीवाल दा जिन्हां ने इस गीत दी फरमैश कीती है, ते शुकराना जी। परमजीत सिंह धालीवाल जुड़े ने, ओ वी सत श्री अकाल बुला रहे ने, कहिंदे सिद्धू साहब जी अमर सिंह चमकीले दा गीत सरहंद दी दीवार सुना दिओ। ओ प्यारिओ, इह गीत मैं कल सुना चुका हां, ते मैं पॉडकास्ट दे विच प्रोग्राम पावांगा, शायद साउंड क्लाउड ते नहीं गया पर आईफोन ते उत्ते उपलब्ध है। ते सुखदीप रियाड़ जी, हां जी, इन्हां दा मैसेज मैं लै लिया सीगा। गुरशरण सिंह हुणी जुड़े ने, व्हाट अ ब्यूटीफुल सोंग, गुरफतेह बुला रहे ने। प्रोग्राम गोइंग गुड, वेटिंग फॉर मिंटू बाई जी, हां जी, मैं उन्होंने कॉल करनी है, ते ओ मेरे ख्याल कल इंडिया तो आए ने, ते मैं कहा थोड़ी देर रेस्ट कर लेना, अज ज्ञानी जी हुणी प्रोग्राम जाने ने, ते ओ जानकारी लेना चाहुंदे आ कॉफ सार्वर बारे, ते मैं अपना नंबर भेज दा तुहानूं, थोड़ी देर बाद फिर आपां गल कर लांगे दोपहर तो बाद। और हां जी, मनजीत सैनी भाई जी भी जुड़े ने प्रोग्राम, दलजीत भाजी, ते ओह भी कहिंदे ने कि सत श्री अकाल जी सारिआं नूं, आई एम रेगुलर लिसनर जी। बिल्कुल, बहुत बहुत शुक्रिया, तुसीं बड़ी सपोर्ट भी करदे हो साडी। हरविंदर हंजरा प्रोग्राम जुड़े सी बरमूडा तों, कहिंदे प्रोग्राम बहुत वधिया चल रिहा, ते चढ़दी कला च सारिआं नूं रखो जी, शुकराना जी, परमात्मा चढ़दी कला बख्शे सारिआं नूं। ते हुण मैं ना चेती चेती एक होर गीत सुणाना, क्योंकि जी एस चाल उन्हां ने गीत दी फरमैश कीती आ। इस गीत तों बाद ज्ञानी संतोख सिंह जी प्रोग्राम च शामिल हो रहे ने, ते आपां गल्लां बातां करांगे, कई चलंत मसले ने जिन्हां दे विच अकाली दल दी पोजीशन की आ, वोटां आ रहीआं ने, टट्टियां वालिआं दा की इशू है, ते कमेटी दा की इशू है, उस तों इलावा होर पुराणीआं कई गल्लां सांझीआं तुहाडे नाल करांगे, क्योंकि सूरमा पंजाब नूं बिलोंग करदा।
Yeah। ਦਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਨ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆਂ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ, ਮੈਂ ਸਰਬਜੀਤ ਸਿੰਘ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਦਿਲ ਨਾਲ ਦਿਲ ਮਿਲੇ ਤਾਂ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ। ਐਤਵਾਰ ਵਾਲੇ ਦਿਨ ਦੀ ਸੁਬਾਹ ਚੱਲ ਰਹੀ ਹੈ ਆਸਟ੍ਰੇਲੀਆ ਦੇ ਵਿੱਚ, ਔਰ ਇਸ ਵੇਲੇ 9:33 ਹੋਏ ਨੇ ਤੇ ਇੰਤਜ਼ਾਰ ਸਭ ਨੂੰ ਹੋਏਗਾ ਗਿਆਨੀ ਸੰਤੋਖ ਸਿੰਘ ਜੀ ਹੋਣਾ ਦਾ, ਮੈਂ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦਾ ਸਿਡਨੀ ਤੋਂ। ਤਾਇਆ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
ਸਤਿ ਸ੍ਰੀ ਅਕਾਲ ਭਤੀਜੇ ਤੇ ਤੁਹਾਡੇ ਰਾਹੀਂ ਸਾਰੇ ਸੂਝਵਾਨ ਸਰੋਤਿਆਂ ਨੂੰ, ਤੇ ਮੈਂ ਇੱਕ ਸ਼ਿਕਾਇਤ ਆ ਬਈ ਤੁਸੀਂ ਐਰਕਾਂ ਫਸੇ ਬੁੱਕ ਤੇ ਨਹੀਂ ਚਾੜਿਆ ਵੀ ਤਾਇਆ ਆ ਰਿਹਾ ਵਾ, ਮਤਲਬ ਇਹ ਹੈ ਵੀ ਤੁਹਾਨੂੰ ਸ਼ੱਕ ਪੈ ਗਿਆ ਵੀ ਬਹੁਤੇ ਬੰਦੇ ਨਾਲ ਬਹੁਤੇ ਬਹੁਤੀਆਂ ਕਾਲਾਂ ਨਾਲ ਆਉਣ ਲੱਗ ਪੈਣ, ਇਹ ਤੁਸੀਂ ਗੁਪਤ ਰੱਖਿਆ।
ਤਾਇਆ ਜੀ ਤੁਸੀਂ ਗੁਪਤ ਰਹਿ ਨਹੀਂ ਸਕਦੇ, ਠੀਕ ਹੈ ਨਾ, ਤੇ ਉਹ ਇੱਦਾਂ ਹੈ ਵੀ ਨਾ ਮੈਂ ਗੁਪਤ ਰਹਿ ਸਕਦਾ, ਜਿਹੜੇ ਸਾਡੇ ਰੈਗੂਲਰ ਲਿਸਨਰ ਨੇ ਲਾਈਵ ਨੇ ਉਹਨਾਂ ਨੇ ਹੋਣਾ ਹੀ ਹੋਣਾ। ਜੇ ਹੁਣ ਮਤਲਬ ਕੋਈ ਰਹਿ ਵੀ ਗਿਆ ਤਾਂ ਇਹ ਪ੍ਰੋਗਰਾਮ ਤੋਂ ਬਾਅਦ ਨਾ ਖਾਸੀਅਤ ਇਹ ਆ, ਸਾਡੇ ਸੱਜਣ ਮਿੱਤਰ ਦੱਸਦੇ ਨੇ ਕਿ ਉਹ ਤੋਂ ਬਾਅਦ ਜਿਹੜੀਆਂ ਗੱਲਾਂ ਅਸੀਂ ਕਰਦੇ ਹਾਂ ਜਾਂ ਸਾਂਝੀਆਂ ਹੁੰਦੀਆਂ ਨੇ ਸਾਰੇ ਰਲਾ ਮਿਲ ਕੇ, ਉਹ ਤੋਂ ਬਾਅਦ ਡਿਸਕਸ਼ਨਸ ਚੱਲਦੀਆਂ ਨੇ ਉਸ ਗੱਲਾਂ ਬਾਰੇ, ਸੋ ਉਹ ਦੁਆਰਾ ਉਹ ਦੁਆਰਾ ਹੋ ਜਾਣਗੀਆਂ, ਕੋਈ ਐਡੀ ਪ੍ਰੋਬਲਮ ਨਹੀਂ ਹੈਗੀ। ਪਰ ਤੁਸੀਂ ਇਹ ਦੱਸੋ ਵੀ ਸਿਡਨੀ ਖੈਰ ਹੈ, ਸਾਰੇ ਖੈਰੀਅਤ ਹੈ, ਵਧੀਆ ਚੱਲ ਰਿਹਾ ਸ਼ਹਿਰ ਤੁਹਾਡਾ?
ਗਰਮੀ ਇੰਨੀ ਹੈ ਵੀ ਜਿਵੇਂ ਤੰਦੂਰ ਤਪ ਰਿਹਾ ਹੁੰਦਾ।
ਅੱਛਾ, ਹਾਂ ਗਰਮੀ ਪਤਾ ਨੀ ਤਾਇਆ ਜੀ ਕੀ ਗੱਲ ਹੈ, ਮੈਲਬਰਨ ਸਿਡਨੀ ਇੱਧਰ ਇੱਧਰ ਗਰਮੀ ਜ਼ਿਆਦਾ ਹੋਣ ਲੱਗ ਪਈ ਹੈ, ਜਿਹੜੀ ਹੀਟ ਵੇਵ
ਤੇ ਚਾਰ ਚਾਰ ਸਵੇਰੇ ਅੱਗਾਂ ਲੱਗੀਆਂ ਹੋਈਆਂ, ਅਸੀਂ ਗੁਰੂ ਦੀ ਕਿਰਪਾ ਨਾਲ ਬਚੇ ਹੋਏ ਹਾਂ, ਤੇ ਸੂਰਜ ਵੀ ਜਿਹੜਾ ਉਹ ਸਾਰੀ ਦਿਹਾੜੀ ਨਾ ਲਾਲ ਜੀ ਟਿੱਕੀ ਦਿਖਾਈ ਦਿੰਦਾ ਧੂਏ ਤੇ ਧੁੰਦ ਦੇ ਵਿੱਚੋਂ।
ਇਹ ਤੁਹਾਨੂੰ ਯਾਦ ਨੀ ਆਇਆ ਫਿਰ ਟਿੱਕੀ ਠੋਕ ਸਿੰਘ? ਮੈਨੂੰ ਤਾਂ ਗੱਲ ਨੀ ਭੁੱਲਦੀ ਜਦ ਤੁਸੀਂ ਕਿਹਾ ਸੀ ਨਾ ਕੋਈ ਸੰਤੋਖ ਸਿੰਘ
ਅਨੋਖ ਸਿੰਘ ਤਰਲੋਕ ਸਿੰਘ ਟਿੱਕੀ ਠੋਕ ਸਿੰਘ
ਸਲਾਮਾਂਗੇ ਤੁਹਾਨੂੰ ਤੇ ਦਲਜੀਤ ਸਿੰਘ
ਗੱਲ ਤੇ ਹੈ ਨਾ ਬਈ ਤੁਹਾਡੀ ਪੀੜੀ ਨਾ ਜਿਹੜੀ ਬਾਹਰ ਰਹਿਣ ਵਾਲੇ ਸਿੱਖਾਂ ਦੀ ਤੁਹਾਡੀ ਪੀੜੀ ਉਹਨਾਂ ਦੀ ਮੱਤ ਤੇ ਐਸਾ ਮਾਂਜਾ ਫਿਰਿਆ ਸੀ ਵੀ ਉਹਨਾਂ ਨੇ ਅਰਬਾਂ ਅਰਬਾਂ ਰੁਪਈਏ ਭੇਜਤੇ ਤੇ ਉਹ ਸਮੇਟ ਕੇ ਦਿੱਲੀ ਜਾ ਬੈਠੇ
ਘੁੰਮਣ ਸਾਹਿਬ ਜਿਹੜੇ ਬਸੀ ਪਠਾਣ ਵਾਲੇ ਆ ਉਹ ਤਾਂ ਕਹਿੰਦੇ ਵੀ ਤੁਸੀਂ ਪ੍ਰੋਗਰਾਮ ਦੇ ਸ਼ੁਰੂ ਚ ਕਿਹਾ ਕਰੋ ਦੁੱਕੀ ਨੀ ਦੇਣੀ ਪਾਰਟੀ ਜਿੰਦਾਬਾਦ ਹਨਾ ਤੇ ਉਹ ਇੰਨਾ ਵਧੀਆ ਆਈਡੀਆ ਸੀਗਾ ਨਾ ਮਤਲਬ ਉਹ ਤੋਂ ਬਾਅਦ ਉਹਦਾ ਪੈਸੇ ਠੱਲ ਪੈ ਗਈ ਵੀ ਉਹ ਐਤਕੀ ਨੀ ਇੰਨੇ ਪੈਸੇ ਭੇਜੇ ਇੰਡੀਆ ਨੂੰ ਜਿੰਨੇ ਕੁ ਪਹਿਲਾਂ ਅਸੀਂ ਸਿਰ ਮਨਾਏ ਆ ਸਾਰਿਆਂ ਨੇ
ਅੱਛਾ ਉੱਥੇ ਜਾ ਕੇ ਭੰਗੜੇ ਪਾਉਣ ਲਈ ਹਵਾਈ ਜਹਾਜ਼ ਭਰ ਕੇ ਪਹੁੰਚ ਗਏ ਉਹ ਪੰਜਾਬ ਦਾ ਜਿਹੜਾ ਸ਼ਹਿਰੀ ਤਬਕਾ ਸੀ ਉਹ ਡਰ ਗਿਆ ਵੀ ਇਹ ਤਾਂ ਖਾਲਿਸਤਾਨੀ ਆ ਗਏ
ਖਾਲਿਸਤਾਨੀ ਮੈਂ ਤੁਹਾਨੂੰ ਦੱਸਿਆ ਮੇਰੇ ਨਾਲ ਬਹੁਤ ਬੁਰੀ ਮੈਂ ਵੀ ਉਹਨਾਂ ਦਿਨਾਂ ਚ ਗਿਆ ਸੀ ਪਰਿਵਾਰ ਨੂੰ ਲੈ ਕੇ ਹਨਾ ਮੈਨੂੰ ਪਤਾ ਨੀ ਪਤਾ ਤਾਂ ਸੀ ਇਲੈਕਸ਼ਨ ਪਰ ਅਸੀਂ ਕੁਛ ਸੋਚਿਆ ਨੀ ਸੀਗਾ ਤੇ ਮੈਂ 2 ਹਫ਼ਤੇ ਪਹਿਲਾਂ ਪਿੰਡ ਚਲੇ ਗਿਆ ਤੇ ਮੈਂ ਉੱਥੇ ਪਿੰਡ ਜਾ ਕੇ ਪੁੱਛਿਆ ਉਹਨਾਂ ਦੇ ਭਾਂਦੇ ਪਤਾ ਕੀ ਸਾਡੇ ਪਿੰਡ ਨੂੰ ਵੀ ਅੱਗੇ ਕਦੇ ਤਾਂ ਬਹੁਤਾ ਆਉਂਦਾ ਨੀ ਇਹਦੇ ਮੰਮੀ ਡੈਡੀ ਆਉਂਦੇ ਹੁੰਦੇ ਆ
ਇਹ
ਇਲੈਕਸ਼ਨ ਕਰਕੇ ਵੋਟਾਂ ਪਵਾਉਣ ਆਇਆ ਹਨਾ ਤੇ ਮੈਂ ਆਪਣੇ ਉੱਥੇ ਚਾਚੇ ਤਾਇਆਂ ਦੇ ਹੈਗੇ ਸ਼ਰੀਕੇ ਦੇ ਵਿੱਚ ਨਾ ਉਹਨੂੰ ਮੈਂ ਕਿਹਾ ਬਈ ਕਿੱਦਾਂ ਬਈ ਕੁਲਵੀਰ ਭਾਜੀ ਜਾਂ ਦੀਪ ਕਿੱਦਾਂ ਬਈ ਕਿੱਧਰ ਨੂੰ ਜਾਊਗਾ ਉਹ ਮੇਰੇ ਸਕੇ ਮੇਤੇ ਯਕੀਨ ਨਾ ਕਰਨ ਉਹ ਭਾਜੀ ਆਮ ਆਦਮੀ ਪਾਰਟੀ ਨੂੰ ਪੈਣੀ ਆ ਵੋਟ ਸਾਰੀ ਆਮ ਆਦਮੀ ਪਾਰਟੀ ਨੂੰ ਪੈਣੀ ਮੈਂ ਕਿਹਾ ਯਾਰ ਸਾਡੇ ਪਿੰਡ ਚ ਆਮ ਆਦਮੀ ਪਾਰਟੀ ਕਿਤੇ ਇਹਦਾ ਟ੍ਰੈਡੀਸ਼ਨਲ ਅਕਾਲੀਆਂ ਦਾ ਪਿੰਡ ਹਨਾ ਤੇ ਥੋੜੇ ਪਰਿਵਾਰ ਕਾਂਗਰਸ ਵੀ ਯਾਰ ਉਹ ਨਹੀਂ ਨਹੀਂ ਭਾਜੀ ਤੁਸੀਂ ਜਾਣ ਦਿਓ ਉਹਦਾ ਮਤਲਬ ਆਮ ਆਦਮੀ ਇੱਕ ਵੱਡੇ ਕਹਿਣ ਦੀ ਲੋੜ ਹੀ ਨੀ ਕਿਸੇ ਨੂੰ ਉਹਨਾਂ ਨੂੰ ਇੱਦਾਂ ਡਰ ਸੀ ਵੀ ਇਹ ਕਿਤੇ ਨਾਲ ਲੈ ਕੇ ਤੁਰ ਨਾ ਪਵੇ ਭਾਈ ਆਮ ਆਦਮੀ ਪਾਰਟੀ ਨੂੰ ਵੋਟ ਪਾਓ ਉਹ ਮੈਂ ਚਲੇ ਗਿਆ ਪਰਿਵਾਰ ਨੂੰ ਲੈ ਕੇ ਫਿਰ ਜਿੱਦਣ ਵੋਟਾਂ ਸੀ ਆਪਾਂ ਫਿਰ ਡੱਬੂ ਵਾਲੀ ਕੀਤੀ ਹੈ ਨਾ ਨਿਆਈਏ ਆਪਾਂ ਚਲੇ ਗਏ ਉਧਰ ਹਜ਼ੂਰ ਸਾਹਿਬ ਇੱਧਰ ਪੰਜਾਬ ਚ ਵੋਟਾਂ ਪੈਣ ਤੇ ਉਹ ਜਦੋਂ ਮੁੜ ਕੇ ਆਏ ਤਾਂ ਚਲੋ ਆਮ ਆਦਮੀ ਪਾਰਟੀ ਦਾ ਜੋ ਹੋਣਾ ਸੀ ਉਹ ਸਾਰਿਆਂ ਨੂੰ ਪਤਾ ਕੀ ਹੋ ਗਿਆ ਉਹ ਮੈਂ ਫਿਰ ਪੁੱਛਿਆ ਮੈਂ ਕੁਲਵੀਰ ਬਾਈ ਜੀ ਤੁਸੀਂ ਕਹਿੰਦੇ ਸੀਗੇ ਸਾਰੀ ਆਮ ਆਦਮੀ ਪਾਰਟੀ ਨੂੰ ਵੋਟਾਂ ਪੈਣੀਆਂ ਕਿੰਨੀਆਂ ਕੁ ਵੋਟਾਂ ਪਈਆਂ ਉਹ ਬਾਈ ਜੀ ਕਹਿੰਦਾ ਪਤਾ ਨੀ ਕਹਿੰਦਾ ਲੋਕ 2 ਮੂਹੇ ਆ ਉਹ ਫੇਰ ਵੀ ਮਤਲਬ ਮੇਰੇ ਮੂਹਰੇ ਇੱਦਾਂ ਕਰੀ ਜਾਵੇ ਮੈਨੂੰ ਕੁਛ ਨੀ ਪਤਾ 2 ਮੂਹੇ ਲੋਕ ਬਹੁਤ ਆ ਦੱਸਦੇ ਕੁਛ ਹੋਰ ਆ ਕਰਦੇ ਕੁਛ ਹੋਰ ਆ ਮੈਂ ਕੀ ਹੋਇਆ ਉਹ ਕਹਿੰਦਾ ਬਸ 135 ਵੋਟਾਂ ਨਿਕਲੀਆਂ ਮੈਂ ਕਿਹਾ ਵੋਟ ਕਿੰਨੀ ਆ ਕਹਿੰਦਾ 2500-3000 ਵੋਟ ਆ ਆਪਣੇ ਪਿੰਡ ਦੀ ਮੈਂ ਕਿਹਾ ਤੂੰ ਤਾਂ ਕਹਿੰਦਾ ਸੀ ਇੱਕ ਵੱਡੀ ਪੈਣੀ ਆ ਉਹ ਕਹਿੰਦਾ ਨਹੀਂ ਬਾਈ ਜੀ 2 ਮੂਹੇ ਲੋਕ ਆ ਬਾਈ ਜੀ ਕੁਛ ਨੀ ਉਹ ਪਤਾ ਉਹਨਾਂ ਨੂੰ ਸੀਗਾ ਉਹਨੇ ਨਹੀਂ ਪਾਣੀ ਹੈ ਨਾ ਠੀਕ ਆ ਉਹ ਸਿਰਫ ਮੇਰੇ ਬਾਹਰੋਂ ਜਾਣ ਕਰ ਵੀ ਇਹ ਆਮ ਆਦਮੀ ਪਾਰਟੀ ਦਾ ਬੰਦਾ ਆਇਆ ਹੋਇਆ ਵੋਟਾਂ ਹੀ ਪਵਾਉਣ ਆਇਆ ਹੋਇਆ ਹਨਾ
ਉਹ ਤੇ ਹੈ ਨਾ ਬੀ ਵੈਸੇ ਹੋ ਸਕਦਾ ਬੀ ਮੇਰੀ ਉਮਰ ਦੇ ਤੇ ਚਿੱਟੀ ਦਾੜੀ ਦੇ ਹਿਸਾਬ ਨਾਲ ਤੁਹਾਨੂੰ ਇਹ ਲਫ਼ਜ਼ ਠੀਕ ਨਾ ਲੱਗੇ ਇਹ ਆਮ ਆਦਮੀ ਪਾਰਟੀ ਵਾਲਿਆਂ ਨੇ ਆਪਣੇ ਮੂੰਹ ਤੋਂ ਆਪੇ ਹੀ ਤਿਲਕ ਪਏ
ਇਹਨਾਂ ਨੂੰ ਨਹੀਂ ਨਹੀਂ ਇਹਦੇ ਚ ਗੁੱਸਾ ਇਹਦੇ ਚ ਨਾ ਚੰਗਾ ਲੱਗਣ ਦੀ ਗੱਲ ਕੀ ਹੈ ਤਾਂ ਲੋਕ ਮੁਹਾਵਰਾ
ਉਹ ਗੱਲ ਇਹ ਆ ਵੀ ਇਹਨਾਂ ਨੂੰ ਇੰਨਾ ਯਕੀਨ ਸੀ ਝੰਡੇ ਝੁੰਡੇ ਹੋਰਾਂ ਨੂੰ ਵੀ ਉਹਨੇ ਕਿਸੇ ਚੰਗੇ ਬੰਦੇ ਨੂੰ ਵੜਨੀ ਨੀ ਤਾਂ ਨਵਜੋਤ ਸਿੱਧੂ ਆਉਣ ਲਈ ਤਿਆਰ ਪ੍ਰਗਟ ਸਿੰਘ ਆਉਣ ਲਈ ਤਿਆਰ ਮਨਪ੍ਰੀਤ ਆਉਣ ਲਈ ਤਿਆਰ ਬਰਾੜ ਜਗਮੀਤ ਭਰਾ ਹੋਈ ਆਉਣ ਲਈ ਤਿਆਰ ਵੀਰ ਦਵਿੰਦਰ ਆਉਣ ਲਈ ਤਿਆਰ ਇਹਨਾਂ ਨੇ ਆਪਣੀ ਪਾਰਟੀ ਚੋਂ ਵੀ ਡਾਕਟਰ ਦਲਜੀਤ ਸਿੰਘ ਵਰਗੇ ਭਾਈ ਬਲਜੀਤ ਸਿੰਘ ਵਰਗੇ ਤੇ ਜਿਹਨੇ 2 ਸਾਲ ਘੱਟਾ ਫੱਕ ਕੇ ਘਰੋਂ ਘਰ ਗਵਾ ਕੇ ਬਾਹਰੋਂ ਭੜੂਆ ਖਵਾਇਆ ਸੁੱਚਾ ਸਿੰਘ ਛੋਟੇਪੁਰੀਆ ਉਹ ਸਾਰਿਆਂ ਨੂੰ ਸਗੋਂ ਆਉਣ ਦੇ ਰੋਕੇ ਤੇ ਵਿੱਚੋਂ ਕੱਢ ਦਿੱਤੇ ਵੀ ਇਹ ਸਾਡੇ ਭਾਗ ਦੇ ਵਿੱਚ ਭਾਈਵਾਲ ਨਾ ਬਣਨ ਤੇ ਉਹ ਖਾਲਿਸਤਾਨ ਤੋਂ ਡਰਦੇ ਸ਼ਹਿਰੀ ਲੋਕਾਂ ਨੇ 15 ਸੀਟਾਂ ਦੇਖ ਲਓ 117 ਦੇ ਵਿੱਚੋਂ 15 ਬੜਾ ਅਸਰ ਹੁੰਦਾ 15 ਇੱਕ ਪਾਸਿਓਂ ਟੁੱਟ ਕੇ ਦੂਜੇ ਪਾਸੇ ਜਾਂਦੇ 30 ਦਾ ਫਰਕ ਪੈ ਜਾਂਦਾ ਉਹ ਜਿਹੜੀਆਂ ਸੀ ਬੀਜੇਪੀ ਦੀਆਂ ਉਹ 18 ਦੇ ਵਿੱਚੋਂ 3 ਉਹਨਾਂ ਕੋਲ ਵਿੱਚ 3 ਕਾਣੇ ਰਹਿ ਗਏ ਇਹ 15 ਕਾਂਗਰਸ ਨੂੰ ਜਿਤਾ ਦਿੱਤੀਆਂ ਲੋਕਾਂ ਨੇ ਇਸ ਡਰ ਤੋਂ ਕਿ ਭਾਈ ਇਹ ਤੇ ਖਾਲਿਸਤਾਨੀ ਆ ਗਏ ਚਲੋ ਰਹੋ ਵਿਚਾਰ ਕੋਈ ਨੀ ਉਹ ਚਮਤਕਾਰੀ ਆਈ ਸੀ ਲੋਕੀ 10 ਸਾਲ ਦੇ ਅਕਾਲੀ ਰਾਜ ਤੋਂ ਅੱਕੇ ਹੋਏ ਸੀ। ਦੇਖੋ ਜਿਹੜੀ ਆਪਣਾ ਤਹਿਸੀਲਦਾਰ ਤੇ ਪਟਵਾਰੀ ਨੇ ਰਿਸ਼ਵਤ ਲਈ ਉਹ ਵੀ ਬਾਦਲਾਂ ਦੇ ਨਾਂ ਤੇ, ਜਿਹੜਾ ਹੌਲਦਾਰ ਥਾਣੇਦਾਰ ਨੇ ਲੋਕਾਂ ਨੂੰ ਛਿੱਤਰ ਫੇਰੇ ਉਹ ਵੀ ਬਾਦਲਾਂ ਦੇ ਨਾਂ ਤੇ, ਖਾ ਗਏ ਹੋਏ ਖਾ ਗਏ ਰੌਲਾ ਪੈ ਗਿਆ ਕਰਕੇ ਚਲੋ ਬਾਦਲ ਤਾਂ ਬਹਿ ਗਏ ਘਰ ਤੇ ਹੁਣ ਵੇਖ ਲੋ ਵੀ ਕੀ ਹੋ ਰਿਹਾ।
ਤਾਜੀ ਆਪਾਂ ਇਹ ਗੱਲ ਕਰਨੀ ਹੈ ਘਰ ਬੈਠੇ ਵੀ, ਮਤਲਬ ਹੁਣ ਇੱਕ ਸਮੱਸਿਆਵਾਂ ਹੋਰ ਵੀ ਬਹੁਤ ਨੇ, ਆਪਾਂ ਚਲੋ ਗੱਲ ਕਰਦੇ, ਮੈਂ ਅੱਗੇ ਵੀ ਇੱਕ ਦਿਨ ਕੀਤੀ ਸੀ ਪਰ ਪਹਿਲਾਂ ਆਪਾਂ ਸੁਨੇਹੇ ਲੈ ਲਈਏ। ਆਪਣੇ ਤੁਹਾਡੇ ਲੰਮੇ ਭਤੀਜੇ ਵੀ ਆ ਗਏ ਨੇ ਦਲਜੀਤ ਸਿੰਘ ਭਾਜੀ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੁਹਾਨੂੰ ਤੇ ਬਾਕੀ ਕਹਿੰਦੇ
ਆਪ ਹੀ ਨੀ ਲੰਮੇ ਇਹਨਾਂ ਦੀ ਦਾੜੀ ਵੀ ਲੰਮੀ ਹੈ ਉਸੇ ਹਿਸਾਬ ਨਾਲ।
ਇਹਨਾਂ ਨੇ ਕਿਤਾਬ ਵੀ ਆਪਣੀ ਇੱਕ ਰਿਲੀਜ਼ ਕੀਤੀ ਹੁਣ ਗਦਰੀ ਬਾਬਿਆਂ ਦੇ ਉੱਤੇ, ਬੜਾ ਵਧੀਆ ਕੰਮ ਕੀਤਾ ਇਹਨਾਂ ਨੇ।
ਤਾਏ ਨੇ ਜੋ ਪੁੱਠੇ ਪਾਸੇ ਪਾਤਾ ਸਾਰੇ ਭਤੀਜਿਆਂ ਨੂੰ, ਹੁਣ ਸਾਰੇ ਕਿਤਾਬਾਂ ਮੇਰੇ ਵਿਦੀਸ ਨੂੰ ਲਿਖਣ ਲੱਗ ਪਏ।
ਦੇਖੋ ਸ਼੍ਰੇ ਤੁਹਾਨੂੰ ਜਾਂਦਾ। ਬਾਕੀ ਕਹਿੰਦੇ ਜੇ ਜਿਆਦਾ ਗਰਮ ਹੈ ਸੂਰਜ ਥੋੜਾ ਇੰਡੀਆ ਨੂੰ ਭੇਜ ਦੋ, ਇੱਧਰ ਕਾਫੀ ਲੋੜ ਹੈ ਤੇ। ਹਾਂਜੀ ਤੇ ਮੈਨੂੰ ਲੱਗਦਾ ਸੂਰਜ ਨਾਲੋਂ ਤਾਇਆ ਭੇਜਣਾ ਜਿਆਦਾ ਸਾਨੂੰ ਸਸਤਾ ਪੈਣਾ। ਹਾਂਜੀ ਸਰ ਮਾਬਤੋਣੀ ਵੀ ਜੁੜੇ ਨੇ ਜੀ ਤੁਹਾਡੇ ਭਤੀਜੇ ਮੈਲਬਨ ਤੋਂ, ਤੇ ਕਹਿੰਦੇ ਨੇ ਤਾਇਆ ਜੀ ਨੂੰ ਨਮਸਤਨ, ਜਿਹੜਾ ਸੰਸਕ੍ਰਿਤ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਜੁੜੇ ਨੇ, ਕਹਿੰਦੇ ਤਾਇਆ ਜੀ ਤੰਦੂਰੀ ਰੋਟੀਆਂ ਬਣਾ ਲਓ ਜੀ, ਤੰਦੂਰ ਤਾਂ ਤਪਿਆ ਹੀ ਪਿਆ। ਠੀਕ ਹੈ ਜੀ। ਗੁਰਿੰਦਰ ਭੰਗਲ ਸਾਡੇ ਨਾਲ ਜੁੜੇ ਨੇ ਕੌਫਸਾਰਪੁਰ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਹਾਲ ਚਾਲ ਪੁੱਛ ਰਹੇ ਨੇ, ਠੀਕ ਠਾਕ ਹੈ ਜੀ, ਬਹੁਤ ਵਧੀਆ। ਤਾਇਆ ਜੀ ਇੱਕ ਨਾ ਖਬਰ ਹੈ ਆਪਾਂ ਸਾਂਝੀ ਕਰਨੀ ਹੈ, ਉਹ ਤੋਂ ਬਾਅਦ ਫਿਰ ਆਪਾਂ ਚਿੰਤਨ ਕਰਾਂਗੇ। ਤੁਸੀਂ ਵੀ ਘੁੰਮਦੇ ਫਿਰਦੇ ਰਹਿੰਦੇ ਹੋ ਆਸਟ੍ਰੇਲੀਆ ਦੇ ਵਿਚ, ਬਹੁਤ ਕਿਸਾਨ ਪਰਿਵਾਰਾਂ ਨੂੰ ਜਾਣਦੇ ਹੋ, ਆਉਂਦੇ ਜਾਂਦੇ ਰਹਿੰਦੇ ਹੋ ਹਰ ਪਾਸੇ, ਤਾਂ ਤੁਹਾਨੂੰ ਪਤਾ ਕਿ ਆਸਟ੍ਰੇਲੀਆ ਦੇ ਵਿਚ ਜਿਹੜੇ ਕਿਸਾਨ ਨੇ ਉਹ ਲੇਬਰ ਦੁੱਖੋਂ ਬੜੇ ਦੁਖੀ ਨੇ ਕਿ ਲੇਬਰ ਨਹੀਂ ਮਿਲਦੀ, ਫਸਲ ਹੁੰਦੀ ਆ ਟੁੱਟਦੀ ਨਹੀਂ ਹੈਗੀ, ਤੇ ਉਹਦੇ ਸੰਬੰਧ ਦੇ ਵਿਚ ਨਾ ਕਈ ਵਾਰੀ ਜਿਹੜੀ ਸਰਕਾਰ ਹੈ ਉਹ ਕਈ ਹੀਲੇ ਕਰਨ ਦੀ ਕੋਸ਼ਿਸ਼ ਕਰਦੀ ਆ, ਕਰ ਵੀ ਰਹੀ ਆ। ਉਹਨਾਂ ਦੇ ਵਿਚ ਇੱਕ ਨਾ ਤਾਜ਼ੀ ਰਿਪੋਰਟ ਇਹ ਹੈ ਕਿ ਦੱਸਿਆ ਜਾ ਰਿਹਾ ਵੀ 1 ਜਨਵਰੀ 2020 ਯਾਨੀ ਕਿ ਅਗਲੇ ਹਫ਼ਤੇ ਹੀ, ਪਰਸੋਂ ਚੌਥ ਤੱਕ ਹੀ ਇੱਕ ਨਵੀਂ ਸਕੀਮ ਸ਼ੁਰੂ ਕਰ ਰਹੀ ਹੈ ਗੌਰਮੈਂਟ, ਜਿਸ ਦੇ ਵਿਚ ਇਹ ਹਜੇ ਮਤਲਬ ਜਾਣਕਾਰੀ SBS ਤੋਂ ਹੀ ਦੇ ਰਿਹਾ ਮੈਂ, ਵੀ ਜਿਹਦੇ ਵਿਚ ਤੁਸੀਂ ਜਿਹੜੇ ਵਰਕ ਕਈ ਟਰੇਡ ਨੇ 31 ਟਰੇਡ ਨੇ ਜਿਨ੍ਹਾਂ ਵਿਚ ਬਹੁਤ ਜ਼ਿਆਦਾ ਸ਼ਾਰਟੇਜ ਹੈ, ਵੀ ਜੇ ਲੋਕਲ ਬੰਦੇ ਉਹਨਾਂ ਨੂੰ ਨਾ ਮਿਲਣ ਤਾਂ ਉਹ ਓਵਰਸੀਜ਼ ਤੋਂ ਲੈ ਕੇ ਆ ਸਕਦੇ ਆ। ਉਹਦੀ ਰਿਕੁਆਇਰਮੈਂਟ ਇਹ ਹੈ ਵੀ ਇੰਗਲਿਸ਼ ਦੀ ਵੀ ਉਹ ਚ ਛੋਟ ਦਿੱਤੀ ਗਈ ਹੈ, ਥੋੜੀ 5 ਬੈਂਡ ਦਿੱਤੇ ਗਏ ਨੇ ਤੇ ਉਹ ਕੰਮ ਹੋ ਸਕਦਾ, ਤੇ ਜਿਹੜੀਆਂ ਘੱਟੋ ਘੱਟ ਤਨਖਾਹ ਦੇਣੀ ਪੈਣੀ ਆ ਉਹ ਵੀ ਤੁਸੀਂ ਦੇਣੀ ਆ, ਮਤਲਬ ਤਨਖਾਹ ਚ ਕੋਈ ਛੋਟ ਨਹੀਂ ਹੈਗੀ, ਪਰ ਜਿਹੜੀ ਇੰਗਲਿਸ਼ ਦੇ ਵਿਚ ਛੋਟ ਕੀਤੀ ਗਈ ਆ ਤੇ ਉਹਦੇ ਜਿਹੜੇ ਕਾਨੂੰਨ ਹਜੇ ਡਿਟੇਲ ਚ ਆਉਣਗੇ, ਪਰ 5 ਬੈਂਡ ਦੀ ਹੀ ਲੋੜ ਹੈ ਤੇ ਉਮਰ ਜਿਹੜੀ ਆ ਉਹ 50 ਸਾਲ ਤੋਂ ਹੇਠਾਂ ਹੋਣੀ ਚਾਹੀਦੀ ਆ।
ਉਮਰ ਦਾ ਵੀ ਠੀਕ ਆ, ਤੇ ਆਹ ਜਿਹੜੀ 5 ਬੈਂਡ ਅੰਗਰੇਜ਼ੀ ਦੀ ਸ਼ਰਤ ਰੱਖੀ ਆ ਇਹ ਰੰਗੜਾਊ ਪੁਣਾ ਉੱਤੇ ਲੱਤ ਰੱਖਦੀ ਆ। ਦੱਸੋ ਸੰਤਰੇ ਤੋੜਨ ਲਈ, ਮਾਲਟੇ ਤੋੜਨ ਲਈ, ਐਪਲ ਤੋੜਨ ਲਈ, ਅੰਗੂਰ ਤੋੜਨ ਲਈ ਅੰਗਰੇਜ਼ੀ ਦੀ ਕੀ ਲੋੜ ਆ ਭਾਈ? ਗੱਲ ਤੇ ਹੈ ਵੀ ਮਾਲਕ ਆਪਣੀ ਗੱਲ ਉਹਨੂੰ ਸਮਝਾ ਸਕੇ ਤੇ ਮਜ਼ਦੂਰ ਗੱਲ ਸਮਝ ਸਕੇ। ਹੁਣ ਉਹ ਪਹਿਲਾਂ ਤਾਂ ਉੱਥੇ ILET ਪਾਸ ਕਰੋ, 5 ਬੈਂਡ ਲਓ ਤੇ ਫੇਰ ਆਓ। ਇਹ ਤਾਂ ਇਹਨਾਂ ਨੂੰ ਮਾਲਕਾਂ ਨੂੰ ਜਿਹੜੇ ਫਾਰਮਰ ਨੇ ਉਹਨਾਂ ਨੂੰ ਖੁੱਲ ਕਰ ਦੇਣੀ ਚਾਹੀਦੀ ਆ ਕਿ ਭਾਈ ਤੁਸੀਂ ਜਿੱਥੋਂ ਮਰਜ਼ੀ ਮਜ਼ਦੂਰ ਲਿਆਓ ਤੇ ਲਿਆ ਕੇ ਤੇ ਆਪਣਾ ਜਿਹੜਾ ਆ ਉਹ ਫਸਲ ਪੂਰੀ ਕਰੋ, ਤੇ ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਭੇਜਣ ਦੀ ਵੀ ਤੁਹਾਡੀ ਜ਼ਿੰਮੇਵਾਰੀ ਹੋਏਗੀ।
ਤਾਂ ਜੀ ਉਹਦੇ ਚ ਨਾ 2 ਫੰਡੇ ਆ, ਜਦੋਂ ਨਾ ਇਹ ਲਾਨੇ ਆ ਵੀ ਵਾਪਸ ਭੇਜਣ ਵਾਲੀ ਮਾਲਕ ਦੀ ਜ਼ਿੰਮੇਵਾਰੀ ਆ, ਲੋਕ ਕੀ ਕਰਦੇ ਨੇ ਬੰਦੇ ਮੰਗਾ ਲੈਂਦੇ ਨੇ। ਅੱਗੇ ਇਦਾਂ ਹੋਇਆ ਵੀ ਜਿਦਾਂ ਅਸੀਂ ਜਾਣਦੇ ਆ ਬਹੁਤ ਵੀ ਵਿਆਹ ਹੁੰਦੇ ਆ, ਇੱਥੇ ਵਿਆਹ ਜਦੋਂ ਹੁੰਦੇ ਆ ਤਾਂ ਰਿਕਾਰਡ ਤਾਂ ਪਹਿਲਾਂ ਹੀ ਖਰਾਬ ਹੋਇਆ ਹੁੰਦਾ, ਕੋਈ ਆ ਜਾਂਦਾ ਰਿਸ਼ਤੇਦਾਰ ਉਹ ਮੁੜਦਾ ਨੀ, ਉਸ ਫਾਈਲ ਤੇ ਚੜ ਜਾਂਦਾ ਤੁਹਾਡੇ ਤੇ। ਉਹ ਕੀ ਕਰਦੇ ਆ ਵੀ MPਆਂ ਤੋਂ ਜਾ ਕੇ ਨਾ ਲੈਟਰਾਂ ਲੈ ਲੈਂਦੇ ਸੀਗੇ ਜਾ ਕੇ ਵੀ ਮੇਰੇ ਤਾਂ ਜੀ ਸਾਡੇ ਦਾ ਵਿਆਹ ਆ, ਸਾਡਾ ਸਾਰੇ ਰਿਸ਼ਤੇਦਾਰ ਆਉਣੇ ਆ, ਹਨਾ, ਤੇ ਤੁਸੀਂ ਲੈਟਰ ਆਫ ਸਪੋਰਟ ਦੇ ਦਿਓ। ਵਿਚਾਰੇ ਨੂੰ ਦੇਣੀ ਪੈਣੀ ਸੀ ਕਿਉਂਕਿ ਉਹਦੇ ਮਗਰ ਵੋਟਾਂ ਹੁੰਦੀਆਂ ਸੀ,
ਤੇ
ਉਹ 10-15 ਬੰਦੇ ਆ ਜਾਂਦੇ ਹੁੰਦੇ ਸੀ। ਹੋਇਆ ਕੀ ਕਿ ਕੁਛ ਜਿਹੜੇ ਸ਼ਰਾਰਤੀ ਅਨਸਰਾਂ ਨੇ ਨਾ ਉਧਰੋਂ ਸਾਰਿਆਂ ਤੋਂ ਉਹਨਾਂ ਤੋਂ ਪੈਸੇ ਲੈ ਲਏ ਇੰਡੀਆ ਤੋਂ ਹੀ, ਪੈਸੇ ਲੈ ਕੇ ਉਹ ਇਕੱਠੇ ਹੀ 10-15 ਮੰਗਾ ਕੇ ਮੁੜ ਕੇ ਗਏ ਨੀ। ਹੁਣ ਇੱਕ ਵਾਰੀ ਗਏ, ਦੋ ਜਦੋਂ MP ਨੇ ਦੁਬਾਰਾ ਚਿੱਠੀ ਦਿੱਤੀ ਉਹ ਕਹਿੰਦੇ ਜੀ ਤੁਹਾਡੇ ਪਹਿਲੇ ਬੰਦੇ ਆਏ ਤਾਂ ਮੁੜੇ ਨੀ ਹੈਗੇ, ਠੀਕ ਹੈ ਨਾ। ਸੋ ਉਹ 30-35 ਬੰਦੇ ਮਤਲਬ ਕਬੂਤਰਬਾਜ ਹੋ ਗਏ ਐਮ ਪੀ ਦੇ ਥਰੂ, ਐਮ ਪੀ ਨੂੰ ਪਤਾ ਵੀ ਨਹੀਂ ਸੀ, ਸੋ ਇਸ ਕਰਕੇ ਉਹਨਾਂ ਨੇ ਉਹ ਵੀ ਬੰਦ ਕਰ ਦਿੱਤਾ। ਸੋ ਗੱਲ ਇਹ ਹੈ ਵੀ ਅਗਰ ਵਾਪਸ ਮੋੜਨ ਦੀ ਜ਼ਿੰਮੇਵਾਰੀ ਇੰਪਲੋਇਰ ਨੂੰ ਹੈ ਇਸ ਸਕੀਮ ਦੇ ਵਿਚ, ਤਾਂ ਜੇ ਦਸਾਂ ਦੇ ਵਿਚ ਦੋ ਇੰਪਲੋਇਰਾਂ ਨੇ ਇਹੋ ਜਿਹੀ ਘਟੀਆ ਹਰਕਤ ਕਰ ਲਈ ਇੱਕ ਵਾਰੀ, ਤਾਂ ਮੁੜ ਕੇ ਉਹ ਬਾਕੀਆਂ ਦੇ ਵੀ ਬੇੜੀਆਂ ਚ ਵੱਟੇ ਪੈ ਜਾਣੇ ਹਨਾ। ਸੋ ਉਹ ਅਸਲ
ਜਿਹੜਾ ਮਾੜੀ ਕਰੇ ਇਸ ਤਰ੍ਹਾਂ ਵਿਸ਼ਵਾਸ ਭੰਗ ਕਰੇ ਉਹਦੇ ਉਹਨੂੰ ਬਲੈਕ ਲਿਸਟ ਕਰਨਾ ਚਾਹੀਦਾ, ਨਾ ਕਿ ਸਾਰਿਆਂ ਨੂੰ।
ਹਾਂ, ਪਰ ਤਾਇਆ ਜੀ ਦੂਜੇ ਪਾਸੇ ਇੱਕ ਕੇਸ ਇਹ ਵੀ ਦੇਖਿਆ ਸੀਗਾ ਅਸੀਂ, ਇੱਕ ਵਿਆਹ ਦੇ ਵਿਚ ਉਹਨਾਂ ਨੇ ਮੰਗਾ ਲਏ ਹਨਾ, ਮੰਗਾ ਕੇ ਇੱਥੇ ਵਿਆਹ ਕਰਤਾ, ਉਹਨਾਂ ਦੀ ਲੜਕੀ ਦਾ ਵਿਆਹ ਹੋਇਆ ਸੀ ਇੱਥੇ, ਉਹ ਆ ਗਏ ਰਿਸ਼ਤੇਦਾਰ, ਉਹ ਮਾਂ ਪੇ ਤੇ ਭਰਾ ਹੀ ਨਹੀਂ ਮੁੜ ਕੇ ਗਏ, ਉਹਨਾਂ ਦੀ ਫਾਈਲਾਂ ਵੀ ਖਰਾਬ ਕੀਤੀਆਂ ਜਿਨ੍ਹਾਂ ਨੇ, ਮਤਲਬ ਹੁਣ ਗੱਲ ਤਾਂ ਵੀ ਜਿਹੜੇ ਆ ਜਾਂਦੇ ਆ ਉਹ ਫਿਰ ਫੌਜੀ ਹੋ ਜਾਂਦੇ, ਭੱਜ ਜਾਂਦੇ, ਤੁਸੀਂ ਉਹਨਾਂ ਨੂੰ ਕਿੱਦਾਂ ਜੇਲ੍ਹ ਥੋੜੋ ਰੱਖ ਸਕਦੇ ਆ, ਬੰਨ ਕੇ ਥੋੜੋ ਰੱਖ ਸਕਦੇ ਆ, ਤੁਸੀਂ ਉਹਨਾਂ ਦਾ ਬਾਈ ਲਾਅ ਪਾਸਪੋਰਟ ਵੀ ਨਹੀਂ ਰੱਖ ਸਕਦੇ, ਯੂ ਕਾਂਟ ਹੈਵ ਦਾ ਪਾਸ। ਸੋ ਉਹਦੇ ਚ ਜਿਹੜਾ ਇੰਪਲੋਇਰ ਹੈ ਜਾਂ ਜਿਹੜਾ ਸਪੋਂਸਰ ਹੈ ਉਹਦੀ ਕੋਈ ਵੀ ਤੁਸੀਂ ਇਹੋ ਜਿਹਾ ਰੂਲ ਨਹੀਂ ਹੈਗਾ ਵੀ ਉਹਨੂੰ ਮਤਲਬ ਜਹਾਜੇ ਚੜਾ ਕੇ ਹੀ ਆਵੇ ਹਨਾ, ਉਹ ਤਾਂ ਉਹਦੀ ਆਪਣੀ ਮਰਜ਼ੀ ਹੁੰਦੀ ਹੈ। ਦੂਜਾ ਇਹ ਹੈ ਵੀ ਜਿਹੜਾ ਇੰਗਲਿਸ਼ ਦੀ ਗੱਲ ਹੈ ਨਾ, ਇੰਗਲਿਸ਼ ਦੀ ਗੱਲ ਇਹ ਦੇਖੀਏ, ਤੁਸੀਂ ਬਿਲਕੁਲ ਠੀਕ ਹੋ ਕਿ ਸੰਗਤਰੇ ਤੋੜਨ ਦੇ ਲਈ ਜਾਂ ਬੇਰੀਆਂ ਤੋੜਨ ਦੇ ਲਈ ਜਾਂ ਬਰੋਕਲੀ ਕੱਟਣ ਦੇ ਲਈ ਜਾਂ ਇੱਥੋਂ ਤੱਕ ਕਿ ਕਈ ਮੱਛੀ ਪਾਲਣ ਇਲਾਕੇ ਨੇ ਜਿੱਥੇ ਮਤਲਬ ਮੱਛੀਆਂ ਪਾਲਦੇ ਨੇ ਜਾਂ ਸਮੁੰਦਰ ਚ ਮੱਛੀਆਂ ਫੜਨ ਜਾਂਦੇ ਨੇ, ਉੱਥੇ ਅੰਗਰੇਜ਼ੀ ਦੀ ਕੋਈ ਲੋੜ ਨਹੀਂ ਹੁੰਦੀ, ਮੈਂ ਉਹਨੀ ਮੱਛੀਆਂ ਹੀ ਫੜਨੀਆਂ ਹੁੰਦੀਆਂ। ਉੱਥੇ ਉਹ ਇਹ ਵੀ ਛੋਟ ਦੇ ਦਿੰਦੇ ਆ ਕਈ ਵਾਰੀ ਵੀ ਤੁਸੀਂ ਜਿਹੜੀ ਭਾਸ਼ਾ ਦੇ ਲੋਕ, ਖਿੱਤੇ ਦੇ ਲੋਕ ਉੱਥੇ ਲਾਏ ਹੋਏ ਜਿਹੜੀ ਉਹ ਭਾਸ਼ਾ ਬੋਲਦੇ, ਉਹਨਾਂ ਨੂੰ ਭਾਸ਼ਾ ਪੁੱਛ ਕੇ ਉਹਨਾਂ ਦੇ ਸਾਈਨ ਹੀ ਲਾ ਦਿਓ ਬਸ, ਜਿਹੜੀ ਤੁਸੀਂ ਗੱਲ ਕਰਨੀ ਮੈਨੂਅਲ ਬਣਾ ਦਿਓ, ਉਹਨਾਂ ਦੀ ਭਾਸ਼ਾ ਦੇ ਵਿੱਚ ਲਿਖ ਦਿਓ ਵੀ ਕੀ ਕਰਨਾ, ਸਾਈਨ ਫਾਰਮ ਫੂਰਮ ਸਾਰੇ। ਪਰ ਸਮੱਸਿਆ ਇਹ ਆ ਜਾਂਦੀ ਹੈ ਇੱਥੇ ਗੌਰਮੈਂਟ ਦੀ ਕਿ ਜਦੋਂ ਉਹਦੇ ਚ ਫਿਰ ਪੀ ਆਰ ਨਹੀਂ ਹੈਗੀ, ਤਾਇਆ ਜੀ ਤੁਸੀਂ ਕੰਮ ਕਰਕੇ ਮੁੜੇ ਹੀ ਸਕਦੇ ਆ, ਉਹਦੇ ਵਿੱਚ ਪੀ ਆਰ ਨਹੀਂ ਪਾ ਸਕਦੇ। ਜੇ ਉਹ ਕਹਿੰਦੇ ਅਸੀਂ ਹੁਣ ਪੀ ਆਰ ਦੇਣ ਨੂੰ ਵੀ ਤਿਆਰ ਆ, ਜੇ ਤੁਹਾਡੇ ਕੋਲ ਪੰਜ ਬੈਂਡ ਹੈਗੇ ਆ।
ਹਾਂ ਅੱਛਾ, ਜੇ ਪੰਜ ਬੈਂਡ ਉਹਦੇ ਲਈ ਤੇ ਠੀਕ ਹੈ, ਉਹ ਪੀ ਆਰ ਲਈ ਠੀਕ ਹੈ, ਪਰ ਜਿੰਨੇ ਆਣ ਕੇ ਸੀਜ਼ਨ ਲਾ ਕੇ ਮੁੜ ਜਾਣਾ ਆ ਉਹਦੇ ਲਈ ਬੈਂਡ ਨਹੀਂ ਹੋਣੇ ਚਾਹੀਦੇ।
ਨਹੀਂ ਉਹਦੇ ਲਈ ਹੈ ਨਹੀਂ ਇੱਥੇ ਸਕੀਮ ਚਾਹੁੰਦੇ, ਪਰ ਇਹ ਪੱਕੇ ਕਰਨ ਵਾਲੀ ਸਕੀਮ ਦੇ ਵਿੱਚ ਹੈ ਵੀ ਜੇ ਤੁਹਾਡੇ ਕੋਲ ਪੰਜ ਬੈਂਡ ਵੀ ਹੈਗੇ ਤਾਂ ਪੱਕੇ ਹੋ ਜਾਓ, ਸਾਨੂੰ ਬੰਦੇ ਚਾਹੀਦੇ ਆ। ਹੁਣ ਇਹਨਾਂ ਦੇ ਵਿੱਚ ਜਿਹੜੇ ਕਿੱਤੇ ਮਨਜ਼ੂਰ ਕੀਤੇ ਆ ਨਾ, ਜਿਹੜੇ ਟ੍ਰੇਡਸ, ਉਹਦੇ ਵਿੱਚ ਟਰੱਕ ਡਰਾਈਵਰ ਵੀ ਆ ਗਏ ਆ। ਟਰੱਕ ਡਰਾਈਵਿੰਗ ਵੀ ਤੁਸੀਂ ਕਰਦੇ ਹੋ ਨਾ ਫਾਰਮ ਦੇ ਵਿੱਚ ਜਾਂ ਰੀਜਨਲ ਇਲਾਕੇ ਚ, ਤਾਂ ਹਾਰਟੀਕਲਚਰ ਇੰਡਸਟਰੀ ਦਾ, ਤਾਂ ਉਹ ਟਰੱਕ ਡਰਾਈਵਰ ਵੀ ਪੱਕੇ ਹੋ ਸਕਦੇ ਆ, ਫੋਰਕਲਿਫਟ ਡਰਾਈਵਰ ਵੀ, ਮਕੈਨਿਕ, ਫਿਟਰ, ਵੈਲਡਰ, ਤੇ ਇਹ ਸਾਰੇ ਮਤਲਬ ਹੁਣ ਇਹ ਆਸਾਨ ਕਰੀ ਜਾਂਦੇ। ਤਾਂ ਜੀ ਗੱਲ ਇੱਥੇ ਮੁੱਕਦੀ ਆ ਕਿ ਆਉਣ ਵਾਲੇ ਦਸਾਂ ਸਾਲਾਂ ਦੇ ਵਿੱਚ ਕੈਨੇਡਾ ਨੂੰ 1 ਮਿਲੀਅਨ ਬੰਦਾ ਚਾਹੀਦਾ, 1 ਮਿਲੀਅਨ ਵਰਕਰ ਚਾਹੀਦਾ ਆ, ਤੇ ਇੱਦਾਂ ਹੀ ਆਸਟ੍ਰੇਲੀਆ ਨੂੰ, ਆਸਟ੍ਰੇਲੀਆ ਤਾਂ ਕੈਨੇਡਾ ਇੱਕੋ ਜਿਹਾ, ਆਸਟ੍ਰੇਲੀਆ ਨੂੰ ਵੀ 1 ਮਿਲੀਅਨ ਵਰਕਰ ਚਾਹੀਦਾ। ਇਹਦਾ ਮਤਲਬ ਕਿ ਉਹਨਾਂ ਦੇ ਨਾਲ ਚਾਰ ਚਾਰ ਹੋਰ ਆਉਣੇ ਆ, ਤਿੰਨ ਤਿੰਨ, ਸੋ 2-3 ਮਿਲੀਅਨ ਲੋਕ ਜਿਹੜੇ ਨੇ ਉਹਨਾਂ ਦੀ ਆਮਦ ਹੋਣੀ ਆ, ਉਹ ਆਉਣੇ ਆ, ਤੇ ਉਹ ਆਉਣ ਦੇ ਲਈ ਇਹਨਾਂ ਨੂੰ ਕੁਛ ਨਾ ਕੁਛ ਸੌਖਾ ਕਰਨਾ ਪੈਣਾ ਆ। ਜਦੋਂ ਡਾਕਟਰ ਤਾਂ ਬਥੇਰੇ ਆ, ਡਾਕਟਰ ਹੁਣ ਡਾਕਟਰ ਆ ਗਏ, ਡਾਕਟਰਾਂ ਨੂੰ ਤਾਂ ਭਰੇ ਪਏ ਆ, ਅਕਾਊਂਟੈਂਟ ਬਹੁਤ ਹੈ, ਵਕੀਲ ਬਹੁਤ ਹੈ, ਪਰ ਜਿਹੜੀ ਨਾਰਮਲ ਫੀਲਡ ਚ ਜੋਬਾਂ ਕਰਦੇ ਨੇ ਲੋਕ ਉਹਨਾਂ ਦੀ ਲੋੜ ਹੈ ਅਸਲ ਦੇ ਵਿਚ। ਸੋ
ਬਿਲਕੁਲ
ਖੈਰ, ਤਾ ਜੀ ਆਪਾਂ ਅੱਗੇ ਚੱਲਦੇ ਆ, ਤੇ ਸਾਡੇ ਨਾਲ ਰੁਪਿੰਦਰ ਗਿੱਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤਾਇਆ ਜੀ ਤੁਹਾਨੂੰ ਵੀ, ਤੇ ਬੋਬੀ ਸੋਹਾਣਾ ਸਿਡਨੀ ਤੋਂ ਸੁਣ ਰਹੇ ਨੇ ਪ੍ਰੋਗਰਾਮ, ਆਪਣੇ ਬੇਟੇ ਅਗੰਮ ਜੋਤ ਨਾਲ ਕੀ ਹਾਲ ਚਾਲ ਹੈ ਅਗੰਮ, ਤੇ ਉਹ ਵੀ ਸਤਿ ਸ੍ਰੀ ਅਕਾਲ ਕਹਿ ਰਿਹਾ ਤਾਇਆ ਜੀ ਤੁਹਾਨੂੰ ਵੀ, ਤੇ ਬੜੇ ਚਿਰਾਂ ਬਾਅਦ ਸਮਾਂ ਮਿਲਿਆ ਅੱਜ ਪ੍ਰੋਗਰਾਮ ਮਾਨਣ ਦਾ, ਸ਼ੁਕਰੀਆ। ਤੇ ਤਾਇਆ ਜੀ ਆਪਣੇ ਹਰਜਿੰਦਰ ਸਿੰਘ ਘੁੰਮਣ ਜੀ ਵੀ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਸੀ
ਪਠਾਨ।
ਹਾਂਜੀ ਹਾਂਜੀ, ਤੇ ਹੁਣ ਥੋੜਾ ਜਿਹਾ ਤਾਇਆ ਜੀ ਆਪਾਂ ਮੁੱਦਾ ਜਿਹੜਾ ਛੇੜਨਾ ਆ ਉਹ ਹੈਗਾ ਵੀ ਅਕਾਲੀ ਦਲ ਤੋਂ ਛੇੜਦੇ ਢੱਡੀਆਂ ਵਾਲਿਆਂ ਦਾ, ਬਾਅਦ ਚੋਂ ਛੇੜਾਂਗੇ ਬ੍ਰੇਕ
ਤੋਂ। ਤੁਸੀਂ ਤੁਸੀਂ ਤਾਂ ਹੁਣ ਨਵਾਂ ਧੀਆਂ ਵਾਲੇ ਹੋ ਗਏ, ਤੁਸੀਂ ਵੀ ਅਜੇ ਛੇੜਨ ਵਾਲੇ ਚੱਕਰ ਚੋ।
ਮੁੱਦਿਆਂ ਨੂੰ ਵੀ ਛੇੜਨਾ ਹੀ ਪੈਂਦਾ ਜੀ, ਉੱਦਾਂ ਕਿੱਥੇ ਉੱਦਾਂ ਮੁੱਦਾ ਹੀ ਨਹੀਂ ਬਣਦਾ
ਸ਼ੁਰੂ ਕਰਨਾ।
ਨਹੀਂ ਨਹੀਂ, ਉੱਦਾਂ ਮੁੱਦਾ ਹੀ ਨਹੀਂ ਬਣਦਾ।
ਮੈਂ ਕਿਹਾ ਜੀ ਛੇੜਨ ਛੋੜਨ ਦਾ ਤਾਂ ਸਮਾਂ ਲੰਘ ਗਿਆ।
ਹਾਂਜੀ ਲੰਘ ਗਿਆ ਜੀ, ਉਹ ਤਾਂ ਹੁਣ ਇੱਦਾਂ ਹੈ ਵੀ ਪਰ ਮੇਰੇ ਤੇ ਮੈਂ ਹੁਣ ਗੀਤ ਪਤਾ ਨੀ ਫਰਮੈਸ਼ੀ ਲੋ ਜਾਣ ਜਾਣ ਕੇ ਮੇਰੇ ਸਰੋਤੇ ਲਵਾਈ ਜਾ ਰਹੇ ਮੈਨੂੰ ਸਾਰੇ ਕਹੀ ਜਾਂਦੇ ਰੋਮਾਂਟਿਕ ਜਿਹਾ ਗੀਤ ਲਾਣ ਲੱਗ ਪਿਆ ਜਦ ਇਹ ਪਾਕਿਸਤਾਨ ਤੋਂ ਆਇਆ ਪਤਾ ਨੀ ਕੀ ਗੱਲ ਹੈ ਕਹਿੰਦੇ ਪਤਾ ਨੀ ਜਦ ਸਿੱਧੂ ਜਦ ਜਾਂਦੇ ਆ ਨਾ ਪਾਕਿਸਤਾਨ ਉਹ ਕੁਛ ਨਾ ਕੁਛ ਹੋ ਜਾਂਦਾ ਇਹਨਾਂ ਨੂੰ ਉੱਥੇ ਜਾ ਕੇ ਮੈਂ ਕਿਹਾ ਨਹੀਂ ਏਦਾਂ ਦੀ ਗੱਲ ਨੀ ਉਹਨਾਂ ਨੇ ਜਾਣ ਜਾਣ ਕੇ ਫਿਰ ਏਦਾਂ ਦੇ ਰੋਮਾਂਟਿਕ ਗੀਤ ਲਵਾਉਂਦੇ ਆ ਸ਼ੱਕ ਪੈ ਜਾਂਦੀ ਬਾਕੀਆਂ ਨੂੰ ਬਾਕੀਆਂ ਕੋਈ ਨਾ ਕੋਈ ਗੱਲ ਹੋਣੀ ਹੈ ਇਹਦੇ
ਜਿਹੜਾ ਸਿਫਾਰਿਸ਼ ਕਰਦਾ ਓਹਦਾ ਨਾਂ ਲੈ ਦਿਆ ਕਰੋ ਨਾ ਵੀ ਓਹਦੀ ਸਿਫਾਰਿਸ਼ ਤੇ ਲਾ ਰਹੇ ਫਲਾਣੇ ਦੀ
ਆਹੋ ਨਹੀਂ ਨਹੀਂ ਨੌ ਤਾਂ ਲੈਣਾ ਹੈ ਉਹ ਕਹਿੰਦੇ ਐਵੇਂ ਜਾਣ ਜਾਣ ਕੇ ਕਰੀ ਠੀਕ ਤਾਇਆ ਜੀ ਢੀਂਡਸਾ ਸਾਹਿਬ ਨੇ ਵੱਖਰੀ ਪਾਰਟੀ ਬਣਾ ਲਈ ਹੈ ਤੇ ਜਿਹੜੇ ਟਕਸਾਲੀ ਦਲ ਦੇ ਨੇ ਉਹਨਾਂ ਨਾਲ ਜਾ ਕੇ ਹੱਥ ਮਿਲਾਉਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਇਹ ਸਾਰੇ ਘਟਨਾਕ੍ਰਮ ਨੂੰ ਕਿੱਦਾਂ ਦੇਖਦੇ ਹੋ ਮਤਲਬ ਵੱਡੇ ਬਾਦਲ ਜੀ ਦਾ ਇਹਨਾਂ ਦੀ ਕਿੱਦਾਂ ਟੁੱਟ ਕਿੱਦਾਂ ਸਕਦੀ ਹੈ ਮੈਨੂੰ ਸਮਝ ਨਹੀਂ ਆ ਰਹੀ
ਔਰ ਕੀ ਟੁੱਟ ਗਈ ਤੜਕ ਕਰਕੇ ਲਾਈ ਬੇਕਦਰਾਂ ਨਾਲ ਯਾਰੀ ਤੇ ਉਹ ਇਹਨਾਂ ਵੀ ਪੱਤਣਾ ਦੇ ਰੋਣ ਖੜੀਆਂ ਟੁੱਟ ਗਈ ਕੀ ਕਹਿੰਦੇ ਟੁੱਟ ਗਈ ਜਿਹਨਾਂ ਦੀ ਯਾਰੀ ਤੇ ਉਹ ਇਹ ਤਾਂ ਟੁੱਟ ਭੱਜ ਹੁੰਦੀ ਰਹਿੰਦੀ ਆ ਕਿਉਂਕਿ ਹੁਣ ਦੇਖ ਲੋ ਬਈ ਮੈਨੂੰ ਵੀ ਅੱਧੀ ਸਦੀ ਹੋ ਚੱਲੀ ਆ ਆਊਟ ਆਫ ਟੱਚ ਹੋਏ ਨੂੰ ਤੇ ਮੀਡੀਆ ਰਾਹੀਂ ਸੱਜਣਾ ਮਿੱਤਰਾਂ ਰਾਹੀਂ ਮਾੜੀ ਮੋਟੀ ਗੱਲ ਦਾ ਪਤਾ ਲੱਗਦਾ ਅੰਦਰ ਦੀ ਗੱਲ ਪਹਿਲਾਂ ਦੋ ਬੰਦੇ ਹੁੰਦੇ ਸੀ ਜਿਹੜੇ ਮੈਂ ਜਦੋਂ ਕਿਤੇ ਸਾਲ ਦੋ ਸਾਲ ਜਾਂ ਛੇ ਮਹੀਨੇ ਪੌਣੇ ਸਾਲ ਬਾਅਦ ਜਾਣਾ ਤੇ ਉਹ ਸਾਰੀ ਮੈਨੂੰ ਜਾਣਕਾਰੀ ਫਸਟ ਹੈਂਡ ਮਿਲ ਜਾਂਦੀ ਹੁੰਦੀ ਸੀ ਇੱਕ ਸੀ ਚੌੜਾ ਸਾਹਿਬ ਦਾ ਪੀ ਏ ਸ਼੍ਰੋਮਣੀ ਕਮੇਟੀ ਦਾ ਅਵਿਨਾਸ਼ੀ ਸਿੰਘ ਦੂਜਾ ਦਰਬਾਰ ਸਾਹਿਬ ਦੇ ਹੁੰਦੇ ਸੀ ਨੰਦਾ ਜੀ ਨਰਿੰਦਰਜੀਤ ਸਿੰਘ ਨੰਦਾ ਜੀ ਇਨਫੋਰਮੇਸ਼ਨ ਆਫਿਸਰ ਇਹ ਮੇਰੇ ਪਰਸਨਲ ਮਿੱਤਰ ਹੋਣ ਕਰਕੇ ਅੰਦਰ ਦੀਆਂ ਗੱਲਾਂ ਦਾ ਪਤਾ ਲੱਗਦਾ ਰਹਿੰਦਾ ਸੀ ਪਰ 1984 ਦੀਆਂ ਬਾਅਦ ਮੰਦ ਬਾਗੀਆਂ ਘਟਨਾਵਾਂ ਤੋਂ ਬਾਅਦ ਇਹ ਵੀ ਦੋਵੇਂ ਚੱਲਦੇ ਵਸੇ ਤੇ ਹੁਣ ਤਾਂ ਮੀਡੀਆ ਰਾਹੀਂ ਤੁਸੀਂ ਵੀ ਮੀਡੀਆ ਰਾਹੀਂ ਤੁਹਾਨੂੰ ਪਤਾ ਲੱਗਦਾ ਤੇ ਮੈਨੂੰ ਵੀ ਤੇ ਇਹ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਸ਼ੁਰੂ ਤੋਂ ਚੱਲਦਾ ਹੀ ਆ ਰਿਹਾ ਜਿਹੜਾ ਵੀ ਅਕਾਲੀ ਦਲ ਨਾਲ ਟੁੱਟਿਆ ਬੰਦਾ ਅਖੀਰ ਸੂਨਰ ਔਰ ਲੇਟਰ ਉਹਨੂੰ ਜਾਂ ਸਰਕਾਰੀ ਪਾਰਟੀ ਦੀ ਝੋਲੀ ਚ ਪੈਣਾ ਪੈਂਦਾ ਤੇ ਜਾਂ ਚੁੱਪ ਕਰਕੇ ਘਰ ਬਹਿਣਾ ਪੈਂਦਾ ਤੇ ਸ਼੍ਰੋਮਣੀ ਅਕਾਲੀ ਦਲ ਸਿੱਖ ਸਾਇਕੀ ਦੇ ਵਿੱਚ ਉਹ ਹੀ ਬੈਠਾ ਆ ਜਿਹਦੇ ਕੋਲ ਸ਼੍ਰੋਮਣੀ ਕਮੇਟੀ ਦਾ ਦਰਬਾਰ ਸਾਹਿਬ ਦਾ ਅਕਾਲ ਤਖ਼ਤ ਸਾਹਿਬ ਦੀ ਸੇਵਾ ਹੈ ਕਹਿ ਲੋ ਕੰਟਰੋਲ ਕਹਿ ਲੋ ਕਬਜ਼ਾ ਕਹਿ ਲੋ ਸਿੱਖ ਸਾਇਕੀ ਦੇ ਵਿੱਚ ਉਹੀ ਸ਼੍ਰੋਮਣੀ ਅਕਾਲੀ ਦਲ ਆ ਮੇਰੇ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ ਤੇ ਦੇਖੋ ਮਾਸਟਰ ਤਾਰਾ ਸਿੰਘ ਨੇ ਬਾਬਾ ਖੜਕ ਸਿੰਘ ਨੂੰ ਲਾ ਕੇ ਆਪ ਅਕਾਲੀ ਦਲ ਦਾ ਆਗੂ ਬਣਿਆ ਔਰ ਉਦੋਂ ਕਾਂਗਰਸ ਨੇ ਖੜਕ ਸਿੰਘ ਦੇ ਮੁਕਾਬਲੇ ਤੇ ਮਾਸਟਰ ਤਾਰਾ ਸਿੰਘ ਦੀ ਸਪੋਰਟ ਕੀਤੀ ਫਿਰ ਮਾਸਟਰ ਤਾਰਾ ਸਿੰਘ ਦਾ ਐਸਾ ਕਿਸਮਤ ਤੇਜ ਸੀ ਉਹਦੇ ਮੁਕਾਬਲੇ ਤੇ ਬੜੇ ਸਰਕਾਰ ਬੰਦੇ ਖੜੇ ਕਰਦੀ ਰਹੀ ਪਰਦੇ ਪਿੱਛੇ ਰਹਿ ਕੇ ਪ੍ਰਤਾਪ ਸਿੰਘ ਕੈਰੋਂ ਸਰਕਾਰ ਦੀ ਸਾਰੀ ਪੰਜਾਬ ਦੀ ਤਾਕਤ ਨਾਲ ਉਹਨੂੰ ਲਾਉਂਦਾ ਰਿਹਾ ਸਰਦਾਰ ਹੁਕਮ ਸਿੰਘ ਗਿਆਨ ਸਿੰਘ ਰਾੜੇ ਵਾਲਾ ਔਰ ਮਜੈਲ ਪਾਰਟੀ ਜਥੇਦਾਰ ਪਾਰਟੀ ਨਾਗੋਕੇ ਪਾਰਟੀ ਇੱਕੋ ਪਾਰਟੀ ਦੇ ਤਿੰਨ ਨਾਂ ਸੀਗੇ ਇਹ ਅਕਾਲੀ ਦਲ ਦੇ ਵਿੱਚ ਜੁਝਾਰੂਆਂ ਦਾ ਧੜਾ ਡਾਂਗ ਮਾਰ ਧੜਾ ਜਿਹੜਾ ਸੀ ਜਿਨ੍ਹਾਂ ਨੇ ਪੰਜਾਬ ਵਿਚੋਂ ਮੁਸਲਮਾਨਾਂ ਨੂੰ ਭਜਾਇਆ ਸੀ 47 ਵਿਚ ਉਧਰੋਂ ਆਏ ਹਿੰਦੂ ਸਿੱਖਾਂ ਵਾਸਤੇ ਥਾਂ ਬਣਾਉਣ ਲਈ ਤੇ ਉਹ ਵੀ 8 ਸਾਲ ਸ਼੍ਰੋਮਣੀ ਕਮੇਟੀ ਤੇ ਸਰਕਾਰ ਦੀ ਤਾਕਤ ਨਾਲ ਉਹਨਾਂ ਨੇ ਕਬਜ਼ਾ ਰੱਖਿਆ ਪਰ ਜਦੋਂ ਵੀ ਵੋਟਾਂ ਦਾ ਗੱਲ ਜਨਰਲ ਸਿੱਖ ਪਬਲਿਕ ਤੇ ਗਿਆ ਉਹਨਾਂ ਦੇ 140 ਚੋਂ 3 ਕਾਣੇ ਆਏ ਤੇ ਬਾਕੀ 137 ਜਿਹੜੇ ਸੀ ਉਹ ਸ਼੍ਰੋਮਣੀ ਅਕਾਲੀ ਦਲ ਤੇ ਦੇਸ਼ ਭਗਤ ਜਿਹੜੀ ਪਾਰਟੀ ਸੀਗੀ ਇਹਨਾਂ ਦੇ ਜਿੱਤੇ ਸੋ ਉਸ ਤੋਂ ਬਾਅਦ ਫੇਰ 1960 ਦੀਆਂ 1955 ਦੀ ਗੱਲ ਆ ਕਿਉਂਕਿ 47 ਤੋਂ ਪਹਿਲਾਂ ਤੋਂ ਲੈ ਕੇ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਰਿਹਾ ਇੱਕ ਟਰਮ ਇਲੈਕਸ਼ਨ ਨਹੀਂ ਹੋਈ ਕਿਉਂਕਿ ਉਜਾੜੇ ਦਾ ਉਥਲ ਪੁਥਲ ਨਾਲ ਜੇ 54 ਦੇ ਅਖੀਰ ਚ ਮਤਲਬ 55 ਵਾਸਤੇ ਜਿਹੜੀ ਇਲੈਕਸ਼ਨ ਹੋਈ ਉਹ ਨਾਗੋਕੇ ਪਾਰਟੀ ਨੇ ਖਾਲਸਾ ਦਲ ਜਥੇਬੰਦੀ ਬਣਾ ਕੇ ਇਲੈਕਸ਼ਨ ਲੜੀ ਪਰ ਉਹਨਾਂ ਨੂੰ 3 ਸੀਟਾਂ ਹੀ ਮਿਲ ਸਕੀਆਂ ਉਸ ਤੋਂ ਬਾਅਦ 55 ਤੋਂ ਆ ਗਈ 60 ਦੀ ਇਲੈਕਸ਼ਨ ਉਸ ਦੇ ਵਿਚ ਇਹ ਜਿਹੜਾ ਸ਼੍ਰੋਮਣੀ ਕਮੇਟੀ ਨਵੰਬਰ 1958 ਚ ਮਾਸਟਰ ਤਾਰਾ ਸਿੰਘ ਤੋਂ 3 ਵੋਟਾਂ ਦੇ ਨਾਲ ਖੋ ਲਈ ਸੀ ਗਿਆਨੀ ਕਰਤਾਰ ਸਿੰਘ ਨੂੰ ਮੂਹਰੇ ਲਾ ਕੇ ਪਿੱਛੇ ਪਿੱਠ ਤੇ ਨਹਿਰੂ ਤੇ ਕੈਰੋਂ ਸੀਗੇ ਤੇ ਪ੍ਰੇਮ ਸਿੰਘ ਲਾਲਪੁਰਾ ਪ੍ਰਧਾਨ ਬਣ ਗਿਆ ਮਾਸਟਰ ਤਾਰਾ ਸਿੰਘ ਨੂੰ ਹਰਾ ਕੇ ਇਹ 1.25 ਸਾਲ ਫੇਰ ਕਬਜ਼ਾ ਕਾਂਗਰਸ ਦਾ ਫੇਰ ਸ਼੍ਰੋਮਣੀ ਕਮੇਟੀ ਦੇ ਉੱਪਰ ਰਿਹਾ ਇਹਨਾਂ ਨੇ ਬਣਾਇਆ ਪੰਥ ਸੇਵਕ ਦਲ
ਅੱਛਾ
ਤੇ ਅੱਗਿਓ ਫੇਰ ਆਈ ਮਤਲਬ ਵੀ 59 ਦੀਆਂ ਅਖੀਰਲੇ ਮਹੀਨੇ 60 ਦੀ ਇਲੈਕਸ਼ਨ, ਓਹਦੇ ਵਿਚ ਫਿਰ 3 ਜਥੇਬੰਦੀਆਂ ਸੀ, ਮਾਲਵਾ ਅਕਾਲੀ ਦਲ ਗਿਆਨ ਸਿੰਘ ਰਾੜੇ ਵਾਲੇ ਦਾ, ਤੇ ਸ਼ੇਰੇ ਪੰਜਾਬ ਦਲ ਕਰਤਾਰ ਪ੍ਰਤਾਪ ਸਿੰਘ ਕੈਰੋਂ ਦਾ ਤੇ ਗਿਆਨੀ ਕਰਤਾਰ ਸਿੰਘ ਦਾ ਪੰਥ ਸੇਵਕ ਦਲ, ਇਹ 3 ਸੀ। ਇਹਨਾਂ ਦੀ ਦਲ ਦਲ ਹੋਈ ਪਈ ਸੀ, ਇਹਨਾਂ ਸਾਰਿਆਂ ਨੂੰ ਫਿਰ ਦਲ ਮਲ ਕਰਕੇ ਆਪਣਾ ਸਾਧੂ ਸਿੰਘ ਹਮਦਰਦ ਅਜੀਤ ਅਖਬਾਰ ਵਾਲੇ ਦੇ ਸੁਝਾਅ ਨਾਲ ਜੀ ਸਿਆਸੀ ਪਾਰਟੀਆਂ ਨੀ ਇਲੈਕਸ਼ਨ ਲੜਨੀ ਚਾਹੀਦੀ, ਸਾਧ ਸੰਗਤ ਰਾਹੀਂ ਚੋਣ ਹੋਣੀ ਚਾਹੀਦੀ ਹੈ, ਸਾਧ ਸੰਗਤ ਰਾਹੀਂ। ਇਹਨਾਂ ਨੇ ਫਿਰ 3 ਦਲਾਂ ਦੀ, ਚੌਹਾਂ ਹੀ ਦਲਾਂ ਦੀ ਦਲਮਲ ਕਰਕੇ ਸਾਧ ਸੰਗਤ ਬੋਰਡ ਬਣਾ ਕੇ ਇਲੈਕਸ਼ਨ ਲੜੀ। ਫਿਰ ਇਹਨਾਂ ਨੂੰ ਇਹਦੇ ਹੱਥ ਵੀ 3 ਕਾਣੇ ਹੀ ਆਏ, ਸ਼੍ਰੋਮਣੀ ਅਕਾਲੀ ਦਲ ਮਾਸਟਰ ਤਾਰਾ ਸਿੰਘ ਦੀ ਅਗਵਾਈ ਹੇਠਾਂ ਜਿੱਤਿਆ। ਤੇ ਉਹ ਹਾਰਨ ਤੋਂ ਬਾਅਦ ਕੀ ਹੋਇਆ, ਉਹ ਇੱਕ ਵਰਕਰ ਦੂਜੇ ਵਰਕਰ ਨੂੰ ਪੁੱਛਦਾ, ਉਹ ਤਾਲਬ ਸਿੰਘ ਉਹ ਸਾਧ ਸੰਗਤ ਬੋਰਡ ਦਾ ਕੀ ਬਣਿਆ? ਉਹ ਕਹਿੰਦਾ ਬਣਨਾ ਕੀ ਆ, ਸਾਧ ਸਾਧਾਂ ਚ ਰਲ ਗਏ ਤੇ ਦਲ ਜਿਹੜਾ ਸੀ ਬੋਰਡ ਸਾਧ ਸਾਧਾਂ ਚ ਰਲ ਗਏ ਤੇ ਸੰਗਤ ਸੰਗਤ ਵਿਚ ਅਕਾਲੀ ਦਲ ਨਾਲ ਆ ਰਲੀ, ਬਾਕੀ ਰਹਿ ਗਿਆ ਬੋਰਡ। ਉਹ ਕਹਿੰਦਾ ਲੁਧਿਆਣੇ ਰਾਮਦਾਸ ਸਿੰਘ ਦੇ ਚਬਾਰੇ ਤੇ ਲੜਕ ਰਿਹਾ। ਅੱਛਾ, ਫੇਰ ਬਦਕਿਸਮਤੀ ਨਾਲ ਮਾਸਟਰ ਤਾਰਾ ਸਿੰਘ ਜੀ ਨੇ ਸੰਤ ਫਤਿਹ ਸਿੰਘ ਰਮ ਲਿਆਂਦਾ, ਉਹਨਾਂ ਦੀ ਇੰਨੀ ਪਾਪੂਲਾਰਿਟੀ ਹੋ ਗਈ, ਉਹ ਇੰਨਾ ਉਹਨਾਂ ਨੇ ਡਿਪਲੋਮੈਟਿਕ ਵੇ ਦੇ ਨਾਲ ਪ੍ਰੋਗਰਾਮ ਬਣਾਇਆ ਵੀ ਪੰਜਾਬੀ ਸੂਬਾ ਵੀ ਬਣਾ ਲਿਆ ਤੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਵੀ ਉਹਨਾਂ ਨੇ ਪ੍ਰਧਾਨਗੀ ਦੀ 2 ਅਕਤੂਬਰ 1962 ਨੂੰ ਮਾਸਟਰ ਤਾਰਾ ਸਿੰਘ ਦੇ ਉਮੀਦਵਾਰ ਕਿਰਪਾਲ ਸਿੰਘ ਸ਼ੇਰੇ ਵਾਲੀਆਂ ਨੂੰ 3 ਵੋਟਾਂ ਤੇ ਹਰਾ ਕੇ ਸੰਤ ਚੰਨ ਸਿਉਰੀ ਪ੍ਰਧਾਨ ਬਣੇ। ਪਰ ਅਸਲ ਤੇ ਫਿਰ ਸਿੱਖਾਂ ਦੀ ਲੀਡਰਸ਼ਿਪ ਉਹ ਆਈ ਹੱਥ ਜਦੋਂ 65 ਦੇ ਇਲੈਕਸ਼ਨ ਦੇ ਵਿਚ ਸਿੱਖ ਜਨਤਾ ਨੇ ਮਾਸਟਰ ਤਾਰਾ ਸਿੰਘ ਦੇ ਮੁਕਾਬਲੇ ਤੇ ਜੋ ਸ਼੍ਰੋਮਣੀ ਅਕਾਲੀ ਦਲ ਸੰਤ ਫਤਿਹ ਸਿੰਘ ਦੀ ਅਗਵਾਈ ਵਾਲਾ ਸੀ ਉਹਨਾਂ ਨੂੰ ਅਗਵਾਈ ਦਿੱਤੀ ਤੇ ਮਾਸਟਰ ਤਾਰਾ ਸਿੰਘ ਜੀ ਫਿਰ ਇਹ ਕਹਿ ਕੇ ਵੀ ਸਿੱਖਾਂ ਨੇ ਸੰਤ ਫਤਿਹ ਸਿੰਘ ਨੂੰ ਆਗੂ ਮੰਨ ਲਿਆ, ਹੁਣ ਸੰਤ ਫਤਿਹ ਸਿੰਘ ਤੇ ਸਰਕਾਰ ਜਾਣੇ ਵੀ ਇਹਨਾਂ ਨੇ ਪੰਜਾਬੀ ਸੂਬਾ ਕਿਵੇਂ ਬਣਾਉਣਾ, ਮੈਂ ਅਗਿਆਤਵਾਸ ਚਲਿਆ ਜਾਂਦਾ। ਸੋ ਸਮੇਂ ਦੇ ਨਾਲ ਫਿਰ ਉਮਰ ਵੀ ਹੋ ਗਈ ਮਾਸਟਰ ਜੀ, 22 ਨਵੰਬਰ 1967 ਨੂੰ ਚਾਲੇ ਪਾ ਗਏ ਤੇ 1 ਸ਼ਤਰ 10 ਸਾਲ ਤੱਕ ਦੋਨੋਂ ਸੰਤ ਜੀ ਦੇ ਹੱਥ ਸਿੱਖਾਂ ਦੀ ਜਿਹੜੀ ਸੀ ਉਹ ਲੀਡਰਸ਼ਿਪ ਰਹੀ। ਤੇ ਉਸ ਤੋਂ ਬਾਅਦ ਫਿਰ ਸਾਰਾ ਕੁਝ ਭਾਵੇਂ ਕਿ ਥੋੜੇ ਸਮੇਂ ਲਈ ਤਲਵੰਡੀ ਜੀ ਬਣੇ, ਲੌਂਗੋਵਾਲ ਜੀ ਬਣੇ, ਜੈਦਲ ਮੋਹਨ ਸਿੰਘ ਤੋੜ ਨੂੰ ਤਾਂ ਸੰਤ ਫਤਿਹ ਸਿੰਘ ਜੀ ਆਪ ਬਣਾ ਗਏ ਸੀਗੇ, ਉਹਨਾਂ ਤੋਂ ਪ੍ਰਧਾਨਗੀ ਖੋਹ ਲਈ ਤਲਵੰਡੀ ਨੇ। ਤਲਵੰਡੀ ਦਾ ਅਕਾਲੀ ਦਲ ਤੇ ਕਬਜ਼ਾ ਰਹਿ ਗਿਆ, ਪਾਸੇ ਨਿਕਲ ਕੇ ਲੌਂਗੋਵਾਲ ਨੂੰ ਬਾਦਲ ਸਾਹਿਬ ਨੇ ਪ੍ਰਧਾਨ ਬਣਾ ਲਿਆ। ਉਦੋਂ ਤੋਂ ਬਾਦਲ ਸਾਹਿਬ ਚੱਲੇ ਆ ਰਹੇ ਨੇ ਤੇ ਹੁਣ ਦੇਖੋ ਕੀ ਬਣਦਾ ਆ। ਪਰ ਮੇਰੀ ਤੇ ਆਪਣਾ ਤੇ ਅਸੀਂ ਤੇ ਪੰਥ ਦੇ ਨਾਲ ਆ, ਅਕਾਲੀ ਜੰਮੇ ਆ, ਅਕਾਲੀ ਹੀ ਮਰਨਾ ਹੈ, ਅਕਾਲੀ ਹੀ ਰਹਿਣਾ ਹੈ ਤੇ ਅੱਗੇ ਗੁਰੂ ਦੀਆਂ ਗੁਰੂ ਜਾਣੇ ਜਾਂ ਕਹਿ ਮਸਤਕ ਭਾਗ ਸੇ ਸੇਵਾ ਲਾਇਆ ਅਜੇ ਤੱਕ। ਤੇ ਸ਼੍ਰੋਮਣੀ ਅਕਾਲੀ ਦਲ ਜਿਹਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਤੇ ਜਿਹਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ, ਕੋਈ ਉਹਨਾਂ ਨੂੰ ਪਸੰਦ ਕਰੇ ਕੋਈ ਨਾ ਕਰੇ, ਸ਼੍ਰੋਮਣੀ ਅਕਾਲੀ ਦਲ ਉਹਨਾਂ ਦੀ ਅਗਵਾਈ ਹੇਠਾਂ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਜਿੱਤੇ ਹੋਏ ਮੈਂਬਰਾਂ ਦੀ ਮੈਜੋਰਟੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਦੇ ਉੱਪਰ ਕਾਬਜ਼ ਹੈ, ਜਾਂ ਇਹਨੂੰ ਕਬਜ਼ਾ ਕਹਿ ਲਓ, ਕੰਟਰੋਲ ਕਹਿ ਲਓ, ਜਾਂ ਕਹਿ ਮਸਤਕ ਭਾਗ ਸੇ ਸੇਵਾ ਲਾਇਆ ਕਹਿ ਲਓ। ਤੇ ਤੂੰ ਵੀ ਦੇਖ ਬਲ ਤੇਲ ਦੇਖੋ ਤੇ ਤੇਲ ਦੀ ਧਾਰ ਵੇਖੋ, ਤੇ ਕਈ ਪੰਥ ਨਾਲ ਟੁੱਟੇ, ਕਈ ਮੁੜ ਜੁੜੇ, ਕਈ ਸਰਕਾਰ ਨਾਲ ਜਾ ਰਲੇ, ਕਈ ਘਰੀ ਬਹਿ ਗਏ, ਤੇ ਇਹ ਤੇ ਟੁੱਟ ਭੱਜ ਤੇ ਚੱਲਦੀ ਆ ਰਹੀ ਹੈ। ਤਬ ਤੂੰ ਵੀ ਬਦਲ ਫਲਕ ਕਿ ਜ਼ਮਾਨਾ ਬਦਲ ਗਿਆ ਤੇ ਦੁਨੀਆਂ ਦੀ ਬਦਲਦੀ ਆ ਰਹੀ ਹੈ, ਸਮੇਂ ਦੇ ਨਾਲ ਨਾਲ ਉਹ ਜਿਹੜਾ ਨਾਲ ਤੁਰਦਾ ਆ ਭਾਈ ਉਹ ਨਾਲ ਰਹਿ ਜਾਂਦਾ ਹੈ, ਜਿਹੜਾ ਪਛੜ ਜਾਂਦਾ ਹੈ। ਇਹ ਜਗਮੀਤ ਸਿੰਘ ਬਰਾੜ ਦੇ ਪਿਤਾ ਹੁੰਦੇ ਸੀ ਸਰਦਾਰ ਗੁਰਮੀਤ ਸਿੰਘ ਜੀ।
ਅੱਛਾ ਜੀ,
ਮੇਰੀ ਉਹਨਾਂ ਨਾਲ ਚੰਗੀ ਗੱਲ ਵਾ, ਉਹ ਆਪਣੇ ਨਾਂ ਨਾਲ ਬਰਾੜ ਨਹੀਂ ਸੀ ਲਿਖਦੇ, ਜਗਮੀਤ ਸਿੰਘ ਨੇ ਬਰਾੜ ਲਿਖਣਾ ਸ਼ੁਰੂ ਕਰਤਾ। ਉਹ ਸਰਦਾਰ ਗੁਰਬੀਰ ਸਿੰਘ ਮੁਕਤਸਰ, ਉਹ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵੀ ਆਪਣੇ ਜਵਾਨੀ ਵੇਲੇ ਪ੍ਰਧਾਨ ਰਹੇ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਰਹੇ ਤੇ ਉਹ ਬਹੁਤ ਵਧੀਆ ਸਟੇਜ ਦੇ ਬੁਲਾਰੀ ਸਨ, ਬੁਲਾਰੇ ਸਨ, ਇਹ ਆਪਣੇ ਮੁੰਡੇ ਵਾਂਗੂ ਹੀ ਇਹਨੇ ਨਾਲੋਂ ਵੱਧ ਬੁਲਾਰੇ ਸਨ। ਤੇ ਉਹਨਾਂ ਨੇ ਇੱਕ ਵਾਰੀ ਅੰਮ੍ਰਿਤਸਰ ਆਏ, ਸੰਤ ਚੰਨਣ ਸਿੰਘ ਹੋਰੀ ਬਿਮਾਰ ਸੀ ਹਸਪਤਾਲ, ਤੇ ਉੱਥੇ ਬਾਹਰ ਖਬਰ ਲੈਣ ਆਏ, ਬਾਹਰ ਖਲੋਤਿਆਂ ਗੱਲਾਂ ਬਾਤਾਂ, ਕਹਿੰਦੇ ਵੀ ਸਿਆਸਤ ਦੇ ਵਿੱਚ ਕਹਿੰਦਾ ਜਿਹੜਾ ਰੁਸ ਕੇ ਘਰ ਬਹਿ ਜੇ ਉਹਨੂੰ ਕੋਈ ਨੀ ਮਨਾਉਣ ਜਾਂਦਾ, ਇੱਥੇ ਦਾ ਭਾਈ ਆਪਣੀ ਪੱਗ ਲਾ ਕੇ ਖੁਦ ਕੱਛ ਚ ਦੇ ਲਓ ਤੇ ਜਿਹੜਾ ਅੱਗੇ ਆਉਂਦਾ ਉਹਦੀ ਲਾਹ ਲਾ ਸੁੱਟੀ ਜਾਓ, ਉਹੀ ਬੰਦਾ ਸਿਆਸਤ ਵਿੱਚ ਕਾਮਯਾਬ ਹੁੰਦਾ ਹੈ। ਤੇ ਵਾਹਿਗੁਰੂ ਭਲੀ ਕਰੇ, ਮੇਹਰ। ਹਾਂਜੀ
ਬਿਲਕੁਲ, ਮੈਂ ਕਿਹਾ ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਨਾ ਐਲ ਸਿਡ ਦਾ ਚੇਤਾ ਆ ਗਿਆ। ਤੁਸੀਂ ਐਲ ਸਿਡ, ਐਲ ਸਿਡ ਇੱਕ ਨਾ ਮੈਂ ਤੁਹਾਨੂੰ ਸੁਣਾਉਣਾ ਉਹਨਾਂ ਦੇ ਬਾਰੇ, ਤੇ ਇਤਿਹਾਸ ਦਾ ਇੱਕ ਸਪੇਨ ਦੇ ਇਤਿਹਾਸ ਦਾ ਬੜਾ ਵੱਡਾ ਹੀਰੋ ਆ ਉਹ। ਤੇ ਜਿੱਦਾਂ ਨਾ ਉਹ ਕਹਿੰਦਾ ਚਾਹੇ ਜੋ ਮਰਜ਼ੀ ਹੋ ਜਾਵੇ ਮੈਂ ਆਪਣੇ ਰਾਜੇ ਨੂੰ ਸਮਰਪਿਤ ਹਾਂ। ਤੇ ਜਿਹੜੀ ਤੁਹਾਡੀ ਨਿਸ਼ਠਾ ਆ ਵੀ ਠੀਕ ਹੈ ਪ੍ਰਧਾਨ ਬਦਲਦੇ ਰਹਿੰਦੇ, ਤੁਸੀਂ ਤਾਂ ਕਈ ਪ੍ਰਧਾਨ ਬਦਲੇ ਦੇਖੇ ਆ, ਵੀ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਜੇ ਹੁਣ ਘਰ ਦੇ ਵਿੱਚ ਮਤਲਬ ਦੋ ਟਾਈਮ ਕਦੇ ਕਦੇ ਬਹੁਤ ਜਸ਼ਨ ਵੀ ਮੰਨਦੇ ਆ, ਕਦੇ ਦੁੱਖ ਵੀ ਆਉਂਦਾ, ਦੁੱਖਾਂ ਵੇਲੇ ਘਰ ਛੱਡ ਕੇ ਥੋੜਾ ਚੱਲੇ ਜਾਈਦਾ, ਰਾਈਟ। ਤੇ ਇੱਦਾਂ ਹੀ ਨਾ ਇੱਕ ਐਲ ਸਿਡ ਹੈ, ਰੋਡਰੀਗੋ ਉਹਦਾ ਨਾਂ ਸੀ, ਰੋਡਰੀਗੋ ਡਿਆਜ਼ ਨਾ, ਇਹ ਤਕਰੀਬਨ 1043 ਤੋਂ ਤਕਰੀਬਨ 1100 ਤੱਕ ਇਹਦਾ ਜਨਮ। ਮੈਂ ਇਹਦੀ ਨਾ ਫਿਲਮ ਦੇਖੀ ਸੀ, ਬੜੀ ਜ਼ਬਰਦਸਤ ਬਣੀ ਸੀਗੀ, ਤੇ ਉਹ ਫਿਲਮ ਦੇ ਵਿੱਚ ਤਕਰੀਬਨ 20 ਸਾਲ ਪਹਿਲਾਂ ਦੇਖੀ ਸੀ, ਮੈਂ ਦੁਬਾਰਾ ਫੇਰ ਦੇਖੀ ਉਹ ਫਿਲਮ, ਦੇਖਣ ਵਾਲੀ ਹੈ, ਸਾਰੇ ਐਲ ਸਿਡ ਫਿਲਮ ਸਰਚ ਕਰਕੇ ਦੇਖ ਸਕਦੇ ਆ। ਸਪੇਨ ਦਾ ਹੀਰੋ ਹੋਇਆ ਇਹ
ਐਲ ਸਿਡ,
ਹਾਂ ਮੈਂ ਤੁਹਾਨੂੰ ਲਿੰਕ ਭੇਜ ਦਾਂਗਾ। ਤਾਂ ਜੀ ਉਹਦੀ ਉਹਦੀ ਕਹਾਣੀ ਏਦਾਂ ਆ ਕਿ ਉਸ ਟਾਈਮ ਦੇ ਵਿੱਚ ਨਾ ਸਪੇਨ ਦੇ ਉੱਤੇ ਜਿਹੜੇ ਮੂਰ ਹੈ, ਅਫਰੀਕਾ ਦੇ ਮੂਰ, ਉਹ ਹਮਲਾ ਕਰ ਰਹੇ ਸੀ ਇਸਲਾਮਿਕ।
ਅੱਛਾ।
ਤੇ ਸਪੇਨ ਨੂੰ ਗੁਲਾਮੀ ਵੱਲ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ, ਜਾਂ ਉਹਨਾਂ ਤੇ ਆਕੂਪੇਸ਼ਨ ਕਰ ਰਹੇ ਸੀਗੇ।
ਤੇ ਇਹ ਮੁਸਲਮਾਨਾਂ ਦਾ ਰਾਜ ਰਿਹਾ ਸਪੇਨ ਤੇ ਬੜਾ ਚਿਰ।
ਹਾਂਜੀ, ਕਾਫੀ ਦੇਰ ਰਿਹਾ। ਤੇ ਉਹ ਪਹਿਲਿਆਂ ਚ ਸੀ ਜਦੋਂ ਉਹ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਮੂਰ ਜਿਹੜੇ ਨੇ। ਤਾਂ ਉਹ ਇਹ ਹੋਇਆ ਉਹਨਾਂ ਦਾ ਜਥੇਦਾਰ, ਮਤਲਬ ਇੱਕ ਕਿਲੇ ਦਾ ਜਥੇਦਾਰ ਹੋਇਆ, ਜੱਦੀ ਕੁਸ਼ਤੀ ਚੱਲੇ ਆਉਂਦਾ ਸੀ। ਤੇ ਹੋਇਆ ਕੀ ਵੀ ਜਦੋਂ ਰਾਜਾ ਮਰਿਆ ਉਸ ਦੇਸ਼ ਦਾ, ਤੇ ਉਹ ਜਿਹੜੇ ਜਿਹੜੇ ਉਹਨਾਂ ਦੇ ਯੁਵਰਾਜ ਸੀਗੇ, ਦੋ ਭਰਾ ਸੀਗੇ ਤੇ ਇੱਕ ਭੈਣ ਸੀ, ਉਹਨਾਂ ਦੀ ਆਪਸ ਦੇ ਵਿੱਚ ਟਸਲ ਚੱਲੀ ਵੀ ਰਾਜਾ ਕਿਨ ਬਣਨਾ ਆ। ਬਣਨਾ ਤਾਂ ਵੱਡੇ ਨੇ ਸੀਗਾ, ਤੇ ਛੋਟੇ ਨੂੰ ਵੱਡੇ ਨੇ ਧੋਖੇ ਨਾਲ ਮਰਵਾ ਦਿੱਤਾ।
ਹਾਂ,
ਭੈਣ ਰਲ ਗਈ ਛੋਟੇ ਨਾਲ, ਤੇ ਉਹਨੇ ਜਿਹੜਾ ਐਲ ਸਿਡ ਸੀਗਾ ਉਹਦੇ ਕਿਲੇ ਚ ਮੌਤ ਹੋਈ। ਤੇ ਉਹਨੇ ਸਾਰਾ ਦੇਖ ਲਿਆ ਵੀ ਇਹ ਜਿਹੜਾ ਛੋਟਾ ਆ ਇਹਨੇ ਵੱਡਾ ਮਰਵਾ ਦਿੱਤਾ, ਵੀ ਮੇਰਾ ਰਾਜਾ ਤਾਂ ਉਹ ਬਣਦਾ ਆ। ਉਹਨੇ ਨਾ ਜਦੋਂ ਫਿਰ ਦਰਬਾਰ ਦੇ ਵਿੱਚ ਮਰਵਾ ਕੇ ਤੇ ਰਾਜਾ ਬਣ ਗਿਆ, ਤਾਂ ਉਹ ਸਾਰੇ ਫਿਰ ਸੱਦ ਲੈਂਦੇ ਹੁੰਦੇ, ਤੁਹਾਨੂੰ ਪਤਾ ਸੈਨਾਪਤੀ ਜਿੰਨੇ ਵੀ ਹੈਗੇ ਆ ਮੇਨ ਮੇਨ ਬੰਦੇ, ਉਹ ਕਹਿੰਦੇ ਵੀ ਮੈਂ ਰਾਜਾ ਹੁਣ, ਝੁਕੋ ਸਾਰੇ। ਉਹ ਸਾਰੇ ਝੁੱਕ ਗਏ, ਉਹ ਸੀਨ ਦੇਖਣ ਵਾਲਾ, ਉਹ ਸਾਰੇ ਝੁੱਕ ਗਏ ਪਰ ਐਲ ਸਿਡ ਖੜਾ ਰਿਹਾ। ਉਹ ਕਹਿੰਦਾ ਹਾਂ, ਕਹਿੰਦਾ ਮੈਂ ਨੀ, ਮੈਂ ਤੈਨੂੰ ਰਾਜਾ ਨੀ ਮੰਨਦਾ,
ਹਨਾ।
ਹਾਂ, ਤੇ ਉਹ ਸੀਗਾ ਪਾਵਰਫੁਲ, ਕੁਛ ਨੀ ਸੀ ਕਰ ਸਕਦਾ, ਉਹ ਤਾਂ ਬੱਚਾ ਜਿਹਾ ਹੀ ਸੀਗਾ ਹਜੇ। ਤੇ ਉਹ ਫਿਰ ਉਹਦੀ ਉਹਨੂੰ ਭੈਣ ਸੱਦਦੀ ਆ, ਉਹ ਵੱਡੀ ਹੁੰਦੀ ਆ, ਉਹ ਉਹਨੂੰ ਕਹਿੰਦਾ ਵੀ ਉੱਥੇ ਵੀ ਉਹਦੇ ਕਾਲ ਹੁੰਦੇ ਉਹਦੇ ਨਾਲ ਵੀ ਮੈਂ ਇਹਨੂੰ ਰਾਜਾ ਸਾਰੀ ਉਮਰ ਨੀ ਮੰਨਾਂਗਾ ਕਿਉਂਕਿ ਇਹਨੇ ਗਲਤ ਕੰਮ ਕੀਤਾ, ਪਰ ਕਹਿੰਦਾ ਮੈਂ ਆਪਣੇ ਰਾਜ ਦੇ ਲਈ ਵਫਾ ਰਵਾਂਗਾ, ਜਦੋਂ ਵੀ ਮੇਰੇ ਰਾਜ ਨੂੰ ਮੇਰੀ ਲੋੜ ਪਵੇਗੀ ਤਾਂ ਮੈਂ ਖੜੂੰਗਾ ਉਹ ਤੋਂ। ਤੇ ਉਹ ਫਿਰ ਸਾਰੀ ਫਿਲਮ ਇੱਦਾਂ ਹੀ ਚੱਲਦੀ ਆ। ਤੇ ਉਹਦੇ ਵਿੱਚ ਫਿਰ ਜਿਹੜੀ ਸਟੋਰੀ ਆ ਉਹਦੀ ਫਿਲਮ ਦੀ ਵੀ, ਤਾਂ ਰੀਅਲ ਸਟੋਰੀ ਵੀ, ਕਿ ਮੂਰ ਹਮਲਾ ਕਰਦੇ ਆ ਤੇ ਇਸ ਦਾ ਜਿਹੜਾ ਅੰਤ ਹੁੰਦਾ ਜਦੋਂ ਇਹ ਪੂਰਾ ਹੁੰਦਾ ਨਾ, ਤਾਂ ਉਹ ਬਿਲਕੁਲ ਹਰੀ ਸਿੰਘ ਨਲੂਏ ਵਾਲੀ ਕਹਾਣੀ ਆ ਜੀ। ਇਹ ਜ਼ਖਮੀ ਹੋ ਜਾਂਦਾ,
ਹਰੀ ਸਿੰਘ ਨਲੂਏ ਵਾਲੀ, ਸ਼ਾਮ ਸਿੰਘ ਅਟਾਰੀ ਵਾਲਾ ਮੈਨੂੰ ਚੇਤੇ ਆ।
ਨਹੀਂ ਨਹੀਂ, ਜਿਹੜਾ ਅੰਤ ਜਦੋਂ, ਨਹੀਂ ਜਦੋਂ ਉਹ ਸ਼ਾਮ ਸਿੰਘ ਅਟਾਰੀ ਵਾਲਾ, ਪਰ ਜਿਹੜਾ ਇਹਦਾ ਅੰਤ ਹੁੰਦਾ ਆ ਤੇ ਆਖਰੀ ਦਿਨ ਜਿਹੜੀ ਲੜਾਈ ਹੁੰਦੀ ਆ ਨਾ, ਬੜਾ ਹਮਲਾ ਕਰਦੇ ਸਮੁੰਦਰ ਰਾਹੀਂ, ਤੇ ਉਹ ਡਰਦੇ ਬਹੁਤ ਹੁੰਦੇ ਐਲ ਸਿਡ ਤੋਂ। ਇਹ ਪਹਿਲੇ ਦਿਨ ਉਹਨਾਂ ਨੂੰ ਢਾ ਲੈਂਦੇ ਪਰ ਇਹਦੇ ਤੀਰ ਲੱਗ ਜਾਂਦਾ, ਤੇ ਉਹ ਉਹਨਾਂ ਨੂੰ ਇੱਦਾਂ ਲੱਗਦਾ ਵੀ ਮਾਰਤਾ, ਉਹ ਫਿਰ ਜ਼ਖਮੀ ਹੋਇਆ ਹੁੰਦਾ ਬਹੁਤ। ਤੇ ਇਹ ਦੱਸਦੇ ਹੈ ਨੀ, ਉਹ ਕਹਿੰਦੇ ਵੀ ਮੈਨੂੰ ਕਿਲੇ ਦੇ ਉੱਪਰ ਖੜਾ ਕਰ ਦਿਓ ਮੇਰੀ ਮੇਰੀ ਲਾਸ਼ ਨੂੰ। ਤੇ ਜਦੋਂ ਨਾ ਦੂਜੇ ਦਿਨ ਫਿਰ ਉਹ ਖੜਾ ਕਰਦੇ ਆ, ਤਾਂ ਉਹ ਤਾਂ ਆਪਣੇ ਜਿੱਤੋਂ ਆਏ ਹੁੰਦੇ ਵੀ ਐਲ ਸਿਡ ਹੈ ਨੀ, ਤਾਂ ਉਹ ਹਾਹਾਕਾਰ ਮੱਚ ਜਾਂਦੀ, ਚਲੋ ਇੰਨੇ ਚ ਉਹ ਢਾ ਲੈਂਦੇ ਆ, ਦੜਾ ਲੈਂਦੇ ਉਹਨਾਂ ਨੂੰ, ਪਰ ਇਹਦੀ ਉੱਦਾਂ ਮੌਤ ਇੱਦਾਂ ਹੁੰਦੀ ਆ। ਸੋ ਮੈਨੂੰ
ਦੋ ਚੀਜ਼ਾਂ ਮਿਲ ਗਈਆਂ ਨਾ, ਮੌਤ ਉਹਦੀ ਹਰੀ ਸਿੰਘ ਨਲਵੀ ਵਾਂਗੂ ਹੋਈ ਆ ਤੇ ਆਇਆ ਮੈਦਾਨ ਦੇ ਵਿੱਚ ਸ਼ਾਮ ਸਿੰਘ ਅਟਾਰੀ ਵਾਲੇ ਵਾਂਗੂ, ਕਿਉਂਕਿ ਉਹ ਵੀ ਰੁੱਸ ਕੇ ਘਰ ਬੈਠਾ ਹੋਇਆ ਸੀ ਨਾ, ਤੇ ਰਾਣੀ ਮਹਾਰਾਣੀ ਜਿੰਦਾਂ ਦੇ ਫਿਰ ਚਿੱਠੀ ਗਈ ਆ ਤੇ ਫੇਰ ਉਹ ਆਇਆ ਅੰਗਰੇਜ਼ਾਂ ਨਾਲ ਲੜਨ ਵਾਸਤੇ।
ਬਿਲਕੁਲ, ਮਤਲਬ ਜਿਹੜੀ ਜਿਹੜਾ ਸੀਗਾ ਨਾ ਉਹਦਾ ਸਮਰਪਣ, ਕਹਿੰਦਾ ਵੀ ਮੈਂ ਆਪਣਾ ਰਾਜ ਨੀ ਛੱਡਣਾ, ਨਾ ਮੈਂ ਇਹਨੂੰ ਕਹੂੰਗਾ ਕੁਛ ਵੀ, ਨਾ ਮੈਂ ਵਿਦਰੋਹ ਕਰੂੰਗਾ, ਪਰ ਕਹਿੰਦਾ ਮੈਂ ਤਾਂ ਆਪਣੇ ਰਾਜੇ ਲਈ ਸਮਰਪਿਤ ਆ, ਮੈਂ ਰਾਜਾ ਇਹਨੂੰ ਮੰਨਦਾ ਨੀ ਪਰ ਮੈਂ ਰਾਜ ਨੂੰ ਤਾਂ ਮੰਨਦਾ ਹੀ ਆ ਨਾ, ਵੀ ਜਿੱਦਣ ਮੇਰੇ ਰਾਜ ਤੇ ਭੀੜ ਪਊਗੀ ਮੈਂ ਆਪਣੇ ਰਾਜ ਲਈ ਖੜੂੰਗਾ। ਸੋ ਇਹ ਜਿਹੜੀਆਂ ਨਾ ਚੀਜ਼ਾਂ, ਇਹ ਪਰਿਵਾਰਕ ਚੀਜ਼ਾਂ ਜਿਹੜੀਆਂ ਜੰਪਿੰਗ ਕਰਨੀਆਂ, ਮਤਲਬ ਪਾਰਟੀ ਦੇ ਵਿੱਚ। ਹੁਣ ਦੇਖੋ ਮੈਨੂੰ ਲੱਗਦਾ ਕਿ 20 ਸਾਲ ਪਹਿਲਾਂ ਕਾਨੂੰਨ ਬਣਿਆ ਸੀ 15 ਸਾਲ ਕਿ 4 MLA ਜਿੱਤ ਗਏ, 4 MLA ਦੂਜੇ ਨੇ ਖਰੀਦ ਲਏ, ਉਧਰ ਚਲ ਗਏ, ਸਰਕਾਰ ਟੁੱਟ ਗਈ। ਫਿਰ ਹੁਣ ਕਰਨਾ ਕੀ ਪਿਆ, ਕਾਨੂੰਨ ਬਣਾਉਣਾ ਪਿਆ, ਸਰਕਾਰ ਕੋਈ ਟਿਕਣੇ ਨਹੀਂ ਸੀ ਦਿੰਦਾ ਇੱਕ ਦੂਜੇ ਦੀ, ਕਾਨੂੰਨ ਬਣਾਉਣਾ ਪਿਆ ਵੀ ਜਿਹੜੀ ਪਾਰਟੀ ਜੋ ਤੁਸੀਂ ਜਿੱਤ ਕੇ ਆਏ ਆ ਉਸੇ ਪਾਰਟੀ ਚ ਰਹਿਣਾ ਪਊਗਾ ਜਦ ਤੱਕ ਨਵੀਂ ਇਲੈਕਸ਼ਨ ਨਹੀਂ ਲੜਦੇ। ਸੋ
ਹੁਣ ਦੇਖੋ ਨਾ, 14 December 1920 ਨੂੰ ਅਕਾਲ ਤਖ਼ਤ ਸਾਹਿਬ ਦੀ ਹਜ਼ੂਰੀ ਚ ਸ਼੍ਰੋਮਣੀ ਅਕਾਲੀ ਦਲ ਬਣਿਆ ਤੇ ਉਹਦਾ ਸਭ ਤੋਂ ਪਹਿਲਾ ਪ੍ਰਧਾਨ ਸੀ ਸ਼ਰਮਕ ਸਿੰਘ ਝਬਾਲ, ਫਿਰ ਬਾਬਾ ਖੜਕ ਸਿੰਘ, ਫਿਰ ਮਾਸਟਰ ਤਾਰਾ ਸਿੰਘ, ਪ੍ਰੀਤਮ ਸਿੰਘ ਖੁੜੰਜ, ਜਹੇਦਾਰ ਤੇਜਾ ਸਿੰਘ ਅਕਰਪੁਰੀ, ਸਰਦਾਰ ਹੁਕਮ ਸਿੰਘ ਤੇ ਗਿਆਨੀ ਕਰਤਾਰ ਸਿੰਘ, ਊਧਮ ਸਿੰਘ ਨਾਗੋਕੇ ਤੇ ਆਪਣਾ ਕੀ ਉਹਨੂੰ ਕਹਿੰਦੇ ਨੇ ਸੰਤ ਫਤਿਹ ਸਿੰਘ, ਜਹੇਦਾਰ ਮੋਹਨ ਸਿੰਘ ਤੋੜ, ਆਪਣਾ ਜਗਦੇਵ ਸਿੰਘ ਤਲਵੰਡੀ ਲੌਂਗੋਵਾਲ, ਸੁਰਜੀਤ ਸਿੰਘ ਬਰਨਾਲਾ, ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਾਦਲ ਵਿੱਚ ਹੋਰ ਵੀ ਕਈ ਹੋਣਗੇ ਜਿਨ੍ਹਾਂ ਦੇ ਮੈਨੂੰ ਨਹੀਂ ਯਾਦ ਇਸ ਵੇਲੇ ਨਾਂ ਆ ਰਹੇ। ਤੋ ਇਹ ਪ੍ਰਧਾਨ ਬਦਲਦੇ ਰਹਿੰਦੇ ਆ ਤੇ ਸਾਡੇ ਪੰਥਕ ਪਾਰਟੀ, ਸਾਡਾ ਪੰਥ, ਅਸੀਂ ਪੰਥ ਦੇ ਪੰਥ ਸਾਡਾ ਜੀ
ਜੀ,
ਤੇ ਅਸੀਂ ਇਹ ਕਿ ਵੀ 4 ਦਿਨ ਮਾਂਜੇ ਵਾਲਿਆਂ ਨੇ ਮਾਂਜਾ ਮੁੰਜਾ ਇਧਰ ਉਧਰ ਘੁਮਾਇਆ ਤੇ ਅਸੀਂ ਉਸ ਮਾਂਜੇ ਦੀ ਟੋਨ ਤੇ ਥੋੜਾ ਨੱਚਣ ਲੱਗ ਪੈਣਾ ਸੀ।
ਤਾਇਆ ਜੀ, ਮੈਂ ਇਹ ਪੋਸਟਰ ਸ਼ੇਅਰ ਕਰਤਾ ਆਪਣੇ ਸਰੋਤਿਆਂ ਦੇ ਨਾਲ ਤੇ ਮੈਂ ਤੁਹਾਨੂੰ ਵੀ ਭੇਜ ਦੂੰਗਾ ਪਰਸਨਲੀ। ਐਲਸਿਡ ਫਿਲਮ ਦਾ ਨਾਮ ਹੈ, ਚਾਰਲਟਨ ਹਰਸਟਨ ਇਸ ਦੇ ਫਿਲਮ ਦੀ, ਜਿਹੜੇ ਬੈਨ ਹਰ ਫਿਲਮ ਦੇ ਹੀਰੋ ਰਹੇ ਨੇ ਉਹੀ ਇਸ ਫਿਲਮ ਦੇ ਹੀਰੋ ਹੈ। ਤੇ ਉਧਰ ਸਰਮਾ ਬਤੂਣੀ ਜਲੇਬੀਆਂ ਦੀ ਪਰਾਤ ਸਾਡੇ ਲਈ ਭੇਜੀ ਜਾ ਰਹੇ ਨੇ, ਤਾਂ
ਕੌਣ
ਸਰਮਾ ਬਤੂਣੀ ਜਲੇਬੀਆਂ ਬਣਾਈ ਬੈਠੇ ਅੱਜ?
ਉਹ ਮੈਨੂੰ ਵੀ ਭੇਜੀਆਂ ਸੀ, ਕਹਿੰਦੇ ਵੀ ਅਸੀਂ ਖਾ ਰਹੇ ਆ ਤੇ ਤੁਹਾਨੂੰ ਸਾੜਨ ਲਈ ਅਸੀਂ ਭੇਜ ਰਹੇ ਆ ਫੋਟੋ।
ਉਹ ਗੱਲ ਤਾਂ ਇਹ ਆ, ਕੱਲ ਮੂੰਗਫਲੀ ਦੇ ਗੱਚਕ ਭੇਜੀ ਜਾ ਰਹੇ ਸੀ, ਅੱਜ ਮਤਲਬ ਆਹ ਭੇਜੀ ਜਾ ਰਹੇ।
ਉਹ ਉੱਥੇ ਅਸੀਂ ਅੰਮ੍ਰਿਤਸਰ ਇਕੱਠੇ ਹੋ ਗਏ ਨਾ, ਇਹਨਾਂ ਨੇ ਬੜਾ ਸੋਹਣਾ ਮਕਾਨ ਬਣਾਇਆ ਤੇ ਨਾਲ ਇੱਕ ਛੋਟਾ, ਇੱਕ ਵੱਡਾ ਮਕਾਨ ਬਣਾਇਆ, ਇੱਕ ਛੋਟਾ ਬਣਾਇਆ। ਇਹ ਕਹਿੰਦਾ ਤਾਇਆ ਜੀ ਤੁਹਾਡੇ ਲਈ, ਜਦੋਂ ਤੁਸੀਂ ਅੰਮ੍ਰਿਤਸਰ ਆਓ ਇੱਥੇ ਰਹਿਣਾ ਆ ਤੇ ਡਰਾਈਵਰ ਸਣੇ ਕਾਰ ਇੱਥੇ ਮੌਜੂਦ ਆ, ਜਿੱਥੇ ਕਹੋਗੇ ਤੁਹਾਨੂੰ ਲੈ ਜਾਊਗਾ। ਰੋਟੀ ਵੀ ਕਹਿੰਦਾ ਇਹਦੀ ਘਰ ਵਾਲੀ ਸੋਹਣੀ ਪਕਾ ਦਿੰਦੀ ਆ। ਮੈਂ ਕਿਹਾ ਆਹੋ, ਵੱਡੇ ਘਰ ਦੇ ਵਿੱਚ ਆਣ ਕੇ ਭਤੀਜਾ ਰਵੇ ਤੇ ਛੋਟੇ ਘਰ ਦੇ ਵਿੱਚ ਤਾਇਆ ਰਵੇ, ਚੰਗੀ ਗੱਲ ਆ ਤੇਰੀ, ਚੰਗਾ ਤੂੰ ਮਾਣ ਸਤਿਕਾਰ ਕਰਦਾ ਮੇਰਾ। ਤੇ ਫੇਰ ਮੈਨੂੰ ਇਹ ਲੈ ਗਿਆ ਜਲੇਬੀਆਂ ਵਾਲੀ ਦੁਕਾਨ ਤੇ ਮੈਨੂੰ ਖੁਸ਼ ਕਰਨ ਲਈ, ਤੇ ਉੱਥੇ ਵੀ ਸਾਰਾ ਟੱਬਰ ਅਸੀਂ ਜਲੇਬੀਆਂ, ਪਰ ਮੈਨੂੰ ਇਹਨੇ ਰਜਾਇਆ ਨਹੀਂ, ਥੋੜੀਆਂ ਦਿੱਤੀਆਂ ਜਲੇਬੀਆਂ ਨੇ।
ਤਾਇਆ ਜੀ
ਹੁਣ ਫੇਸਬੁੱਕ, ਹਾਂਜੀ
ਤਾਇਆ ਜੀ, ਚਲੋ ਇਹ ਸਰਮਾ ਬਤੂਣਾ ਨੂੰ ਨਾ ਪਤਾ ਨੀ ਕੀ ਗੱਲ ਹੈ, ਗੱਚਕ ਵੀ ਖਾਈ ਜਾਂਦੇ, ਜਲੇਬੀਆਂ ਵੀ ਖਾਈ ਜਾਂਦੇ ਆ। ਵੈਸੇ ਇਹਨਾਂ ਦੀ ਹੁਣ ਉਮਰ ਹੈ ਖਾਣ ਦੀ, ਸਾਨੂੰ ਤਾਂ ਡਾਕਟਰ ਰੋਕੀ ਜਾਂਦੇ ਆ, ਉਹ ਨਹੀਂ ਨਹੀਂ ਨਹੀਂ, ਜੇ ਨਹੀਂ ਵੀ ਰੋਕਦੇ ਸਾਨੂੰ ਆਪ ਹੀ ਡਰ ਲੱਗੀ ਜਾਂਦਾ ਵੀ ਕਿਤੇ ਖਾ ਕੇ ਕਿਤੇ ਉਹੀ ਕੰਮ ਨਾ ਹੋਵੇ।
ਨਹੀਂ ਤੁਸੀਂ ਤੁਸੀਂ ਮੇਰੇ ਵਾਲਾ ਕੰਮ ਕਰਿਆ ਕਰੋ ਨਾ, ਮੈਂ 2 ਕੰਮ ਕਰਦਾ ਨਾ ਜਲੇਬੀਆਂ ਖਾਣ ਤੋਂ ਪਹਿਲਾਂ। ਇੱਕ ਤੇ ਮੈਂ ਵੇਹਣਾ ਵੀ ਮੈਨੂੰ ਡਾਕਟਰ ਨਾ ਵੇਹਦਾ ਹੋਵੇ, ਤੇ ਦੂਜੀ ਗੱਲ ਕਰਦਾ ਨਾ ਮੈਂ ਜਲੇਬੀਆਂ ਤੇ ਗੁਲਾਬ ਜਾਮੁਨ ਨੂੰ ਧੋ ਕੇ ਖਾਣਾ।
ਉਹ ਜੇ ਹਿਸਾਬ ਨਾਲ ਸਰਮਾ ਬਦ ਭੇਜ ਰਹੇ ਨੇ, ਮੈਨੂੰ ਤਾਂ ਲੱਗਦਾ ਇਹ ਜਿੱਥੇ ਟਰੱਕ ਧਵਾਉਂਦੇ ਆ ਉੱਥੇ ਚ ਧਵਾਣੀਆਂ ਪੈਣੀਆਂ, ਕਾਰ ਵਾਸ਼ ਤੇ ਲਿਜਾ ਕੇ ਜਲੇਬੀਆਂ ਧਵਾਣੀਆਂ, ਘਰੇ ਧੋਨੇ ਹੁੰਦੇ ਆਪਣੇ, ਬਾਹਰੋਂ ਧਵਾਨੇ ਹੁੰਦੇ,
ਜਿੱਥੇ ਮਿਲਣ ਉੱਥੇ ਜਿਹੜਾ ਨੇੜੇ ਨਲਕਾ ਹੋਵੇ। ਉਹ ਇੱਕ ਦਿਨ ਨਾ ਐਡੀ ਲੇਟ ਕੇ ਇਹਦੇ ਘਰ ਸੀਗਾ ਪ੍ਰਸ਼ਾਦਾ ਤੇ ਛਕਿਆ, ਬਾਅਦ ਚ ਉਹਨਾਂ ਜਲੇਬੀਆਂ ਦਿੱਤੀਆਂ ਸਵੀਟ ਡਿਸ਼ ਵਿੱਚ, ਮੈਂ ਜਲੇਬੀਆਂ ਖਾ ਕੇ ਮੈਂ ਪਾਣੀ ਪੀ ਲਿਆ। ਤੇ ਉਹ ਜੰਗ ਮੁੰਡਿਆਂ ਕਈ ਜਾਣੇ ਉਹ ਗਿਆਨੀ ਜੀ ਪਾਣੀ ਪੀ ਜਾਂਦੇ ਜਲੇਬੀਆਂ ਖਾ ਕੇ ਪਾਣੀ ਪੀ, ਉਹ ਮੈਂ ਕਿਹਾ ਇੰਨੇ ਸਾਲ ਮੈਨੂੰ ਹੋ ਗਏ ਆ, ਮੈਂ ਕਦੀ ਵਿਚਾਰ ਹੀ ਨੀ ਕੀਤੀ ਜੇ ਜੀਂਦਾ ਫਿਰਦਾ ਤੇ ਗਾਂ ਰਹਿੰਦੇ ਸਾਲ ਵੀ ਜੀਂਦਾ ਹੀ ਰਹੂਗਾ ਪਾਣੀ ਪੀ ਕੇ।
ਤੂੰ ਕਹਿ ਮੈਂ ਤਾਂ ਧੋ ਰਿਹਾ, ਮੈਂ ਬਾਅਦ ਚੋ ਧੋ ਰਿਹਾ, ਪਹਿਲਾਂ ਨੀ ਧੋ ਰਿਹਾ। ਕਹਿੰਦੀ ਜੇ ਫਿਰ ਆਈਡੀਆ ਤੁਹਾਡਾ ਮਾੜਾ ਨੀ ਹੈਗਾ, ਤੁਹਾਨੂੰ ਤਾਂ ਕੁਛ ਨੀ ਹੋਇਆ ਜਲੇਬੀਆਂ ਖਾ ਕੇ ਪਾਣੀ ਪੀਣ ਦੇ ਨਾਲ ਧੋ, ਆਹ ਨਵਾਂ ਹੀ ਤਰੀਕਾ ਵੀ ਤੁਸੀਂ ਪਹਿਲਾਂ ਧੋ ਲਓ ਜਲੇਬੀਆਂ। ਫਿਰ ਤਾਂ ਜਿਹੜੇ ਜਲੇਬੀਆਂ ਦੀ ਦੁਕਾਨ ਜਿਹਨਾਂ ਨੇ ਪਾਈ ਹੋਇਆ ਉਹ ਤਾਂ ਫਿਰ ਨਾਲ ਕਾਰ ਵਾਸ਼ ਵੀ ਖੋਲ ਸਕਦੇ ਆ, ਫਿਰ ਨਾਲੇ ਗੱਡੀ ਤੋਂ ਆਓ ਨਾਲੇ ਜਲੇਬੀਆਂ ਤੋਂ ਆਓ ਨਾਲੇ।
ਡਾਕਦਾਰਾਂ ਨੇ ਸਾਨੂੰ ਡਰਾਉਣਾ ਹੈ ਨਾ, ਉਹਨਾਂ ਦਾ ਫਿਰ ਬਿਜ਼ਨਸ ਕਿਵੇਂ ਚੱਲੇ, ਕਿੰਨਾ ਜ਼ਿੰਦਗੀ ਦਾ ਹਿੱਸਾ, ਕਿੰਨਾ ਮਾਂ ਪਿਓ ਦਾ ਖਰਚ ਕਰਵਾ ਕੇ ਉਹ ਡਾਕਟਰ ਬਣਦੇ ਨੇ, ਤੇ ਫਿਰ ਜੇ ਉਹ ਦਵਾਈਆਂ ਨਾ ਵੇਚਣ, ਉਥੋਂ ਕਮਿਸ਼ਨ ਨਾ ਆਵੇ, ਉਹਨਾਂ ਦੀ ਨੌਕਰੀ ਨਾ ਚੱਲੇ, ਮਰੀਜ਼ ਨਾ ਹੋਣ, ਉਹ ਕਹਿੰਦੇ ਕਿਹਾ ਵੀ ਕਹਿੰਦਾ ਵੀ ਡਾਕਟਰ ਚਾਹੁੰਦਾ ਆ ਵੀ ਤੁਸੀਂ ਬਿਮਾਰ ਹੋਵੋ, ਤੇ ਵਕੀਲ ਚਾਹੁੰਦਾ ਵੀ ਤੁਸੀਂ ਮੁਕਦਮੇ ਚ ਫਸੋ, ਤੇ ਪੁਲਿਸ ਚਾਹੁੰਦੀ ਆ ਵੀ ਤੁਸੀਂ ਕਿਸੇ ਨਾਲ ਲੜਾਈ ਕਰੋ। ਕਹਿੰਦਾ ਇੱਕੋ ਇੱਕ ਚੋਰ ਆ ਜਿਹੜਾ ਤੁਹਾਡਾ ਸ਼ੁਭ ਚਿੰਤਕ ਹੈ, ਤੁਹਾਨੂੰ ਕਹਿੰਦਾ ਤੁਸੀਂ ਧਨ ਧਨਵਾਨ ਹੋ ਤੇ ਸੁਖ ਦੀ ਨੀਂਦ ਸਮੋ।
ਉਹ ਕੌਣ?
ਚੋਰ।
ਚੱਲ ਠੀਕ ਆ, ਅੱਛਾ ਚੋਰ, ਠੀਕ ਹੈ ਠੀਕ ਹੈ। ਮੈਂ ਕਿਹਾ ਕਿਸੇ ਦਾ ਨਾਂ ਲੈਣ ਲੱਗੇ ਆ,
ਉਹ ਇੱਕੋ ਹੀ
ਠੀਕ ਹੈ ਜੀ। ਹਾਂਜੀ, ਤਾਂ
ਇੱਕੋ ਹੀ ਬੰਦਾ ਨਾ ਜਿਹੜਾ ਤੁਹਾਡਾ ਵੈਲ ਵਿਸ਼ੇ ਰਿਹਾ, ਇੱਕੋ ਹੀ ਚੋਰ ਹੀ ਆ, ਨਾ ਡਾਕਟਰ ਤੁਹਾਡਾ ਵੈ, ਨਾ ਵਕੀਲ, ਨਾ ਪੁਲਿਸ ਵਾਲੇ, ਨਾ ਸਰਕਾਰ। ਉਹ ਕਿ ਸਰਕਾਰ ਵੀ ਕਹਿੰਦੀ ਹੈ ਮਰੋ ਭਾਵੇਂ ਜੀਓ, ਭੁੱਖੇ ਮਰੋ, ਠੰਡ ਚ ਮਰੋ, ਅੱਗ ਚ ਸੜੋ, ਪਰ ਸਾਨੂੰ ਵੋਟ ਪਾ ਦਿਓ 5 ਸਾਲੀ, ਉਸ ਤੋਂ ਬਾਅਦ ਤੁਹਾਡੀ ਕੋਈ ਖਬਰ ਨੀ ਲੈਂਦਾ। ਤੇ ਉਹ ਕਹਿੰਦੇ ਨੇ ਵੀ ਉਹ ਖਾ ਗਏ ਹੋਏ, ਪੰਜਾਬ ਲੁੱਟ ਲਿਆ ਹੋਏ, ਪੰਜਾਬ ਦਾ ਕੱਖ ਨੀ ਰਿਹਾ ਹੋਏ, ਮੇਰਾ ਮੇਰੇ ਹੱਥ ਚ ਗੁਟਕਾ ਹੋਏ, ਉਹ ਤਖ਼ਤ ਸਾਹਿਬ ਵੱਲ ਮੇਰਾ ਮੂੰਹ ਹੋਏ, ਮੈਂ ਸਹੁੰ ਖਾ ਕੇ ਕਹਿੰਦਾ ਉਹ ਫਲਾਨਾ ਮਾਫੀਆ, ਫਲਾਨਾ ਮਾਫੀਆ, ਫਲਾਨਾ ਮਾਫੀਆ ਬੰਦ ਹੋ, ਡਰੱਗ ਚਾਰ ਹਫ਼ਤਿਆਂ ਦੀ ਲੱਕ ਤੋੜ ਦਊ, ਸਾਰਿਆਂ ਨੂੰ ਮੈਂ ਹਰ ਟੱਬਰ ਨੂੰ ਇੱਕ ਸਰਕਾਰੀ ਨੌਕਰੀ ਦਊ, ਹਰ ਕੁੜੀ ਮੁੰਡੇ ਨੂੰ ਮੋਬਾਈਲ ਦਊਂਗਾ, ਉਹ ਮੈਂ ਸਾਰੇ ਕਿਸਾਨਾਂ ਦੇ ਲੀਕ ਲਾਲ ਫੇਰ ਦਊਂਗਾ ਕਰਜ਼ੇ ਤੇ। ਲਓ ਲੋਕਾਂ ਨੇ ਕਿਹਾ ਚੰਗਾ ਭਾਈ ਨਾ ਕੁਝ ਕਹਿੰਦਾ, ਸ਼ਾਇਦ ਕੁਝ ਕਰੂਗਾ ਹੀ, ਜਿਤਾ ਤਾ ਉਹਨੂੰ ਰਿਕਾਰਡ ਤੋੜ ਵੋਟਾਂ ਨਾਲ ਜਿਤਾ ਤਾ। ਉਹਨੇ ਸਹੁੰ ਚੋਕੇ ਨਾਲੇ ਆਪਣੀ ਸਹੇਲੀ ਸੱਦ ਲਈ, ਉਹਨੇ 5-7 ਸਹੇਲੀਆਂ ਲੈ ਆਂਦੀਆਂ, 5-7 ਮਿੱਤਰ ਲੈ ਕੇ ਚਲੇ ਗਏ ਪਹਾੜਾਂ ਵਿੱਚ ਹਨੀਮੂਨ ਮਨਾਉਣ। ਫੜ ਲਓ ਪੂਛ ਇਹਨਾਂ ਦੀ।
ਤੁਸੀਂ ਟਿਪੀਕਲ ਅਕਾਲੀਆਂ ਵਾਂਗਰ ਪ੍ਰਚਾਰ ਕਰਦੇ ਜਦੋਂ ਕਰਦੇ, ਸੂਈ ਤੁਸੀਂ ਰੱਖਣੀ ਰੱਖਣੀ। ਵੈਸੇ ਸਟੇਜਾਂ ਤੇ ਵੀ ਇੱਦਾਂ ਹੀ ਪ੍ਰਚਾਰ ਕਰਦੇ ਦੇਖੇ ਮੈਂ ਸਾਰੇ ਪਾਰਟੀਆਂ ਵਾਲੇ, ਖਾਸ ਕਰਕੇ ਅਕਾਲੀ।
ਨਹੀਂ, ਕਮਿਊਨਿਸਟ ਸਾਡੇ ਨਾਲ ਵੀ ਅੱਗੇ ਹੁੰਦੇ ਸੀ,
ਉਹ ਤਾਂ ਪਾਣੀ ਚੋ ਬਿਜਲੀ, ਪਾਣੀ ਚੋ ਫੋਕਾ ਵੀ ਕਰ ਦਿੰਦੇ ਬਿਜਲੀ ਵਾਲਾ। ਉਹ ਕਿੱਦਾਂ ਸੀ ਗੱਲ?
ਉਹ ਬਾਈ ਜਿਹਨੇ ਭਾਖੜਾ ਡੈਮ ਚਲਾਇਆ ਨਾ, ਤੇ ਉਹ ਕਹਿੰਦੇ ਓਏ ਕਾਂਗਰਸ ਨੇ, ਉਹ ਸਰਕਾਰ ਆ ਗਈ, ਓਏ ਤੁਹਾਨੂੰ ਲੁੱਟ ਲਿਆ, ਓਏ ਪਾਣੀ ਚੋਂ ਬਿਜਲੀ ਤੇ ਪਹਿਲਾਂ ਕੱਢ ਲੈਂਦੇ ਆ, ਫੋਕਾ ਪਾਣੀ ਤੁਹਾਨੂੰ ਦਿੰਦੇ ਆ, ਉਹਦੇ ਤੇ ਵੀ ਕਹਿੰਦਾ ਤੁਹਾਨੂੰ ਮਾਲੀਆ ਲਾ ਦਿੰਦੇ ਆ।
ਕਮਾਲ ਹੈ, ਕਿਆ ਵਿਗਿਆਨਿਕ ਸੋਚਾਂ ਰੱਖਦੇ ਨੇ ਬੰਦੇ ਆਪਣੇ। ਹੁਣ ਥੋੜੇ ਸੁਨੇਹ ਲੈਣੇ ਆ ਪਰਮਜੀਤ ਸਿੰਘ ਧਾਲੀਵਾਲ ਨਾ ਬ੍ਰਿਸਬਨ ਵਾਲੇ, ਕਹਿੰਦੇ ਸਿੱਧੂ ਸਾਹਿਬ ਜੀ ਕੰਪਿਊਟਰ ਲੈਣਾ, ਇਹੋ ਜਿਹਾ ਲੈਣਾ ਜਿਹੜਾ ਬੜੀ ਜਾਣਕਾਰੀ ਰੱਖਦਾ ਹੋਵੇ ਜਿੱਦਾਂ ਤਾਇਆ ਜੀ। ਠੀਕ ਹੈ ਜੀ, ਤੇ ਦੀਪਜੋਤ ਸਿੰਘ ਵੀ ਸਾਡੇ ਨਾਲ ਜੁੜੇ ਨੇ ਤੇ ਕਹਿੰਦੇ ਨੇ ਕਿ ਭਾਜੀ ਸਤਿ ਸ੍ਰੀ ਅਕਾਲ ਦੋਨਾਂ ਵਿਦਵਾਨਾਂ ਨੂੰ ਤੇ ਸਾਰੇ ਸਰੋਤਿਆਂ ਨੂੰ, ਤਾਇਆ ਜੀ ਨੂੰ ਜਾਣਕਾਰੀ ਬਹੁਤ ਵਧੀਆ ਦਿੱਤੀ, ਬਹੁਤ ਸ਼ੁਕਰਾਨਾ। ਤੇ ਨਵਰਾਜ ਬਲ ਹੁਣੀ ਕਹਿੰਦੇ ਨੇ ਕਿ ਭਾਜੀ ਨਵੇਂ ਬੰਦੇ ਸੱਦੀ ਜਾਂਦੇ ਆ, ਪੁਰਾਣੇ ਹਜੇ ਲਮਕਦੇ ਪਏ ਆ, ਇਹੀ ਤਾਂ ਸਰਕਾਰ ਚਾਹੁੰਦੀ ਹੈ ਜੀ। ਤੇ ਇੱਕ ਨਾ 2 ਕੁਐਸਚਨ ਆਏ ਆ ਤੁਹਾਡੇ ਲਈ, ਹੈਗੇ ਬੜੇ ਤਿੱਖੇ ਆ। ਤੇ ਦਲਜੀਤ ਸਿੰਘ ਭਾਜੀ ਕਹਿੰਦੇ ਨੇ ਕਿ ਤਾਇਆ ਜੀ ਇਹ ਗੱਲ ਦੱਸਿਓ ਵੀ ਅਕਾਲੀ ਦਲ ਬਾਦਲ ਦਾ ਸੰਵਿਧਾਨ ਪੁਰਾਣੇ ਅਕਾਲੀ ਦਲ ਵਾਲਾ ਜਾਂ ਉਹਨੇ ਬਦਲਿਆ?
ਉਹ ਮੈਂ ਪੜ੍ਹਿਆ ਨੀ ਜੀ।
ਅੱਛਾ, ਚਲੋ ਠੀਕ ਹੈ।
ਮੈਂ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਮੈਂ 47 ਸਾਲ ਤੋਂ ਬਾਹਰ ਆ, ਤੇ ਹਾਂਜੀ ਰੌਲਾ ਪੈਂਦਾ ਮੀਡੀਆ ਦੇ ਵਿੱਚ, ਬਦਲਤਾ ਹੋਏ ਪਤਾ ਨੀ ਕੀ ਬਦਲਤਾ ਹੋਊਗਾ।
ਚਲੋ ਦੂਜਾ ਕੁਐਸਚਨ
ਮੰਗਵਾ ਕੇ ਪੜ੍ਹ ਲੈਂਦੇ ਆ, ਮੈਂ ਵੀ ਮੰਗਵਾ ਸਕਦਾ, ਇਹ ਵੀ ਮੰਗਵਾ ਸਕਦੇ ਨੇ।
ਅੱਛਾ, ਦੂਜਾ ਸਵਾਲ ਹੈਗਾ, ਦੂਜੀ ਸਵਾਲ ਨੀ ਹੈਗਾ, ਸਿਫਾਰਿਸ਼ ਆ ਸਾਡੇ ਨਾ ਅਮਰੀਕ ਸਿੰਘ ਫਲੋਰਾ ਭਾਜੀ ਦੀ ਦਿੱਲੀ ਤਮੰਨਾ ਹੈਗਾ, ਉਹਨੇ 5 ਬੰਦਿਆਂ ਨੂੰ ਮਿਲਣਾ ਆ। ਇੱਕ ਤਾਂ
ਉਹਨੇ ਜਦੋਂ ਦਿੱਲੀ ਤਮੰਨਾ 5 ਤੋਂ ਹੀ ਕਿਹਾ ਨਾ, ਮੈਂ ਕਿਹਾ ਵੀ ਸ਼ਾਇਦ ਉਹਨੇ 5 ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣਾ, ਤੇ ਮੈਂ ਪਹਿਲਾਂ ਹੀ ਤਿਆਰ ਹੋ ਗਿਆ।
ਉਹਨੇ 5 ਸਿੱਖ ਨੀ ਬਿਠਾ ਲੈਣੇ?
ਮੈਂ ਉਹ ਸਮਝਿਆ, ਤੁਸੀਂ ਤਾਂ ਪਾਣੀ ਪਾਤਾ ਮੇਰੇ ਸਿਰ।
ਤੁਸੀਂ ਤਾਂ ਜਲੇਬੀਆਂ ਦੇ ਪਾਣੀ ਪਾਤਾ, ਦੇਖੋ ਜਲੇਬੀਆਂ ਦੇ ਪਾਣੀ ਪਾਤਾ ਤੁਸੀਂ ਤੇ ਮੇਰੀਆਂ ਦੇ। ਤਾਂ ਜੀ ਉਹਨਾਂ ਦੀ ਤਮੰਨਾ ਹੈ ਕਿ ਉਹਨਾਂ ਨੇ ਪੰਜ ਬੰਦਿਆਂ ਨੂੰ ਮਿਲਣਾ, ਇੱਕ ਤਾਂ ਮੋਦੀ ਸਾਹਿਬ ਨੂੰ ਮਿਲਣਾ ਚਾਹੁੰਦੇ ਆ, ਇੱਕ ਲਾਲੂ ਪ੍ਰਸ਼ਾਦ ਯਾਦਵ ਨੂੰ, ਇੱਕ ਰਾਮਦੇਵ ਨੂੰ ਤੇ ਇੱਕ ਬਾਦਲ ਸਾਹਿਬ ਨੂੰ। ਹੁਣ ਪੰਜਵਾਂ ਬੰਦਾ ਭਾਜੀ ਮੈਨੂੰ ਹੁਣ ਭੇਜਿਓ ਜਰਾ ਕੌਣ ਹੈ, ਪਰ ਉਹ ਕਹਿੰਦੇ ਬਾਦਲ ਸਾਹਿਬ ਤੱਕ ਪਹੁੰਚ ਕਰਨੀ ਹੈ ਤੇ ਗਿਆਨੀ ਜੀ ਨੂੰ ਕਹੋ ਵੀ ਉਹ ਮੇਰੇ ਲਈ ਲੈਟਰ ਅਰੇਂਜ ਕਰ ਸਕਦੇ ਆ ਬਾਦਲ ਸਾਹਿਬ ਨੂੰ ਮਿਲਣ ਵਾਸਤੇ ਵੀ ਜੇ ਕੋਈ।
ਅਕਾਲੀ ਦਲ ਦਾ ਪ੍ਰਧਾਨ ਆਸਟ੍ਰੇਲੀਆ ਚ ਹੈਗਾ ਐਡੀਲੇਡ ਭੁਪਿੰਦਰ ਸਿੰਘ ਮਨੇਸ,
ਹਾਂਜੀ ਹਾਂਜੀ,
ਤੇ ਉਹਨੂੰ ਉਹਦੇ ਲੈਟਰ ਲੈਣਾ ਤੇ ਉਹਦੇ ਲਈ। ਤੇ ਬਾਦਲ ਸਾਹਿਬ ਇੰਨੇ ਮਤਲਬ ਸਿੰਪਲ ਤੇ ਇੰਨੇ ਸਾਦੇ ਬੰਦੇ ਆ ਤੇ ਕੋਈ ਵੀ ਬਿਨਾਂ ਅਪਾਇੰਟਮੈਂਟ ਲਿਆ ਤੋਂ ਉਹਨਾਂ ਨੂੰ ਜਾ ਕੇ ਮਿਲ ਸਕਦਾ।
ਅੱਛਾ, ਨਾਲੇ ਅੱਜ ਕੱਲ ਤਾਂ ਕੋਈ ਵੀ ਮਿਲ ਸਕਦਾ ਹੋਣਾ, ਵਿਹਲੇ ਹੀ ਆ, ਬਹੁਤੇ ਬਿਜ਼ੀ ਨਹੀਂ ਹੈਗੇ ਜਣੇ ਕਿ।
ਨਹੀਂ ਮੈਂ ਤੇ ਚੀਫ ਮਿਨਿਸਟਰੀ ਵੇਲੇ ਵੀ ਜਾ ਮਿਲਿਆ ਸੀ, ਦੋ ਵਾਰੀ ਤਿੰਨ ਵਾਰੀ ਮਿਲਿਆ ਮੈਂ ਚੀਫ ਮਿਨਿਸਟਰੀ ਵੇਲੇ। ਲਾਸਟ ਟਾਈਮ ਤੇ ਇੱਥੇ ਪਟਨੇ ਸਾਹਿਬ ਅਸੀਂ ਇੱਕੋ ਹੀ ਫਲੋਰ ਤੇ ਸੀ ਹੋਟਲ ਚ, ਤੇ ਉਹਨਾਂ ਦਾ ਕੋਈ ਵੱਡਾ ਸੀ ਕਿਉਂਕਿ ਨਾਲ ਸਟਾਫ ਵੀ ਹੁੰਦਾ, ਮੈਂ ਆਮ ਕਮਰਿਆਂ ਚ ਸੀ ਤੇ ਮੈਂ ਜਾ ਕੇ ਮਿਲਿਆ ਬਾਹਰ ਸੀਗੇ। ਮੈਂ ਕਿਹਾ ਵੀ ਮੈਂ ਪੁਰਾਣਾ ਵਰਕਰ, ਅਸੀਂ ਜਾਣਦੇ ਹਾਂ ਤੇ ਮਿਲਣਾ, ਤੇ ਉਹਨਾਂ ਨੇ ਕੋਈ ਰੁਕਾਵਟ ਨਹੀਂ ਪਾਈ, ਬਸ ਮੇਰਾ ਜਰਾ ਕੇ ਵੇਖਿਆ ਵੀ ਕੋਈ ਖਤਰਨਾਕ ਚੀਜ਼ ਨਾ ਹੋਵੇ। ਗਏ ਬਾਦਲ ਸਾਹਿਬ ਕੁਰਸੀ ਤੇ ਇਕੱਲੇ ਬੈਠੇ ਸੀ, ਗੱਲਬਾਤ ਕੀਤੀ, ਆਪਾਂ ਕਿਤਾਬ ਭੇਟ ਕੀਤਾ ਤੇ ਮੁੜ ਆਏ। ਤੇ ਮਤਲਬ ਵੀ ਉਹ ਬਾਦਲ ਤੇ ਇੰਨਾ ਮਤਲਬ ਪੇਂਡੂ ਹਿਸਾਬ ਤੇ ਇੰਨਾ ਮਤਲਬ ਸਾਦਾ ਤੇ ਸਿੰਪਲ ਬੰਦਾ ਆ ਵੀ ਕੋਈ ਵੀ ਬੰਦਾ ਉਹਨੂੰ ਉਹਦੇ ਨਾਲ ਜਾ ਕੇ ਗੱਲ ਕਰ ਸਕਦਾ।
ਤਾਂ ਜੀ ਗੱਲ ਤਾਂ ਉਦੋਂ ਉਹ ਦੇਖੀ ਸੀ, ਮਤਲਬ ਜਿਹੜੀ ਮੇਰੇ ਜ਼ਹਿਨ ਦੇ ਵਿੱਚ ਗੱਲ ਹੈਗੀ ਫਸ ਗਈ ਆ, ਉਹ ਸੀਨ ਯਾਦ ਹੈ ਤੁਹਾਨੂੰ ਜਦੋਂ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਭਗਵੰਤ ਮਾਨ ਬੱਸ ਲੈ ਕੇ ਗਿਆ ਸੀ ਚੰਡੀਗੜ੍ਹ ਨੂੰ ਨਸ਼ਿਆਂ ਦਾ ਵਿਰੋਧ ਕਰਨ ਵਾਸਤੇ, ਉਹਦੀ ਕੋਟੀ ਦੇ ਬਾਹਰ ਮੈਮੋਰੈਂਡਮ ਦੇਣ ਗਿਆ ਸੀ ਬਾਦਲ ਸਾਹਿਬ ਨੂੰ, ਨਾਲ ਸਾਰੇ ਬੱਸ ਆਮ ਲਸ਼ਕਰ ਲੈ ਕੇ ਗਿਆ ਸੀ ਤੇ ਬਾਹਰ ਫਿਰ ਮੀਡੀਆ ਵੀ ਸੀਗਾ ਤੇ ਬਾਹਰ ਉਹ ਨਾਰੇ ਵਜਾਏ ਗਏ, ਨਸ਼ੇ ਬੰਦ ਕਰੋ, ਚਿੱਟਾ ਬੰਦ ਕਰੋ, ਹਨਾ, ਇਨਕਲਾਬ ਲਿਆਵਾਂਗੇ ਅਸੀਂ, ਫਲਾਨਾ ਕਰਾਂਗੇ, ਉਹ ਕਰਾਂਗੇ, ਤੇ ਬਾਦਲ ਸਾਹਿਬ ਬਾਹਰ ਆਏ, ਬਾਹਰ ਆ ਕੇ ਕਹਿੰਦਾ ਦੇਖੋ ਕਾਕਾ ਰੌਲਾ ਨਾ ਪਾਓ, ਤੁਸੀਂ ਕਹਿਣੀ ਗੱਲ ਹੈ, ਕੀ ਕਹਿਣਾ ਚਾਹੁੰਦੇ ਹੋ, ਹਨਾ, ਆਰਾਮ ਨਾਲ ਘਰਾਂ ਨੂੰ ਜਾਓ, ਉਹ ਜੀ ਅਸੀਂ ਤੁਹਾਨੂੰ ਆ ਮੈਮੋਰੈਂਡਮ ਦੇਣ ਆਏ ਆ, ਨਸ਼ੇ ਬੰਦ, ਨਸ਼ੇ ਪੰਜਾਬ ਚ ਨਸ਼ਿਆਂ ਦਾ ਹੜਾ ਆਇਆ ਹੋਇਆ। ਉਹਨਾਂ ਨੇ ਮਾੜੀ ਜਿਹੀ ਅੱਖ ਚੱਕ ਕੇ ਭਗਵੰਤ ਮਾਨ ਨੂੰ ਕਹਿੰਦਾ ਕਾਕਾ ਸਾਨੂੰ ਪਤਾ ਕੌਣ ਕੌਣ ਨਸ਼ੇ ਕਰਦਾ। ਭਗਵੰਤ ਮਾਨ ਦੀ ਏਦਾਂ ਫੂਕ ਨਿਕਲੀ ਨਾ, ਕਹਿੰਦਾ ਤੂੰ ਤੈਨੂੰ ਦੱਸਣ ਦੀ ਲੋੜ ਨੀ, ਕਹਿੰਦਾ ਕਾਕਾ ਸਾਨੂੰ ਸਭ ਪਤਾ ਕੌਣ ਕੌਣ ਨੇ ਜੀ। ਉਹ ਜਾਂਦੇ ਉਹ ਨਾ ਜਦ ਗਏ ਹੈ ਨਾ ਬਾਦਲ ਸਾਹਿਬ ਨੂੰ ਤੇ ਉਹ ਫੋਟੋਆਂ ਖਿੱਚਦੇ ਜਾਣ ਬੱਸ ਦੇ ਵਿਚ, ਸੈਲਫੀਆਂ ਲੈਂਦੇ, ਖੁਸ਼ ਹੁੰਦੇ ਸਾਰੇ ਹੈ ਨਾ, ਤੇ ਏਦਾਂ ਪਏ ਅਸੀਂ ਖੁਸ਼ ਚੱਲੇ ਆ ਜੀ ਜੰਗ ਨੂੰ। ਜਦੋਂ ਫਿਰ ਮੁੜ ਕੇ ਆਉਂਦੇ ਨੀ ਫੋਟੋਆਂ ਦੋ ਕਾਈਆਂ ਏਦਾਂ ਬੈਠੇ ਜਿੱਦਾਂ ਮੱਚ ਨੀ ਮਾਰੇ ਤਾਂ ਮਟਕਾ ਚੌਂਕ ਚ ਧਰਨਾ ਲਾ ਕੇ ਆਏ ਹੁੰਦੇ।
ਪਰ ਵੇਖ ਲੋ ਮਤਲਬ ਤਜਰਬਾ ਸਿਖਾ ਦਿੰਦਾ ਸਭ ਕੁਝ। 1970 ਦੇ ਵਿਚ ਜਦੋਂ ਇਹਨਾਂ ਨੂੰ ਗੁਰਨਾਮ ਸਿੰਘ ਨੂੰ ਲਾ ਕੇ ਪਹਿਲੀ ਵਾਰੀ ਮੁੱਖ ਮੰਤਰੀ ਬਣਾਇਆ 27 ਮਾਰਚ 1970 ਨੂੰ, ਤੇ ਉਦੋਂ ਕਰਤਾ ਧਰਤਾ ਸਭ ਲਾਉਣ ਹਟਾਉਣ ਵਾਲੇ ਸੰਤ ਚਰਨ ਸਿੰਘ ਜੀ ਹੁੰਦੇ ਸੀ ਤੇ ਮੈਂ ਉਹਨਾਂ ਦੇ ਨਾਲ ਪੀਏ ਵਜੋਂ ਸੇਵਾ ਕਰਦਾ ਸੀ, ਤੇ ਉਦੋਂ ਮਤਲਬ ਸਭ ਕੁਝ ਕਰਤਾ ਧਰਤਾ ਸੰਤ ਚਰਨ ਸਿੰਘ ਦੀ ਹਦਾਇਤ ਹੀ ਚੱਲਦੀ ਹੁੰਦੀ ਸੀ ਤੇ ਇਹ ਨਾਲ ਮਤਲਬ ਜਿਵੇਂ ਚੇਲਿਆਂ ਵਾਂਗੂ, ਤੇ ਫਿਰ ਤਜਰਬੇ ਦੇ ਨਾਲ ਦੇਖ ਲੋ ਕਿ ਕਿੱਥੋਂ ਤੱਕ ਸਭ ਤੋਂ ਛੋਟੀ ਉਮਰ ਦਾ ਹਿੰਦੁਸਤਾਨ ਚ ਮੁੱਖ ਮੰਤਰੀ ਬਣ ਕੇ ਸਭ ਤੋਂ ਵੱਡੀ ਉਮਰ ਦਾ ਮੁੱਖ ਮੰਤਰੀ ਹਟਿਆ ਵਾ, ਤੇ ਅਜੇ ਵੀ ਕੋਈ ਪਤਾ ਨਹੀਂ ਮਹਾਰਾਜ ਨੇ ਕਿੰਨੀ ਕੁ ਹੋਰ ਸੇਵਾ ਲੈਣੀ ਆ। ਤੇ ਮੇਰੇ ਸਾਹਮਣੇ ਮਤਲਬ ਇੰਨਾ ਮੈਚਿਓਰ ਪੋਲੀਟੀਸ਼ਨ ਬਾਦਲ ਸਾਹਿਬ, ਇੱਕ ਨਾਈਵ, ਇੱਕ ਨਵ ਸੁਖੀਏ ਤੋਂ ਸ਼ੁਰੂ ਹੋ ਕੇ ਤੇ ਮਤਲਬ ਵੀ ਉਸਤਾਦ ਪੋਲੀਟੀਸ਼ਨ। ਪਿੱਛੇ ਜੇ ਨਾ ਮੈਂ ਸਰੋਤਿਆਂ ਚ ਸੀ ਬੈਠਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਫੰਕਸ਼ਨ ਸੀ ਤੇ ਬਾਦਲ ਸਾਹਿਬ ਸਟੇਜ ਤੇ ਬੋਲ ਰਹੇ ਸੀ, ਕਹਿੰਦੇ ਵੀ ਤੁਸੀਂ ਪੀ ਐਚ ਡੀ ਹੋ, ਕਹਿੰਦਾ ਮੈਂ ਵੀ ਪੀ ਐਚ ਡੀ ਹਾਂ।
ਅੱਛਾ,
ਕਹਿੰਦੇ ਤੁਸੀਂ ਕਾਗਜ਼ਾਂ ਦੇ ਪੀ ਐਚ ਡੀ ਹੋ, ਮੈਂ ਪੋਲੀਟਿਕਸ ਦਾ ਪੀ ਐਚ ਡੀ ਹਾਂ। ਤੇ ਸੋ ਇਹ ਹੈ ਵੀ ਪੋਲੀਟਿਕਸ ਦਾ ਪੀ ਐਚ ਡੀ ਤੇ ਪੋਸਟ ਡਾਕ ਇਸ ਵੇਲੇ ਬਣੇ ਹੋਏ ਨੇ ਬਾਦਲ ਸਾਹਿਬ। ਸਮੇਂ ਦੇ ਨਾਲ ਸਮਾਂ ਸਭ ਕੁਝ ਸਿਖਾ ਦਿੰਦਾ, ਹਾਂਜੀ ਬੋਲੋ।
ਹੁਣ ਇੱਕ ਹੋਰ ਪੀ ਐਚ ਡੀ ਦੀ ਤੁਹਾਡੇ ਨਾਲ ਗੱਲ ਕਰਾਂ।
ਅੱਛਾ ਗੱਲ ਇੱਕ ਉਹ ਗੱਲ ਵਿੱਚ ਰਹਿ ਗਈ ਫੇਰ ਮੈਨੂੰ ਭੁੱਲ ਜਾਣੀ ਆ। ਤੇ ਉਦੋਂ ਸੰਤ ਚਰਨ ਸਿੰਘ ਹੋਰਾਂ ਦਾ ਇੰਨਾ ਦਬਦਬਾ ਸੀ, ਇੰਨਾ ਨਾਂ ਸੀ ਮੀਡੀਆ ਚ, ਵੀ ਇੰਗਲਿਸ਼ ਪ੍ਰੈਸ ਵਾਲੇ ਵੀ ਦਾ ਐਸ ਜੀ ਪੀ ਸੀ ਚੀਫ, ਦਾ ਸੁਪਰ ਚੀਫ ਮਿਨਿਸਟਰ ਆਫ ਪੰਜਾਬ ਸੰਤ ਚਰਨ ਸਿੰਘ ਸੈਡ, ਮਤਲਬ ਉਹ ਜੀ ਸੀ, ਮੈਨੂੰ ਕਿਤਾ ਅਖਬਾਰ ਦਾ ਨੰਬਰ, ਬੜੀ ਪ੍ਰਸਿੱਧ ਅਖਬਾਰ ਹੈ, ਉਹਦੇ ਫਸਟ ਖਬਰ ਫਸਟ ਪੇਜ ਤੇ ਇਉਂ ਲੱਗਦੀ ਹੁੰਦੀ ਸੀ। ਤੇ ਪ੍ਰੈਸ ਵਾਲਿਆਂ ਨੇ ਝੂਠੀ ਖਬਰ ਉਡਾ ਦਿੱਤੀ ਵੀ ਚੀਫ ਮਿਨਿਸਟਰ ਦੇ ਦਫ਼ਤਰ ਦੇ ਵਿਚ ਇਕ ਕੈਬਨ ਬਣੀ ਹੋਇਆ ਸਪੈਸ਼ਲ, ਜਿਹਦੇ ਵਿਚ ਸੰਤ ਚਰਨ ਸਿੰਘ ਹੋਰੀ ਬਹਿੰਦੇ ਆ, ਤੇ ਉਹ ਕੈਬਨ ਦੇ ਵਿਚੋਂ ਹਦਾਇਤ ਕਰਦੇ ਆ ਚੀਫ ਮਿਨਿਸਟਰ ਨੂੰ, ਤੇ ਫਿਰ ਉਹ ਗਾਂ ਅਮਲ ਕਰਦਾ। ਇਹ ਝੂਠੀ ਗੱਲ ਸੀ ਪਰ ਮੀਡੀਆ ਨੇ ਉਡਾ ਤੀ। ਹੋਰ ਇਕ ਨਿੱਕੀ ਜੀ ਗੱਲ, ਸੰਤ ਅਕਾਲੀ ਦਲ ਦਾ ਅਖਬਾਰ ਹੁੰਦਾ ਸੀ ਕੌਮੀ ਦਰਦ, ਤੇ ਉਹ ਅਖਬਾਰਾਂ ਸਾਰੀਆਂ ਮੈਂ ਹੀ ਪੜ੍ਹਦਾ ਹੁੰਦਾ ਸੀ, ਸੰਤਾਂ ਕੋਲ ਕਿੱਥੇ ਟਾਈਮ, ਤੇ ਪੜ੍ਹ ਕੇ ਖਾਲ ਖਾਲ ਗੱਲ ਸਾਂਝੀ ਕਰ ਦੇਣੀ। ਤੇ ਉਹ ਤੇ ਨਿੱਕੇ ਨੇ ਕੀ ਧਿਆਨ ਨਹੀਂ ਦਿੱਤਾ, ਸੰਤ ਉੱਥੇ ਨਾ ਲਾਈਨ ਛਾਪਣੀ ਪੈਂਦੀ, ਪ੍ਰਿੰਟਰ ਪਬਲਿਸ਼ਰ ਐਂਡ ਐਡੀਟਰ ਸੰਤ ਚੰਨਣ ਸਿੰਘ ਨੇ ਛਪਵਾ ਕੇ ਫਲਾਣੇ ਥਾਂ ਤੋਂ ਪ੍ਰਕਾਸ਼ਿਤ ਕੀਤਾ, ਤੇ ਉਹ ਕਿੰਨੇ ਦਿਨ ਸੰਤ ਚੰਨਣ ਸਿੰਘ ਦੀ ਬਜਾਏ ਸੰਤ ਨੱਚਣ ਸਿੰਘ ਲਿਖਦੇ ਛਪਦਾ ਰਿਹਾ। ਮੇਰੀ ਵੀ ਵਾਹਵਾ ਦਿਨਾਂ ਬਾਅਦ ਨਿਗਾਹ ਪਈ, ਉਹ ਮੈਂ ਉਹਨਾਂ ਨੂੰ ਜਾ ਕੇ ਕਿਹਾ ਓਏ ਆ ਕੀ ਕਰ ਰਹੇ ਹੋ, ਕਹਿੰਦੇ ਕਹਿੰਦੇ ਸਾਨੂੰ ਤਨਖਾਹ ਵੇਲੇ ਸਿਰ ਦਿੰਦੇ ਨੀ, ਹੋਰ ਅਸੀਂ ਕੀ ਕਰੀਏ।
ਨੱਚਣ ਸਿੰਘ ਕਿਆ ਬਾਤ ਹੈ, ਸਿਰਾਈ ਕਰਾਈ ਜਾਂਦੇ ਆ। ਅੱਛਾ ਹੁਣ ਗੱਲ ਹਾਸੇ ਵਾਲੀ, ਮੈਂ ਥੋੜੀ ਸੀਰੀਅਸ ਕਰਨਾ ਚਾਹੁੰਦੀ, ਤੁਸੀਂ ਮੈਨੂੰ ਤੁਸੀਂ ਦੱਸਿਓ ਵੀ ਮੇਰੀ ਆਬਜ਼ਰਵੇਸ਼ਨ ਜਿਹੜੀ ਕਿੰਨੀ ਡੂੰਗੀ ਆ। ਜਿਹੜਾ ਸੁਖਦੇਵ ਸਿੰਘ ਢੀਂਡਸੇ ਦੀ ਆਪਾਂ ਗੱਲ ਸ਼ੁਰੂ ਕੀਤੀ ਸੀ ਕਿ ਉਹ ਵੱਖਰੇ ਹੋਏ ਨੇ, ਉਹਨਾਂ ਦੇ ਬੇਟੇ ਜਿਹੜੇ ਨੇ ਉਹ ਹਜੇ ਵੀ ਅਕਾਲੀ ਦਲ ਚ ਨੇ, ਤੇ ਬਾਪ ਉਧਰ ਹੈ ਬੇਟਾ ਇਧਰ ਹੈ, ਤੇ ਮੈਨੂੰ ਇਉਂ ਲੱਗਦਾ ਕਿ ਜਿਹੜੀ ਆਉਣ ਵਾਲੀ ਹੁਣ ਇਲੈਕਸ਼ਨ ਹੈ ਉਹਦੇ ਵਿਚ ਵੀ ਹਜੇ ਬਾਦਲ ਸਾਹਿਬ ਨੂੰ ਪੂਰੀ ਉਹੋ ਜਿਹੀ ਸਪੋਰਟ ਨਹੀਂ ਮਿਲੇਗੀ ਜਿਹੜੀ ਮਿਲਣੀ ਚਾਹੀਦੀ ਆ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਅਗਰ ਸੁਖਬੀਰ ਬਾਦਲ ਤੇ ਵੱਡੇ ਬਾਦਲ ਫੇਰ ਉਹ ਫੋਰ ਫਰੰਟ ਤੇ ਆ ਕੇ ਅਕਾਲੀ ਦਲ ਵੱਲੋਂ ਲੜਨਗੇ ਤਾਂ ਲੋਕ ਫੇਰ ਜਿਹੜੀ ਪ੍ਰੋਟੈਸਟ ਵੋਟ ਹੈ ਉਹ ਕਾਂਗਰਸ ਨੂੰ ਹੀ ਪਾਣਗੇ। ਠੀਕ ਹੈ, ਤੇ
ਉਹ ਇਹ ਹੈ ਵੀ ਇੱਕ ਪੈਪਸੂ ਦੇ ਵਿਚ 1952 ਨਵੇਂ ਕਾਂਸਟੀਟਿਊਸ਼ਨ ਮੁਤਾਬਕ ਹਿੰਦੁਸਤਾਨ ਵਿਚ ਸਭ ਤੋਂ ਪਹਿਲਾਂ ਇਲੈਕਸ਼ਨ ਹੋਈ ਹੈ 52 ਚ,
ਹਾਂਜੀ
1952 ਚ, ਔਰ ਸਭ ਤੋਂ ਪਹਿਲੀ ਨਾਨ ਕਾਂਗਰਸ ਸਰਕਾਰ ਜਿਹੜੀ ਸੀ ਅਕਾਲੀ ਦਲ ਦੀ ਅਗਵਾਈ ਹੇਠਾਂ ਪੈਪਸੂ ਚ ਬਣੀ ਸੀ, ਤੇ ਉਹ ਕੁਝ ਮਹੀਨਿਆਂ ਬਾਅਦ ਹੀ ਤੋੜਤੀ ਨਹਿਰੂ ਨੇ ਸਰਕਾਰ ਨੇ। ਇੱਕ ਧਾਰਾ 356 ਜਿਹੜੀ ਹੈ ਨਾ ਉਹ ਇਹ ਕਿਹਾ ਵੀ ਕਿਸੇ ਵੀ ਸੂਬੇ ਦੀ ਸਰਕਾਰ ਨੂੰ ਗਵਰਨਰ ਤੋਂ ਰਿਪੋਰਟ ਮੰਗਵਾ ਕੇ ਕਿ ਵੀ ਲਾਅ ਐਂਡ ਆਰਡਰ ਜਿਹੜਾ ਆਊਟ ਆਫ ਕੰਟਰੋਲ ਹੋ ਗਿਆ, ਤੇ ਉੱਥੇ ਸਰਕਾਰ ਤੋੜ ਕੇ ਤੇ ਰਾਸ਼ਟਰਪਤੀ ਰਾਜ ਹੋ ਜਾਂਦਾ, ਐਡਮਿਨਿਸਟ੍ਰੇਟਰ ਜਿਹੜਾ ਗਵਰਨਰ ਬਣ ਜਾਂਦਾ, ਤੇ ਉਹ ਤੋੜ ਦਿੱਤੀ। ਔਰ ਇਹ ਟੁੱਟੀ ਵੇਖ ਕੇ ਹੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਅੰਬੇਦਕਰ ਨੇ ਕਿਹਾ ਸੀਗਾ ਵੀ ਆਹ ਜਿਹੜਾ ਮੈਂ ਕਾਂਸਟੀਟਿਊਸ਼ਨ ਬਣਾਇਆ ਦੀ ਇੰਨੀ ਦੁਰਵਰਤੋਂ ਹੋਈ ਆ, ਮੇਰਾ ਜੀ ਕਰਦਾ ਮੈਂ ਇਹਨੂੰ ਅੱਗ ਲਾ ਕੇ ਸਾੜ ਦਿਆਂ।
ਅੱਛਾ
ਅੱਛਾ, ਉਸ ਤੋਂ ਬਾਅਦ ਫਿਰ ਇਲੈਕਸ਼ਨ ਹੋਣੀ ਸੀ 6 ਮਹੀਨਿਆਂ ਬਾਅਦ, ਤੇ ਅਕਾਲੀ ਦਲ ਚ 2 ਧੜੇ ਬਣ ਗਏ, ਇੱਕ ਮਾਲਵਾ ਅਕਾਲੀ ਦਲ ਬਣ ਗਿਆ ਸੰਪੂਰਨ ਸਿੰਘ ਰਾਮਾ ਦੀ ਅਗਵਾਈ ਹੇਠਾਂ, ਇਧਰ ਮਾਸਟਰ ਤਾਰਾ ਸਿੰਘ ਰਿਹਾ। ਅਕਾਲੀਆਂ ਦੀ ਵੋਟਾਂ 2 ਥਾਂ ਵੰਡੀਆਂ ਗਈਆਂ, ਕਾਂਗਰਸ ਜਿੱਤ ਗਈ, ਉਹਨਾਂ ਨੇ ਰਘਵੀਰ ਸਿੰਘ ਨੂੰ ਚੀਫ ਮਿਨਿਸਟਰ ਬਣਾ ਤਾ। ਸੋ ਇਸ ਤਰ੍ਹਾਂ ਜੇ ਇਹ ਖਾਲੀ ਦਲੀਏ ਜਿੰਨੇ ਖਾਲੀ ਦਲ ਆ, 20 ਵਾਲੇ ਹੋਏ, ਟਕਸਾਲੀ ਹੋਏ, ਢੀਂਡਸੇ ਚਿੰਚੋ, ਢੀਂਡਸਾ ਤੇ 1972 ਦੇ ਵਿਚ ਅਕਾਲੀ ਦਲ ਚ ਆਇਆ ਆਜ਼ਾਦ, ਇਹਨੂੰ ਪ੍ਰਕਾਸ਼ ਸਿੰਘ ਬਾਦਲ ਨੇ ਆਜ਼ਾਦ ਖੜਾ ਕਰਕੇ ਜਿਤਾ ਕੇ ਤੇ ਮੁੜ ਕੇ ਪਾਰਟੀ ਵਿਚ ਸ਼ਾਮਲ ਕਰ ਲਿਆ। 24 ਅਕਾਲੀ ਜਿੱਤੇ ਸੀ, 24 ਜੋ ਇਹ 25 ਰਲ ਕੇ 25 ਹੋ ਗਏ, ਤੇ ਇਹ ਤਾਂ 1972 ਦੇ ਵਿਚ ਅਕਾਲੀ ਬਣਿਆ, ਤੇ ਪਹਿਲਾਂ ਤੇ ਕਦੀ ਇਹਦਾ ਨਾਂ ਹੀ ਨਹੀਂ ਸੁਣਿਆ। ਤੇ ਮੈਂ ਗੱਲ ਕੀ ਕਰਨ ਲੱਗਿਆ, ਇਸ ਤਰ੍ਹਾਂ ਜੇ ਹੁਣ ਇਹ ਸਾਰੇ ਇਕੱਠੇ ਰਹਿਣ ਤੇ ਆ ਰਹੀ ਇਲੈਕਸ਼ਨ ਲੜਨ, ਤੇ ਅਕਾਲੀਆਂ ਦੀਆਂ ਵੋਟਾਂ 2 ਥਾਂ ਵੰਡੀਆਂ ਜਾਣਗੀਆਂ, ਤੇ ਫਿਰ ਲਾਭ ਤਾਂ ਕਾਂਗਰਸ ਨੂੰ ਹੋਣਾ ਹੀ ਹੋਣਾ।
ਨਹੀਂ, ਮੈਨੂੰ ਇਉਂ ਲੱਗਦਾ ਕਿ ਜਿਹੜੀ ਪ੍ਰੋਟੈਸਟ ਵੋਟ ਹੈ ਹੁਣ ਕਾਂਗਰਸ ਨੂੰ ਪਈ ਆ, ਅਕਾਲੀ ਦਲ ਦੇ ਵਿਰੋਧ ਵਾਲੀ ਵੋਟ ਪਈ ਉਹਨਾਂ ਨੂੰ, ਹੋਰ ਜਾਂ ਆਮ ਆਦਮੀ ਪਾਰਟੀ,
ਉਹ ਫਿਰ ਪ੍ਰੋਟੈਸਟ ਵਿਰੋਧ ਵਾਲੀ ਜਿਹੜੀ ਉਹ ਟਕਸਾਲੀਆਂ ਨੂੰ ਪੈ ਜੂ।
ਹਾਂ, ਉਹਨਾਂ ਨਾਲ, ਹਾਂ, ਜਿਹੜਾ ਅੰਦਰੋਂ ਦੇਖੋ ਉਹ ਕਾਫੀ ਮਤਲਬ ਸੀਰੀਅਸ ਸੀਨੀਅਰ ਨੇ ਬਾਦਲ ਸਾਹਿਬ, ਉਹਨਾਂ ਨੇ ਇਹ ਕਿਹਾ ਵੀ ਪ੍ਰੋਟੈਸਟ ਵੋਟ ਆਮ ਆਦਮੀ ਪਾਰਟੀ ਨੂੰ, ਤੀਜੇ ਫਰੰਟ ਨੂੰ ਜਾਂ ਕਾਂਗਰਸ ਨੂੰ ਪਾਉਣ ਦੀ ਬਜਾਏ ਆਪੇ ਹੀ ਇੱਕ ਪਾਰਟੀ ਹੋਰ ਖੜੀ ਕਰ ਲਓ। ਇੱਧਰ ਵੀ ਕਰ ਲੈਂਦੇ ਨੇ, ਇੱਦਾਂ ਬਥੇਰੇ ਕਰਦੇ ਨੇ। ਹਾਂ, ਆਸਟ੍ਰੇਲੀਆ 'ਚ ਵੀ ਇੱਦਾਂ ਹੁੰਦੀ ਆ, ਕੰਜ਼ਰਵੇਟਿਵ ਜੀ ਕ੍ਰਿਸਚੀਅਨ ਕਮਿਊਨਿਟੀ ਬਣਾ ਲਿਆ। ਮੈਨੂੰ ਇਹੋ ਲੱਗਦਾ ਕਿ ਇਹ ਇਲੈਕਸ਼ਨਾਂ ਇੱਦਾਂ ਲੜੀਆਂ ਜਾਣਗੀਆਂ, ਕਾਂਗਰਸ ਨੂੰ ਇੱਕ ਵਾਰੀ ਬਾਹਰ ਕਰਕੇ ਉਹ ਤੋਂ ਬਾਅਦ ਫਿਰ ਇਕੱਠੇ ਹੋ ਕੇ ਬਣ ਗਏ ਸੁਖਬੀਰ ਸਿੰਘ ਬਾਦਲ ਹੀ, ਤੇ ਇਨ੍ਹਾਂ ਦੀ ਹੋਰਸੇ ਕਰਕੇ ਫਿਰ ਅਕਾਲੀ ਦਲ ਨੂੰ ਇਕੱਠੇ ਕਰਨ ਦੀ ਸਕੀਮ ਹੈ। ਮੈਨੂੰ ਇਹੋ ਲੱਗਦਾ, ਮੇਰੀ ਇਹ ਆਪਣੀ ਅੰਡਰਸਟੈਂਡਿੰਗ। ਬਾਕੀ ਇੱਕ ਦੂਜੇ ਦੇ ਵਿਰੁੱਧ ਥੋੜੇ ਬਹੁਤੇ ਤਾਂ ਬਿਆਨ ਇਹਨਾਂ ਨੂੰ ਦੇਣੇ ਪੈਣੇ ਹੀ ਆ, ਵੀ ਸਾਡੀ ਲੜਾਈ ਹੋ ਗਈ
ਬਾਕੀ ਉਹ ਜਿਹੜੀ ਨਾ ਪੁੱਤ ਦੀ ਗੱਲ, ਉਹ ਤੇ ਪਰਮਿੰਦਰ ਸਿੰਘ ਢੀਂਡ ਸਾਹਿਬ ਦੇਖੋ ਬਾਦਲ ਸਰਕਾਰ ਦੇ ਵਿੱਚ ਉਹ ਖਜ਼ਾਨਾ ਮੰਤਰੀ ਸੀ, ਮਤਲਬ ਮੁੱਖ ਮੰਤਰੀ ਤੋਂ ਬਾਅਦ ਦੋ ਪੋਸਟਾਂ ਹੀ ਮਹੱਤਵਪੂਰਨ ਹੁੰਦੀਆਂ, ਕਿਉਂਕਿ ਇਹ ਗਿਆਨੀ ਗੁਰਮੁਖ ਸਿੰਘ ਮਸਾਵਰ 1966 ਚ ਉਹਨੇ ਪਹਿਲਾ ਇਹ ਬਰਾਵਾਜ ਤੋਰਿਆ ਨਾ ਵੀ ਹੋਮ ਦਾ ਮਹਿਕਮਾ ਜਿਹੜਾ ਉਹ ਚੀਫ਼ ਮਿਨਿਸਟਰ ਨੇ ਆਪਣੇ ਕੋਲ ਰੱਖਿਆ। ਉਸ ਤੋਂ ਬਾਅਦ ਹਰ ਬਣਨ ਵਾਲਾ ਜਿਹੜਾ ਚੀਫ਼ ਮਿਨਿਸਟਰ ਆ ਉਹ ਮਹਿਕਮਾ ਹੋਮ ਦਾ ਆਪਣੇ ਕੋਲ ਰੱਖਦਾ, ਬਹੁਤ ਮਹੱਤਵਪੂਰਨ ਹੁੰਦਾ। ਤੇ ਦੂਜਾ ਮਹੱਤਵਪੂਰਨ ਖਜ਼ਾਨੇ ਦਾ, ਮਤਲਬ ਖਜ਼ਾਨਕੀ ਉਹ ਖਜ਼ਾਨੇ ਦਾ ਵਜ਼ੀਰ ਆ, ਹੁਣ ਇਸ ਵੇਲੇ ਵੀ ਅਕਾਲੀ ਅਸੈਂਬਲੀ ਪਾਰਟੀ ਦਾ ਉਹ ਲੀਡਰ ਆ, ਸਧਾਰਨ MLA ਨਹੀਂ ਹੈਗਾ ਇਹਦਾ ਪੁੱਤ। ਪਰ ਵੇਖੋ, ਜਾਂ ਤਾਂ ਹੁਣ ਪਿਓ ਤੋਂ ਬਗਾਵਤ ਕਰੂਗਾ ਜਾਂ ਪਿਓ ਦੇ ਨਾਲ ਮਿਲੂਗਾ।
ਗੁਰੂ ਦੀਆਂ ਚਲੋ ਗੁਰੂ ਜਾਣੇ, ਪਰ ਆਪਾਂ ਦੋ ਮਸਲੇ ਹੋਰ ਕਰਨੇ। ਇੱਕ ਨਾ ਕੱਲ ਮਸਲਾ ਆਇਆ ਸੀਗਾ, ਮਸਲਾ ਨਹੀਂ ਕੁਐਸਚਨ ਪੁੱਛਿਆ ਸੀ, ਗੁਰਪ੍ਰੀਤ ਪੀਆ ਜੀ ਆ ਤੇ ਉਹਨਾਂ ਨੇ ਨਾ ਗੁਰਪ੍ਰੀਤ ਐਡਲੇਡ ਤੋਂ, ਤੇ ਉਹਨਾਂ ਨੇ ਕੁਐਸਚਨ ਪੁੱਛਿਆ ਸੀ, ਕਹਿੰਦੇ ਵੀ ਸਤਿ ਸ੍ਰੀ ਅਕਾਲ, ਕਹਿੰਦੇ ਮੈਂ ਵੈਂਡੀਗੋ ਆਈ ਵੈਂਟ ਟੂ ਵੈਂਡੀਗੋ ਐਂਡ ਸ਼ੈਪਰਟਨ ਲਾਸਟ ਵੀਕਐਂਡ ਤੇ ਸਾਰਾ ਕੁਝ ਠੀਕ ਸੀਗਾ, ਪਰ ਮੈਨੂੰ ਪਤਾ ਨਹੀਂ ਸੀਗਾ ਵੀ ਵੈਂਡੀਗੋ ਦੇ ਵਿੱਚ ਗੁਰਦੁਆਰਾ ਹੈ ਨਹੀਂ, ਹਨਾ। ਪਰ ਮੈਂ ਵੈਬਸਾਈਟ ਤੇ ਪੜਿਆ ਸੀ, ਸਰਚ ਕੀਤਾ ਸੀਗਾ ਕਿ ਬੈਂਡਿੰਗੋ ਦੇ ਵਿੱਚ ਸਿੱਖ ਜਿਹੜੇ ਉਹ ਇਕੱਠੇ ਹੁੰਦੇ ਨੇ ਮਹੀਨੇ ਚ ਇੱਕ ਵਾਰੀ ਚਰਚ ਦੇ ਵਿੱਚ, ਤੇ ਕੋਈ ਮੈਲਬਨ ਤੋਂ ਜਾਂ ਹੋਰ ਪਾਸਿਓਂ ਕੋਈ ਗ੍ਰੰਥੀ ਸਿੰਘ ਆਉਂਦੇ ਨੇ। ਸ਼ੈਪਰਟਨ ਗੁਰਦੁਆਰਾ ਸਾਹਿਬ ਸਿਰਫ ਬੈਂਡਿੰਗੋ ਤੋਂ ਡੇਢ ਘੰਟੇ ਦੀ ਡਰਾਈਵ ਤੇ ਆ, ਹਨਾ, ਤੇ ਇਸ ਕਰਕੇ ਉੱਥੇ ਹਰੇਕ ਵੀਕ ਜਾਣਾ ਥੋੜਾ ਮੁਸ਼ਕਿਲ ਹੋ ਜਾਂਦਾ। ਤੇ ਬਾਕੀ ਕਹਿੰਦੇ ਵੀ ਥੋੜੇ ਪੁੱਛਿਓ ਵੀ ਇਹਦੇ ਬਾਰੇ ਤੁਹਾਨੂੰ ਹੋਰ ਪਤਾ ਵੀ ਕੀ ਸਿਚੁਏਸ਼ਨ ਹੈ ਬੈਂਡਿਗੋ ਦੇ ਵਿੱਚ, ਗੁਰੂ ਘਰ ਹੈ ਜਾਂ ਨਹੀਂ ਹੈ, ਤਾਂ ਜੀ ਤੁਹਾਨੂੰ ਕੋਈ ਜਾਣਕਾਰੀ ਹੋਵੇ।
ਮੈਨੂੰ ਨਾ ਹੁਣ ਭੁੱਲਣ ਲੱਗ ਪਿਆ, ਬੈਂਡਿਗੋ ਜਾਂ ਜੀ ਲੌਂਗ
ਤਾਂ ਹੈਗਾ, ਜੀ ਲੌਂਗ ਤਾਂ ਹੈਗਾ।
ਤੇ ਮੇਰਾ ਖਿਆਲ ਵੀ ਬੈਂਡਿਗੋ ਦਾ ਨਹੀਂ ਮੈਨੂੰ ਪੂਰਾ ਪਤਾ, ਜੇ ਉਹ ਇਕੱਠੇ ਹੁੰਦੇ ਨੇ
ਬੈਂਡਿਗੋ ਕਾਫੀ ਵੱਡਾ ਰੀਜਨਲ ਸ਼ਹਿਰ ਹੈ ਵਿਕਟੋਰੀਆ ਦਾ, ਪੇਂਡੂ ਮਤਲਬ ਰੀਜਨਲ ਇਲਾਕੇ ਚੋ ਰੂਰਲ, ਤੇ ਉਹਦੇ ਵਿਚ ਪਿੱਛੇ ਜੇ ਇਹ ਹੋਇਆ ਸੀਗਾ ਕਿ ਇੱਕ ਨਗਰ ਕੀਰਤਨ ਕੱਢਿਆ ਸੀ ਕਾਫੀ ਵੱਡਾ, ਸਾਰੀ ਸੰਗਤਾਂ ਨੇ ਜਾ ਕੇ, ਤੇ ਉਹਦਾ ਕਾਫੀ ਭਰਮਾ ਹੰਗਾਰਾ ਮਿਲਿਆ ਸੀ। ਪਰ ਉਸ ਦੀ ਬੈਕਗਰਾਉਂਡ ਇੱਕ ਹੋਰ ਵੀ ਆ, ਉਹ ਤੋਂ ਪਹਿਲਾਂ ਉੱਥੇ ਇੱਕ ਸ਼ਾਇਦ ਇਸਲਾਮਿਕ ਚਰਚ ਇਸਲਾਮਿਕ ਮਸਜਿਦ ਬਣਾਉਣ ਦੇ ਪ੍ਰਪੋਜ਼ਲ ਹੋਏ ਸੀ, ਉਹਦਾ ਕਾਫੀ ਵਿਰੋਧ ਕੀਤਾ ਸੀ ਲੋਕਾਂ ਨੇ ਵੀ ਅਸੀਂ ਬਣਨ ਨਹੀਂ ਦੇਣੀ। ਪਰ ਉਹ ਤੋਂ ਬਾਅਦ ਫਿਰ ਜਿਹੜੇ ਜਿੰਨੇ ਸਿੱਖ ਸੀਗੇ ਉੱਥੇ, ਉਹਨਾਂ ਨੇ ਨਗਰ ਕੀਰਤਨ ਕੱਢਿਆ ਟਾਊਨ ਦੇ ਵਿੱਚ, ਉਹਨਾਂ ਨੂੰ ਕਾਫੀ ਇੱਕ ਮੇਨ ਸਟ੍ਰੀਮ ਕਮਿਊਨਿਟੀ ਨੇ ਭਰਮਾ ਹੰਗਾਰਾ ਦਿੱਤਾ, ਤੇ ਹੁਣ ਮੇਰਾ ਖਿਆਲ ਉਹ ਚਰਚ ਨੂੰ ਹਾਇਰ ਕਰਕੇ ਨਾ ਉਹਦੇ ਵਿਚ ਮਹੀਨੇ ਚ ਇੱਕ ਵਾਰੀ ਲਾਉਂਦੇ ਨੇ। ਪਰ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿਚ ਉੱਥੇ ਗੁਰੂ ਘਰ ਜ਼ਰੂਰ ਬਣੇ, ਬਣਨਾ ਵੀ ਚਾਹੀਦਾ ਕਿਉਂਕਿ ਡੇਢ ਘੰਟੇ ਦੀ ਡਰਾਈਵ ਹੈ, ਤੇ ਮਤਲਬ ਜਿਹੜੀਆਂ ਪੂਰਤੀਆਂ ਨੇ ਸ਼ੈਪਟਨ ਤੋਂ ਨੇੜੇ ਤੋਂ, ਸੋ ਹਜੇ ਤੱਕ ਤਾਂ ਗੁਰਦੁਆਰਾ ਨਹੀਂ ਜਿੰਨਾ ਕੁ ਮੈਨੂੰ ਪਤਾ। ਬਾਕੀ ਤਾਂ ਜੀ ਥੋੜਾ ਜਿਹਾ ਇਹਦੇ ਨਾਲ ਲੱਗਦੀ ਮੈਂ ਗੱਲ ਹੋਰ ਵੀ ਕਰਦਾ ਕਿ ਰੁਝਾਨ ਦੇਖਣ ਨੂੰ ਮਿਲਿਆ, ਇੰਗਲੈਂਡ ਗਏ ਸੀ ਉੱਥੇ ਓਬਜ਼ਰਵ ਕੀਤਾ ਬਈ ਗੁਰੂ ਘਰ ਪਹਿਲਾਂ ਜਿੱਦਾਂ ਹੁਣ ਉੱਥੇ ਸਲੋਹ ਚ ਇੱਕ ਗੁਰਦੁਆਰਾ ਹੁੰਦਾ ਸੀ, ਫਿਰ ਰਾਮਗੜੀਆ ਗੁਰਦੁਆਰਾ ਬਣਿਆ, ਫਿਰ ਸਾਊਥ ਹਾਲ ਦੇ ਵਿਚ ਵੀ ਹੁਣ ਦੋ ਜਾਂ ਤਿੰਨ ਗੁਰਦੁਆਰੇ ਨੇ, ਅਫਗਾਨੀਆਂ ਨੇ ਆਪਣਾ, ਸਿੰਘਾਂ ਨੇ ਬਣਾ
ਲਿਆ,
ਤੇ ਉਹ ਮੇਰੀ ਅਫਗਾਨੀ ਸਿੰਘਾਂ ਨਾਲ ਗੱਲ ਚੱਲ ਰਹੀ ਸੀ ਉੱਥੇ, ਪੰਜਾ ਸਾਹਿਬ ਅਸੀਂ ਇਕੱਠੇ ਹੋਏ ਸੀਗੇ, ਗੱਲਾਂ ਬਾਤਾਂ ਕੀਤੀਆਂ, ਹਨਾ, ਤੇ ਉਹ ਕਹਿੰਦੇ ਵੀ ਮੈਂ ਉਹਦਾ ਥੋੜਾ ਮੈਂ ਕਾਫੀ ਲਿਬਰਲ ਹੈ ਇਸ ਸੋਚ ਦੇ, ਤੇ ਉਹਨਾਂ ਨੇ ਵੀ ਇਹੀ ਗੱਲ ਕੀਤੀ, ਕਹਿੰਦੇ ਵੀਰ ਜੀ ਅਸੀਂ 200 ਪਰਿਵਾਰ ਹੈ, ਅਸੀਂ ਸਾਊਥ ਹਾਲ ਦੇ ਵਿਚ ਜਾ ਕੇ ਇਕੱਠੇ ਹੋ ਗਏ, ਇਥੋਂ ਕਾਬਲ ਚੋ ਸਾਨੂੰ ਭੱਜਣਾ ਪਿਆ ਛੱਡ ਕੇ, ਉਹ ਤਾਂ ਗਾਲਾਂ ਕੱਢ ਕਹਿੰਦੇ ਕੱਖ ਨਾ ਰਹੇ ਇਹਨਾਂ ਦਾ, ਕਹਿੰਦੇ ਮੈਂ ਕਿਹਾ ਬੀਬੀ ਜੀ ਹੁਣ ਗੁਰਦੁਆਰੇ ਤਾਂ ਗਾਲਾਂ ਕੱਢੋ, ਨਹੀਂ ਨਹੀਂ ਕਹਿੰਦੇ ਅਸੀਂ ਕਹਿੰਦੇ ਸਦੀਆਂ ਤੋਂ ਇੱਥੇ ਬੈਠੇ ਆ ਬਚਿੰਦੇ ਆ, ਸਾਨੂੰ ਉੱਠ ਕੇ ਜਾਣਾ ਪੈ ਗਿਆ, ਹਨਾ, ਇਹਨਾਂ ਨੇ ਧੱਕਾ ਕੀਤਾ। ਪਰ ਕਹਿੰਦੇ ਉੱਥੇ ਜਾ ਕੇ ਵੀ ਪਹਿਲਾਂ ਚਲੋ ਸਾਡੀ ਸਪੋਰਟ ਕੀਤੀ ਸਾਰਿਆਂ ਨੇ, ਕਹਿੰਦੇ ਫਿਰ ਜੇ ਅਸੀਂ ਮੈਂ ਕਿਹਾ ਤੁਸੀਂ ਆਪਣਾ ਉੱਥੇ ਵੱਖਰਾ ਗੁਰਦੁਆਰਾ ਬਣਾ ਲਿਆ, ਤੇ ਵੀਰ ਜੀ ਕਹਿੰਦੇ ਵੀ ਇਹ ਚ ਸਮੱਸਿਆ ਕੀ ਆ, ਗੁਰਦੁਆਰਾ ਹੀ ਬਣਾਇਆ, ਕੋਈ ਟੇਕਾ ਤਾਂ ਨਹੀਂ ਖੋਲ ਲਿਆ, ਕਿਸੇ ਕਸੀਨੋ ਤਾਂ ਨਹੀਂ ਖੋਲ ਲਿਆ, ਜਿਥੇ ਸਾਡਾ ਭਾਈਚਾਰਾ ਸਾਡੇ ਉਨ੍ਹਾਂ ਦੇ ਥੋੜੇ ਜਿਹੇ ਰੀਤੀ ਰਿਵਾਜ ਵੱਖਰੇ ਨੇ ਪੀ ਜਿੱਥੇ ਅਸੀਂ ਕੰਫਰਟੇਬਲ ਹੈ ਪੀ ਜੇ ਅਸੀਂ ਉੱਥੇ ਇਕੱਠੇ ਹੋ ਲਏ ਉੱਥੇ ਆਪਣੇ ਗੁਰੂ ਨੂੰ ਯਾਦ ਕਰ ਲਈਏ ਚ ਮਾੜੀ ਵੀ ਗੱਲ ਕਿਹੜੀ ਆ
ਹਨਾ
ਕੋਈ ਮਾੜੀ ਗੱਲ ਨੀ ਮੈਂ ਕਿਹਾ ਨਹੀਂ ਮੈਂ ਤੁਹਾਡੇ ਨਾਲ ਸਹਿਮਤ ਹਾਂ ਪਰ ਕਈ ਉਹ ਜੀ ਆਹ ਪਹਿਲਾਂ ਹੀ ਗੁਰਦੁਆਰਾ ਸੀ ਇੱਕ ਹੋਰ ਬਣਾ ਲਿਆ ਉਹ ਮੇਰਾ ਖਿਆਲ ਕਿ ਆਪਾਂ ਨੂੰ ਇਸ ਚੀਜ਼ ਤੋਂ ਥੋੜਾ ਵੱਖਰਾ ਰੱਖਣਾ ਚਾਹੀਦਾ ਐਸ ਲੌਂਗ ਐਸ ਗੁਰੂ ਸਾਹਿਬ ਦੇ ਉੱਤੇ
ਦੇਖੋ ਸਾਊਥ ਹਾਲ ਦੇ ਵਿੱਚ ਇੱਕ ਗੁਰਦੁਆਰਾ ਹੈਵਲਕ ਰੋਡ ਇੱਕ ਪਾਰਕ ਐਵੇਨਿਊ ਦੋ ਇੱਕ ਰਾਮਗੜੀਆ ਤਿੰਨ ਇੱਕ ਮਾਂਗਟ ਹਾਲ ਚਾਰ ਇੱਕ ਰਵਿਦਾਸ ਸਭਾ ਪੰਜ ਇੱਕ ਅਫਗਾਨਿਸਤਾਨੀਆਂ ਦਾ ਛੇ ਇੱਕ ਸੰਤ ਜਗਜੀਤ ਸਿੰਘ ਹਰਖੋ ਵਾਲੀਆਂ ਦਾ ਸੱਤ ਇੱਕ ਗੁਰੂ ਅਮਰਦਾਸ ਗੁਰਦੁਆਰਾ ਅੱਠ ਇੱਕ ਮੀਰੀ ਪੀਰੀ ਗੁਰਦੁਆਰਾ ਨੌ ਇੰਨੇ ਕੁ ਤਾਂ ਮੈਨੂੰ ਯਾਦ ਆ ਰਹੇ ਆ ਸਾਊਥ ਹਾਲ ਦੇ ਵਿੱਚ
ਉਹ ਫਿਰ ਤਾਇਆ ਜੀ ਦੋ ਚਾਰ ਹੋਰ ਤਾਇਆ ਜੀ ਜਿਹੜੇ ਫਿਰ ਆਪਾਂ ਅਰਦਾਸ ਕਰਦੇ ਹੁੰਦੇ ਚੌਂਕੀਆਂ ਝੰਡੇ ਬੁੱਗੇ ਬੁੰਗੇ ਜੁਗੋ ਜੁਗੋ ਟੱਲ ਉਹ
ਮੇਰਾ ਮਤਲਬ ਇਹ ਆ ਵੀ ਸਾਰੇ ਗੁਰਦੁਆਰੇ ਭਰੇ ਹੁੰਦੇ ਆ ਤੇ ਜੇ ਹੁਣ ਇੱਕ ਗੁਰਦੁਆਰਾ ਹੋਵੇ ਤੇ ਉੱਥੇ ਕਿਵੇਂ ਸੰਗਤ ਇੰਨੀ ਸਮਾ ਸਕੇ
ਨਹੀਂ ਹੁਣ ਤੁਸੀਂ ਦੇਖੋ ਪਾਰਕ ਲਈ ਗੁਰਦੁਆਰਾ ਦੇਖੋ ਉਧਰ ਕ੍ਰੇਗੀ ਵਰਨ ਗੁਰਦੁਆਰੇ ਦੇਖੋ ਗੁਰਦੁਆਰਾ ਸਾਹਿਬ ਦੇਖੋ ਵੀ
ਉਹ ਪਾਰਕ ਲਈ ਦੀ ਗੱਲ ਲੈ ਲੋ ਉਹ ਜੀ ਬੜਾ ਵੱਡਾ ਗੁਰਦੁਆਰਾ ਕਮੇਟੀ ਦੇ ਮਤਲਬ ਕੋਈ ਬੰਦਾ ਸੀ ਇੱਕ ਗਰੁੱਪ ਬੈਠਾ ਸੀ ਕਮੇਟੀ ਚ ਉਹ ਗੁਰਦੁਆਰਾ ਨੀ ਸੀ ਸ਼ੁਰੂ ਹੋਣ ਦਿੰਦੇ ਉਹ ਐਡਾ ਵੱਡਾ ਗੁਰਦੁਆਰਾ ਉਹ ਐਡਾ ਵੱਡਾ ਗੁਰਦੁਆਰਾ ਆਇਆ ਉੱਥੇ ਗੁਰਦੁਆਰਾ ਬਣ ਜਾਣਾ ਉੱਥੇ ਗੁਰਦੁਆਰਾ ਬਣ ਜਾਣਾ ਬੜੇ ਪੈਸੇ ਹੋਏ ਕਰਜ਼ਾ ਕਿਵੇਂ ਲਾਵਾਂਗੇ ਹੋਏ ਐਡੇ ਦੀ ਨੀ ਲੋੜ ਤੇ ਗੁਰਦੁਆਰੇ ਪਹਿਲਾਂ ਨਾ ਕੌਂਸਲ ਤੋਂ ਮਨਜ਼ੂਰੀ ਲਈ ਸੀ ਜਿਹੜਾ ਇਹ ਹਾਲ ਦੇ ਚਾਰ ਚੁਫੇਰੇ ਗੈਲਰੀ ਹੁੰਦੀ ਸੀ ਉਹ ਜੀ ਉਹਨਾਂ ਨੇ ਜ਼ੋਰ ਦੇ ਕੇ ਵਾਪਸ ਲੈ ਕੇ ਉਹ ਦੁਬਾਰਾ ਫੀਸਾਂ ਭਰ ਕੇ ਗੈਲਰੀ ਕੱਢ ਕੇ ਵਿੱਚੋਂ ਤੇ ਫੇਰ ਮਨਜ਼ੂਰੀ ਬਿਲਡਿੰਗ ਦੀ ਲੈ ਕੇ ਫੇਰ ਗੁਰਦੁਆਰਾ ਸ਼ੁਰੂ ਕੀਤਾ ਚਲੋ ਲੰਮੀ ਕਹਾਣੀ ਆ ਉਹ ਸ਼ੁਰੂ ਵੀ ਗੁਰਦੁਆਰਾ ਤਾਂ ਹੋਇਆ ਕਿ ਸਾਰੀ ਦੀ ਸਾਰੀ ਕਮੇਟੀ ਪੁਰਾਣੀ ਬਦਲ ਕੇ ਨਵੀਂ ਆਈ ਉਹਨੇ ਗੁਰਦੁਆਰਾ ਸ਼ੁਰੂ ਕੀਤਾ ਤੇ ਮੈਂ ਜਿਹੜਾ ਚੇਅਰਮੈਨ ਬਣਿਆ ਮੈਂ ਉਹਨੂੰ ਕਿਹਾ ਜੇ ਤਾਂ ਤੁਸੀਂ ਸਾਲ ਦੇ ਵਿੱਚ ਗੁਰਦੁਆਰਾ ਸ਼ੁਰੂ ਕਰਵਾ ਲਿਆ ਬਣਵਾ ਨਹੀਂ ਲਿਆ ਸ਼ੁਰੂ ਕਰਵਾ ਲਿਆ ਤਾਂ ਮੈਂ ਤੁਹਾਨੂੰ ਕਹਾਂਗਾ ਸ਼੍ਰੀਮਾਨ ਚੇਅਰਮੈਨ ਸਾਹਿਬ ਜੀ ਤੇ ਜੇ ਤੁਸੀਂ ਸਾਲ ਦੇ ਵਿੱਚ ਗੁਰਦੁਆਰਾ ਨਾ ਸ਼ੁਰੂ ਕਰਵਾਇਆ ਤੇ ਮੈਂ ਤੁਹਾਨੂੰ ਫਿਰ ਚੋਰਮੈਨ ਕਹਿਣਾ ਸ਼ੁਰੂ ਕਰ ਦੇਣਾ ਪਰ ਗੁਰਦੁਆਰਾ ਸ਼ੁਰੂ ਹੋ ਗਿਆ ਤੇ ਅੱਜ ਦੇਖੋ ਗੁਰਪੁਰਬ ਵਾਲੇ ਦਿਨ ਵਿਸਾਖੀ ਵਾਲੇ ਦਿਨ ਦੀਵਾਲੀ ਵਾਲੇ ਦਿਨ ਜਾਂ ਕੋਈ ਬਾਹਰੋਂ ਪ੍ਰਸਿੱਧ ਕੋਈ ਰਾਗੀ ਜਥਾ ਆ ਜਾਵੇ ਤੇ ਉੱਥੇ ਥਾਂ ਕਾਰ ਪਾਰਕਿੰਗ ਲਈ ਥਾਂ ਨਹੀਂ ਮਿਲਦਾ ਲੰਗਰ ਛਕਣ ਲਈ ਥਾਂ ਨਹੀਂ ਮਿਲਦਾ ਪੰਜ ਪੰਜ ਛੇ ਛੇ ਵਾਰੀ ਪੰਗਤਾਂ ਬਹਿੰਦੀਆਂ ਨੇ ਦਰਬਾਰ ਹਾਲ ਦੇ ਵਿੱਚ ਸੰਗਤ ਲਈ ਬਹਿਣ ਲਈ ਥਾਂ ਨਹੀਂ ਮਿਲਦਾ ਉਹਨਾਂ ਨੂੰ ਬੇਨਤੀ ਕਰਨੀ ਪੈਂਦੀ ਜੀ ਥੱਲੇ ਲੰਗਰ ਹਾਲ ਦੇ ਵਿੱਚ ਲੱਗਿਆ ਹੋਇਆ ਸਕਰੀਨ ਉੱਥੇ ਜਾ ਕੇ ਬੈਠੋ ਯਾਨੀ ਇੰਨਾ ਕੁਝ ਅਸੀਂ ਸਾਡੇ ਦਿਲ ਛੋਟੇ ਆ ਗੁਰੂ ਘਰ ਇਹੋ ਜੀ ਪੈਸੇ ਨਹੀਂ ਹੈਗੇ ਮੈਂ ਕਿਹਾ ਵੀ ਗੁਰਦੁਆਰਾ ਜਦੋਂ ਸ਼ੁਰੂ ਹੋਏਗਾ ਉਦੋਂ ਪੈਸੇ ਆਉਣਗੇ ਅੱਗੇ ਤੇ ਸ਼ੁਰੂ ਕਿਵੇਂ ਕਰੀਏ ਮੈਂ ਕਿਹਾ ਆਪਾਂ ਕਰਜ਼ਾ ਲੈ ਕੇ ਸ਼ੁਰੂ ਕਰ ਅਸੀਂ ਨੀ ਕਮਿਊਨਿਟੀ ਨੂੰ ਕਰਜ਼ੇ ਚ ਫਸਾਉਣਾ ਤੇ ਮੈਂ ਕਿਹਾ ਭਾਈ ਗੁਰਦੁਆਰਾ ਸ਼ੁਰੂ ਹੋਣ ਤੋਂ ਬਿਨਾਂ ਪੈਸੇ ਨਹੀਂ ਆਉਣੇ ਲੋਕਾਂ ਦਾ ਮੂਰਖ ਨਹੀਂ ਹੈਗੇ ਕਿ ਆਪਣੇ ਬੱਚਿਆਂ ਦੇ ਮੂੰਹ ਤੋਂ ਖੋ ਕੇ ਉਹ ਕਮੇਟੀ ਦੇ ਅਕਾਊਂਟ 'ਚ ਪੈਸੇ ਜਮ੍ਹਾਂ ਕਰਾਏ ਜਾਣ ਉਹ ਗੱਲ ਇਹੋ ਹੀ ਹੋਈ ਗੁਰਦੁਆਰੇ ਦੀ ਮਿੱਟੀ ਪੁੱਟਣ ਨੂੰ ਕਦੇ ਮੁਹਾਵਰੇ 'ਚ ਨਾ ਲੈ ਰਿਹਾ ਨੀਹਾਂ ਪੁੱਟੀਆਂ ਹੋਈਆਂ ਸੀ ਤੇ ਮਿੱਟੀ ਦਾ ਢੇਰ ਵੇਖ ਕੇ ਉਹ ਆਏ ਠਕਰਾਲ ਫੈਮਿਲੀ ਲੈਮੋਜ਼ੀਨ ਕਾਰਾਂ ਸ਼ੋਫਰ ਗੋਰੇ ਵੱਡੇ ਵੱਡੇ ਬਾਡੀ ਗਾਰਡ ਨਾਲ ਤੇ ਆਹ ਮੇਰੇ ਵਰਗੇ ਵਿਚਾਰੇ ਮਾੜੂ ਅਜੇ ਤੇ ਆਏ ਵੇਖਿਆ ਜੀ ਆਹ ਮਿੱਟੀ ਕਾਹਦੇ ਲਈ ਪੁੱਟੀ ਆ ਕਮੇਟੀ ਨੇ ਕਿਹਾ ਜੀ ਵੀ ਇਹ ਗੁਰਦੁਆਰਾ ਬਣ ਲੱਗਾ ਕਹਿੰਦੇ ਅੱਛਾ $52,000 ਮੇਰੇ ਵੱਲੋਂ ਉਹਨਾਂ ਦਿਨਾਂ ਚ $52,000 ਤੇ ਪਰ ਉਹਨਾਂ ਨੇ ਚੈੱਕ ਉਦੋਂ ਭੇਜਿਆ ਜਦੋਂ ਉਹਨਾਂ ਦੇ ਮੈਨੇਜਰ ਮਨਜੀਤ ਸਿੰਘ ਗਿੱਲ ਨੇ ਇਹ ਫੋਟੋਆਂ ਭੇਜੀਆਂ ਵੀ ਆ ਨੀਹਾਂ ਭਰੀਆਂ ਜਾ ਰਹੀਆਂ ਮਸ਼ੀਨਾਂ ਕੰਮ ਕਰ ਰਹੀਆਂ $52,000 ਭੇਜਿਆ ਜਦੋਂ ਅਗਲੀ ਵਾਰੀ ਆਏ ਤੇ ਉਹ ਕੰਧਾਂ ਲੰਮੀਆਂ ਪੈ ਕੇ ਬਣਾਈਆਂ ਸੀ ਉਹ ਸਿੱਧੀਆਂ ਕਰਕੇ ਨਟ ਬੋਲ ਕੱਸ ਦਿੱਤਾ ਤੇ ਉਹ ਕੰਧਾਂ ਵੇਖ ਕੇ ਹੈਰਾਨ ਹੋਏ ਹੈ ਇੰਨੀ ਜਲਦੀ ਇੰਨੀ ਪ੍ਰੋਗਰੈਸ ਕਮੇਟੀ ਨੂੰ ਪੁੱਛਿਆ ਜੀ ਕਿੰਨਾ ਕਿਵੇਂ ਆ ਕਹਿੰਦੇ ਜੀ $3,50,000 ਮਿਲ ਜਾਵੇ ਤੇ ਅਸੀਂ ਗੁਰਦੁਆਰਾ ਕੰਪਲੀਟ ਹੋ ਜਾਂਦਾ ਕਹਿੰਦਾ ਡਨ $3,50,000 ਦਾ ਚੈੱਕਰ ਕੱਟ ਕੇ ਦੇ ਗਿਆ ਤੇ ਜਦੋਂ ਫਿਰ ਓਪਨਿੰਗ ਵੇਲੇ ਨੂੰ ਸੱਦਿਆ ਆਇਆ $1,00,000 ਦਾ ਥੇ ਦੇ ਗਿਆ ਇੱਕੇ ਫੈਮਿਲੀ ਨੇ $5,01,000 ਦਿੱਤਾ ਕੰਮ ਸ਼ੁਰੂ ਹੋਇਆ ਵੇਖ ਕੇ ਤੁਸੀਂ ਹੁਣ ਦੇਖੋ ਨਾ ਤੁਸੀਂ ਕਿੰਨੀ ਛੇਤੀ ਤੇ ਕਿੰਨੀ ਲੱਖਾਂ ਲੱਖਾਂ ਦੀ ਉਗਰਾਹੀ ਕਰਕੇ ਤੇ ਆਪਣਾ ਉਹ ਫਸਟ ਗੁਰਦੁਆਰਾ ਫਸਟ ਸਿੱਖ ਟੈਂਪਲ, ਮਤਲਬ ਪਹਿਲੇ ਗੁਰਦੁਆਰੇ ਦੀ ਨਵੀਂ ਬਿਲਡਿੰਗ ਤੁਹਾਡੀ ਅਗਵਾਈ ਹੇਠਾਂ ਬਣੀ ਆ, ਅਗਵਾਈ ਕੀਤੀ, ਬਣ ਰਿਹਾ ਕੁਝ ਕੰਮ ਚੱਲ ਰਿਹਾ ਤੇ ਤਾਂ ਲੋਕੀ
ਦਿੰਦੇ ਆ, ਕੰਮ ਚੱਲਦੇ ਨੂੰ ਦਿੰਦੇ ਆ ਜੀ, ਉਹ ਗੱਲੜੀਆਂ ਨੂੰ ਬਹੁਤ ਘੱਟ ਦਿੰਦੇ ਆ। ਤਾਂ ਜੀ ਹੁਣ ਆਪਾਂ ਥੋੜਾ ਇੱਕ ਹੋਰ ਸੀਰੀਅਸ ਮੁੱਦੇ ਵੱਲ ਨੂੰ ਆਣਾ ਆ, ਤੇ ਇੱਕ ਕੁਐਸਚਨ ਵੀ ਪੁੱਛਿਆ ਸੀ ਸਾਨੂੰ, ਚਲ ਪਹਿਲਾਂ ਇੱਕ ਹਾਂਜੀ ਤਾਂ ਸੁਖਦੀਪ ਸਿੰਘ ਰਿਆੜ ਨੇ ਪੁੱਛਿਆ ਸੀ ਪ੍ਰਧਾਨ ਸਾਹਿਬ ਬਾਰੇ ਕੀ ਖਿਆਲ ਹੈ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਹੋਣਾ ਬਾਰੇ, ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਪਰ ਚਲੋ ਪਹਿਲਾਂ ਇੱਥੇ ਸ਼ੁਰੂ ਕਰ ਲੈਂਦੇ ਹਾਂ ਕਿ ਤੁਸੀਂ ਹੁਣ ਤੱਕ ਜਿੰਨਾ ਕੁ ਵੀ ਉਹਨਾਂ ਨੂੰ ਸੁਣਿਆ ਦੇਖਿਆ ਤੇ ਤੁਹਾਡੀ ਕੀ ਰਾਏ ਹੈ ਜਥੇਦਾਰ ਸਾਹਿਬ ਬਾਰੇ?
ਦੇਖੋ ਜਥੇਦਾਰ ਸਾਹਿਬ ਮੇਰੇ ਨਾਲ ਫੇਸਬੁੱਕ ਤੇ ਹੈਗੇ ਆ।
ਅੱਛਾ ਜੀ।
ਜਦੋਂ ਉਹ ਕੇਸਗੜ੍ਹ ਸਾਹਿਬ ਜਦੋਂ ਦਮਦਮੇ ਸਾਹਿਬ ਦੇ ਜਥੇਦਾਰ ਸੀ, ਜਦੋਂ ਆ ਗਏ ਨੇ ਅਕਾਲ ਤਖ਼ਤ ਸਾਹਿਬ, ਉਦੋਂ ਦਾ ਸਾਡਾ ਸੰਪਰਕ ਨਹੀਂ ਰਿਹਾ। ਮੈਂ ਉਹਨਾਂ ਨੂੰ ਈਮੇਲ ਕੀਤੀ ਸੀ ਕਿ ਮੈਂ ਆਇਆ ਹੋਇਆ ਵਾਂ ਤੇ ਤੁਹਾਨੂੰ ਮਿਲਣਾ ਚਾਹੁੰਦਾ। ਅਗਰ ਵਿਦਵਾਨ ਤੇ ਵੱਡੇ ਹੋਣਗੇ, ਪਦਵੀ ਵੀ ਵੱਡੀ ਹੈ ਬਹੁਤ, ਪਰ ਉਮਰ ਚ ਮੇਰੇ ਨਾਲੋਂ ਖਾਸੇ ਛੋਟੇ ਨੇ, ਤੇ ਉਹਨਾਂ ਦਾ ਮੈਨੂੰ ਜਵਾਬ ਨਹੀਂ ਆਇਆ। ਪਰ ਜਦੋਂ ਮੈਂ ਇੱਥੇ ਆਇਆ ਤੇ ਉਹਨਾਂ ਦੇ ਫਿਰ ਪੀਏ ਦਾ ਜਵਾਬ ਆਇਆ ਜੀ ਫਲਾਣੇ ਦਿਨ 10 ਵਜੇ ਤੁਸੀਂ ਜਥੇਦਾਰ ਸਾਹਿਬ ਨੂੰ ਮਿਲ ਸਕਦੇ ਹੋ। ਮੈਂ ਕਿਹਾ ਹੁਣ ਤਾਂ ਮੈਂ ਆ ਗਿਆ ਭਾਈ ਵਾਪਸ ਆਸਟ੍ਰੇਲੀਆ ਚ, ਅਗਲੇ ਚੱਕਰ ਦੇ ਵਿੱਚ ਫੇਰ ਵੇਖੀ ਜਾਊਗੀ। ਤੇ ਉਹਨਾਂ ਦੇ ਮੀਡੀਆ ਵਾਲੇ ਤੇ ਵਿਰੋਧੀ ਵੀ, ਖੱਬੇ ਪੱਖੀ ਵਿਚਾਰਾਂ ਵਾਲਿਆਂ ਦੇ ਵੀ ਮੈਂ ਗੱਲਾਂ ਸੁਣੀਆਂ, ਸਾਹਿਤਕਾਰਾਂ ਦੀਆਂ ਵੀ, ਉਹਨਾਂ ਦੇ ਬਿਆਨਾਂ ਦੀ ਸ਼ਲਾਘਾ ਹੋਈ ਹੈ। ਅਜੇ ਤੱਕ ਉਹਨਾਂ ਦੇ ਬਿਆਨਾਂ ਦੇ ਉਲਟ ਕਿਸੇ ਨੇ ਮਾੜੀ ਗੱਲ ਨਹੀਂ ਕੀਤੀ, ਪਰ ਉਹ ਇੱਕ ਸਿਸਟਮ ਦੇ ਅੰਦਰ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1925 ਦੇ ਐਕਟ ਅਨੁਸਾਰ ਚੱਲ ਰਹੀ ਹੈ, ਉਹਦੇ ਅਨੁਸਾਰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਜਿਹੜਾ ਉਹ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਨੇ ਲਾਉਣਾ ਹੁੰਦਾ ਹੈ। ਐਗਜ਼ੈਕਟਿਵ ਕਮੇਟੀ ਜਨਰਲ ਜਨਤਾ ਨੇ ਅਧਿਕਾਰ ਦਿੱਤਾ ਹੁੰਦਾ ਆ 191 ਮੈਂਬਰਾਂ ਨੂੰ, 191 ਨੇ ਗਾਹ ਦਿੱਤਾ ਹੁੰਦਾ ਅਧਿਕਾਰ, 15 ਨੂੰ, 15 ਨੇ ਗਾਹ ਦਿੱਤਾ ਹੁੰਦਾ ਅਧਿਕਾਰ ਆਪਣੇ ਪ੍ਰਧਾਨ ਨੂੰ, ਤੇ ਉਹ ਫਿਰ ਜਿਸ ਸਿਸਟਮ ਦੇ ਨਾਲ ਜਥੇਦਾਰ ਲਾਇਆ ਜਾਂਦਾ ਉਹ ਸਿਸਟਮ ਤੋਂ ਬਾਹਰ ਨਹੀਂ ਜਾ ਸਕਦਾ। ਤੇ ਪਰ ਬੰਦੇ ਕੁ ਬੰਦੇ ਦਾ ਫਰਕ ਪੈ ਜਾਂਦਾ, ਕੋਈ ਬਿਲਕੁਲ ਡਰਾਕੜ ਹੁੰਦਾ, ਕੋਈ ਦਲੇਰ ਹੁੰਦਾ ਆ, ਕੋਈ ਬਿਲਕੁਲ ਲਾਲਚੀ ਹੁੰਦਾ, ਕੋਈ ਆਪਣੇ ਨਿੱਜੀ ਮੁਫਾਦ ਤੋਂ ਲਾਪਰਵਾਹ ਹੁੰਦਾ, ਉਚੇਰਾ ਹੁੰਦਾ ਆ। ਤੋ ਇਸ ਲਈ ਤੇ ਅਜੇ ਤੱਕ ਸੋ ਫਾਰ ਸੋ ਗੁੱਡ ਜਿਹੜੀ ਉਹਨਾਂ ਨੇ ਸਪੀਚ ਉਹਨਾਂ ਨੂੰ, ਪਰ ਮੇਰੇ ਖਿਆਲ ਦੇ ਵਿੱਚ ਸਿਆਸਤ ਦੇ ਮਸਲੇ ਤੇ ਘੱਟ ਬਿਆਨ ਦੇਣੇ ਚਾਹੀਦੇ ਨੇ। ਧਾਰਮਿਕ ਵਾਤਾਵਰਣ ਦੇ ਅਧੀਨ ਇਸ ਜੁਰਿਸਡਿਕਸ਼ਨ ਚ ਰਹਿਣ ਤਾਂ ਜ਼ਿਆਦਾ ਠੀਕ ਰਹੇ।
ਤਾਂ ਜੀ ਉਹਨਾਂ ਦੀ ਫਿਲਹਾਲ ਇਹ ਹੈ ਕਿ ਮੈਂ ਆਪਣੇ ਲਾਈਫ ਟਾਈਮ ਦੇ ਵਿੱਚ ਪਹਿਲਾਂ ਪ੍ਰੋਫੈਸਰ ਦਰਸ਼ਨ ਸਿੰਘ ਹੋਣਾ ਨੂੰ ਸਟੈਂਡ ਕਾਫੀ ਵਧੀਆ ਲੈਂਦੇ ਹੋ ਦੇਖਿਆ ਸਿੱਖ ਮਸਲਿਆਂ ਦੇ ਉੱਤੇ, ਮਤਲਬ ਉਹਨਾਂ ਨੇ ਕਾਫੀ ਵਧੀਆ ਸ਼ਲਾਘਾ ਜਿੰਨਾ ਕੁ ਮੈਨੂੰ ਪਤਾ ਆ। ਉਹ ਤੋਂ ਬਾਅਦ ਕਾਫੀ ਨਿਘਾਰ ਆਇਆ ਤੇ ਫਿਰ ਮਤਲਬ ਬਾਹਲਾ ਹੀ ਬੁਰਾ ਹਾਲ ਹੋ ਗਿਆ ਹਨਾ, ਕਦੇ ਹੁਕਮ ਲੈ, ਕਦੇ ਮਤਲਬ ਵਾਪਸ ਲੈ ਲਓ, ਕਦੇ ਜੀ ਹੁਕਮਨਾਮਾ ਜਾਰੀ ਕਰ ਦੋ। ਪਰ ਜਦੋਂ ਜਥੇਦਾਰ ਸਾਹਿਬ ਆਏ ਤਾਂ ਮੈਨੂੰ ਵੀ ਇੱਦਾਂ ਲੱਗਦਾ ਸੀ ਡਾਊਟ ਹੋ ਰਹੀ ਸੀ ਵੀ ਇੰਨੀ ਛੋਟੀ ਉਮਰ ਹੈ ਇਹ, ਹਜੇ ਇੰਨੇ ਚਿੱਟੀ ਦਾੜੀ ਨਹੀਂ ਇਹਨਾਂ ਨੇ, ਪਤਾ ਨਹੀਂ ਇਹ ਕਰ ਸਕਣਗੇ ਜਾਂ ਨਹੀਂ ਕਰ ਸਕਣਗੇ। ਪਰ ਜਿਹੜੇ ਦੋ ਤਿੰਨ ਉਹਨਾਂ ਦੇ ਬਿਆਨ ਜਾਂ ਜੋ ਦੋ ਤਿੰਨ ਉਹਨਾਂ ਨੇ ਸਟੇਟਮੈਂਟਸ ਦਿੱਤੀਆਂ ਜਿਹੜੀਆਂ ਮੈਨੂੰ ਬਹੁਤ ਚੰਗੀਆਂ ਲੱਗੀਆਂ। ਹੁਣ ਮੈਂ ਪਾਕਿਸਤਾਨ ਗਿਆ ਔਰ ਪਾਕਿਸਤਾਨ ਵਾਲੇ ਵੀ ਨਾ ਜਿਹੜੇ ਆਮ ਉੱਥੇ ਲੋਕ ਨੇ ਉਹ ਵੀ ਸ਼ਲਾਘਾ ਕਰ ਰਹੇ ਸੀ। ਇੱਕ ਤਾਂ ਉਹਨਾਂ ਨੇ ਜਿਹੜਾ ਕਸ਼ਮੀਰ ਦੀਆਂ ਜਿਹੜੀਆਂ ਔਰਤਾਂ ਜਾਂ ਕੁੜੀਆਂ ਉਹਨਾਂ ਦੇ ਬਾਰੇ ਜਾਂ ਕਸ਼ਮੀਰੀਆਂ ਬਾਰੇ ਬਿਆਨ ਦਿੱਤੇ ਵੀ ਖਬਰਦਾਰ ਕਿਸੇ ਨੇ ਕਸ਼ਮੀਰੀਆਂ ਵੱਲ ਨੂੰ ਹੋਰ ਦੇ ਮਤਲਬ ਅੱਖ ਚੱਕੀ ਆ, ਅਸੀਂ ਉਹਨਾਂ ਦੇ ਨਾਲ ਖੜਾਂਗੇ
ਲੜਕੀਆਂ, ਵਿਦਿਆਰਥੀ ਜਿਹੜੇ ਸਾਰੇ ਹਿੰਦੁਸਤਾਨ ਚ ਫੈਲੇ ਹੋਏ ਨੇ, ਇਹ ਤੇ ਬਹੁਤ ਦਲੇਰੀ ਵਾਲਾ ਤੇ ਇਹ ਧਰਮ ਦਾ ਕੰਮ ਹੈ, ਇਹ ਸਿਆਸਤ ਦਾ ਕੰਮ ਨਹੀਂ ਹੈਗਾ, ਇਹ ਧਰਮ ਦਾ ਕੰਮ ਉਹਨਾਂ ਨੇ ਕੀਤਾ ਬਹੁਤ ਵਧੀਆ। ਮੈਂ ਦੇਖੋ ਜੀ ਕਿੰਨੇ ਜਥੇਦਾਰ ਵੇਖੇ ਨੇ, ਜਥੇਦਾਰ ਸਾਹਿਬ 1953 ਚ ਨਾਗੋ ਕੇ ਕਾਂਗਰਸੀ ਗਰੁੱਪ ਦਾ ਕਬਜ਼ਾ ਸ਼੍ਰੋਮਣੀ ਕਮੇਟੀ ਤੇ, ਉਹਨਾਂ ਦੇ ਹੁੰਦੇ ਗਿਆਨੀ ਪ੍ਰਤਾਪ ਸਿੰਘ, ਬੜੇ ਵਿਦਵਾਨ ਸੱਜਣ ਸਨ ਤੇ ਮੈਂ ਉਹਨਾਂ ਦੀਆਂ ਕਿਤਾਬਾਂ ਸਾਰੀਆਂ ਪੜ੍ਹੀਆਂ ਹੋਈਆਂ ਨੇ ਤੇ ਫੇਸ ਟੂ ਫੇਸ ਵੀ ਅਸੀਂ ਬਚਨ ਬਲਾਸ ਕੀਤੇ ਆ। ਫਿਰ ਜਥੇਦਾਰ ਅਕਸ਼ਰ ਸਿੰਘ ਵੀ ਹੁੰਦੇ ਸੀ, ਉਹ ਵੀ ਬੜੇ ਕੁਰਬਾਨੀ ਵਾਲੇ ਤੇ ਬੜੇ ਸਾਫ਼ ਦਿਲ ਬੰਦੇ ਹੁੰਦੇ ਸੀ। ਫਿਰ ਗਿਆਨੀ ਚੇਤ ਸਿੰਘ ਹੋਏ ਨੇ, ਗਿਆਨੀ ਕਿਰਪਾਲ ਸਿੰਘ ਲੰਮਾ ਸਮਾਂ ਜਥੇਦਾਰ ਰਹੇ ਨੇ, ਜਥੇਦਾਰ ਮੋਹਨ ਸਿੰਘ ਤੁਰ ਰਹੇ ਨੇ, ਮੋਹਨ ਸਿੰਘ ਜਥੇਦਾਰ ਊਧਮ ਸਿੰਘ ਨਾਗੋ ਕੇ, ਜਥੇਦਾਰ ਮੋਹਨ ਸਿੰਘ ਨਾਗੋ ਕੇ ਬਹੁਤ ਸਮਾਂ 25 ਤੱਕ ਜਥੇਦਾਰ ਰਹੇ ਨੇ ਤੇ ਨਾਲ 5 ਸਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਜਥੇਦਾਰ ਦੋਨੋਂ ਹੀ ਸੇਵਾਵਾਂ ਨਿਭਾਉਂਦੇ ਰਹੇ ਨੇ। ਫਿਰ ਤੁਸੀਂ ਦੇਖੋ ਆਪਣਾ ਪ੍ਰੋਫੈਸਰ ਮਨਜੀਤ ਸਿੰਘ ਹੋਰੀ ਰਹੇ ਨੇ ਅਕੈਡਮਿਕ ਐਜੂਕੇਸ਼ਨ ਦੇ ਵਿਚ ਸੋ ਫਾਰ ਉਹ ਸਭ ਤੋਂ ਅੱਗੇ ਸੀ ਆਪਣੇ ਸਮੇਂ ਤੇ ਹੁਣ ਇਹ ਕਹਿੰਦੇ ਨੇ ਇਹਨਾਂ ਨੇ ਡਾਕਟਰੇਟ ਕੀਤੀ ਆ ਉਹਨਾਂ ਨੇ ਡਬਲ ਐਮ ਏ ਕੀਤੀ ਹੋਈ ਸੀ ਪਰ ਇਹ ਦੁਨਿਆਵੀ ਵਿਦਿਆ ਦਾ ਤੇ ਧਾਰਮਿਕਤਾ ਦਾ ਕੋਈ ਜ਼ਰੂਰੀ ਨਹੀਂ ਹੈਗਾ ਇੱਕ ਮਿੰਟ ਮਤਲਬ ਇਹ ਆ ਵੀ ਜਿਹੜਾ ਸੀ ਗੁਰਦਿਆਲ ਸਿੰਘ ਅਜਨੋਆ ਉਹਨਾਂ ਦੀ ਉਹ ਵੀ ਜੁਰਤ ਵਾਲੇ ਬੰਦੇ ਸੀਗੇ ਤੇ ਆਪਣਾ ਤੁਹਾਡਾ ਸਾਹਿਬ ਭਲਾ ਕਰੇ ਆਪਣਾ ਜਹੇਦਾਰ ਰਣਜੀਤ ਸਿੰਘ ਹੋਰੀ ਆਏ ਇਹਨਾਂ ਨੇ ਤੇ ਜੁਰਤ ਤੋਂ ਵੀ ਆਪਣੇ ਜੁਰਿਸਡਿਕਸ਼ਨ ਤੋਂ ਬਾਂਹ ਕਹਿੰਦੇ ਜਿਹੜਾ ਚੂੰਪਾਂ ਕਰਦਾ ਸੀ ਉਹਨੂੰ ਸੋਧਾ ਵੀ ਲਾ ਦਿੰਦੇ ਸੀ ਤੇ ਫਿਰ ਗਿਆਨੀ ਪੂਰਨ ਸਿੰਘ ਹਾਂਜੀ
ਤਾਜੀ ਸੋਰੀ ਮੈਂ ਤੁਹਾਡੀ ਗੱਲ ਕੱਟ ਰਿਹਾ ਮਤਲਬ ਜਿਹੜਾ ਜਦੋਂ ਪਾਕਿਸਤਾਨ ਵਿਚ ਗਏ ਨਾ ਉੱਥੇ ਆਪਾਂ ਗੱਲਾਂ ਸੁਣੀਆਂ ਤੇ ਉਹਨਾਂ ਨੇ ਇਸ ਚੀਜ਼ ਨੂੰ ਬੜਾ ਸਲਾਹਿਆ ਕਿ ਉਹਨਾਂ ਦੀ ਜਿਹੜਾ ਕੱਲਾ ਸਿੱਖ ਕੌਮ ਨਹੀਂ ਇਸਲਾਮ ਦੇ ਵਿਚ ਵੀ ਉਹਨਾਂ ਨੂੰ ਮਤਲਬ ਐਪਰੀਸ਼ੀਏਟ ਕੀਤਾ ਗਿਆ ਖਾਸ ਕਰਕੇ ਮਿਡਲ ਈਸਟ ਦੇ ਵਿਚ ਦੂਜਾ ਜਿਹੜਾ ਉਹਨਾਂ ਦਾ ਕਰਤਾਰਪੁਰ ਸਾਹਿਬ ਦੇ ਵਿਚ ਸਪੀਚ ਮੈਂ ਮਤਲਬ ਅੱਖੀਂ ਦੇਖਿਆ ਵਾਜ਼ ਅ ਵਿਟਨੈਸ ਟੂ ਦੈਟ ਕਿ ਜਿੰਨੇ ਵੀ ਉੱਥੇ ਲੀਡਰ ਹੋਏ ਇਨਕਲੂਡਿੰਗ ਸਿੱਧੂ ਇਮਰਾਨ ਖਾਨ ਸਾਰਿਆਂ ਨਾਲੋਂ ਮਤਲਬ ਬਹੁਤ ਜ਼ਿਆਦਾ ਵਧੀਆ ਮਤਲਬ ਦਾ ਬੈਸਟ ਸਪੀਚ ਜਿਹੜਾ ਮਤਲਬ ਉਹਨਾਂ ਨੇ ਦਿੱਤਾ
ਸ਼ਾਬਾਸ਼ ਸਿੱਖ ਕੌਮ ਦੇ ਮਾਣ ਵਾਲੀ ਗੱਲ ਆ ਇਹਨਾਂ ਸੂਝਵਾਨ ਇਸ ਪਦਵੀ ਤੇ ਬੈਠਾ ਆ ਜਿਹਦਾ ਮਾਣ ਸਤਿਕਾਰ ਆ ਸਾਰੇ ਸਿੱਖ ਪੰਥ ਵਿਚ ਔਰ ਦੂਜੇ ਵੀ ਸਿੱਖ ਪੰਥ ਦਾ ਧਾਰਮਿਕ ਆਗੂ ਹੋਣ ਕਰਕੇ ਮਾਣ ਸਤਿਕਾਰ ਕਰਦੇ ਨੇ ਤੇ ਪਰ ਗੱਲ ਇਹ ਹੈ ਵੀ ਉਹ ਬਿਆਨ ਚੰਗਾ ਦੇ ਸਕਦੇ ਨੇ ਸਲਾਹ ਚੰਗੀ ਦੇ ਸਕਦੇ ਨੇ ਪਰ ਉਹਨਾਂ ਦੇ ਕੋਲ ਕੋਈ ਅਕਾਲੀ ਫੂਲਾ ਸਿੰਘ ਵਾਂਗ ਆਪਣੀ ਫੌਜ ਤੇ ਨਹੀਂ ਹੈਗੀ ਜਾ ਕੇ ਉਹ ਦੁਸ਼ਟਾਂ ਨੂੰ ਸੋਧ ਸਕਣ ਉਹਨਾਂ ਨੇ ਤੇ ਸ਼੍ਰੋਮਣੀ ਕਮੇਟੀ ਨੇ ਵੀ ਕਹਿਣਾ ਕਿ ਭਾਈ ਐਂ ਕਰੋ
ਅੱਛਾ ਹੁਣ ਆਪਾਂ ਇਹਦੇ ਬਾਰੇ ਗੱਲ ਕਰ ਲਈ ਅਕਾਲੀ ਫੂਲਾ ਸਿੰਘ ਦੇ ਬਾਰੇ ਹੁਣ ਉਹ ਤਾਂ ਹੈ ਨੀ ਪਰ ਉਹਨਾਂ ਨੇ ਇੱਕ 5 ਮੈਂਬਰੀ ਕਮੇਟੀ ਬਣਾਈ ਪੜ੍ਹੇ ਲਿਖੇ ਬੰਦਿਆਂ ਦੀ ਠੀਕ ਹੈ
ਹਾਂਜੀ
ਮਤਲਬ ਜਿਹੜੇ ਕਿ ਆਪਣੇ ਆਪਣੇ ਫੀਲਡ ਦੇ ਮਾਹਰ ਨੇ ਔਰ ਉਹ ਕਮੇਟੀ ਬਣਾਈ ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਕਿਹਾ ਵੀ ਬਈ ਇਸ ਕਮੇਟੀ ਨਾਲ ਵਿਚਾਰ ਚਰਚਾ ਕਰੋ ਠੀਕ ਹੈ ਜਿਹੜਾ ਤੁਸੀਂ ਮਤਲਬ ਆ ਬਿਆਨ ਦਿੰਦੇ ਹੋ ਕਦੇ ਮਤਲਬ ਕੁਛ ਬਿਆਨ ਦੇ ਦਿੰਦੇ ਕਦੇ ਕੁਛ ਬਿਆਨ ਦੇ ਦਿੰਦੇ ਇਹਦੀ ਸ਼ਿਕਾਇਤਾਂ ਦੇਖੋ ਹੋਈਆਂ ਚਲੋ ਮੰਨ ਲਓ ਕਿ ਟਕਸਾਲ ਵਾਲਿਆਂ ਨੇ ਕੀਤੀਆਂ ਸ਼ਿਕਾਇਤਾਂ ਜਾਂ ਹੋਰ ਜਥਿਆਂ ਨੇ ਜਾ ਕੇ ਕੀਤੀਆਂ ਜਥੇਦਾਰ ਸਾਹਿਬ ਕੋਲ ਉਹ ਆਪ ਵੀ ਤਾਂ ਦੇਖਦੇ ਨੇ ਕੀ ਕਰ ਰਹੇ ਨੇ ਉਹ ਕਿਹੜੇ ਨਿਆਣੇ ਨੇ ਹਨਾ ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਦੇਖੋ ਆਓ ਵਿਚਾਰ ਕਰੀਏ ਵੀ ਵਿਚਾਰ ਮੈਂ ਵੀ ਨਹੀਂ ਕਰਾਂਗਾ ਤੇ ਇਹ 5 ਬੰਦੇ ਨੇ ਇਹ ਅਕੈਡਮਿਕ ਬੰਦੇ ਨੇ ਔਰ ਵਿਚਾਰ ਤੁਹਾਨੂੰ ਅਸੀਂ ਅਕਾਲ ਤਖ਼ਤ ਤੇ ਵੀ ਨਹੀਂ ਕਰਨੀ ਉਹ ਤੁਸੀਂ ਇਦਾਂ ਨਾ ਸਮਝੋ ਤੁਹਾਨੂੰ ਤਲਬ ਕੀਤਾ ਜਾ ਰਿਹਾ ਸਿਰਫ ਵਿਚਾਰ ਕੀਤੀ ਜਾ ਰਹੀ ਆ ਅਸੀਂ ਆਵਾਂਗੇ ਤੁਹਾਡੇ ਕੋਲ ਸਾਂਝੀ ਥਾਂ ਪਟਿਆਲੇ ਬੈਠਾਂਗੇ ਪਟਿਆਲੇ ਦੇ ਵਿਚ ਗੱਲ ਹੋਊਗੀ ਇਹ ਤੇ 5 ਮੈਂਬਰੀ ਕਮੇਟੀ ਬਣਾਤੀ ਤੇ ਲਓ ਜੀ ਫਿਰ ਪਹਿਲਾਂ ਤਾਂ ਵਿਚਾਰ ਕਰਨੀ ਚਾਹੀਦੀ ਹਰੇਕ ਗੱਲ ਤੇ ਮੈਂ ਹੁਣ ਮਤਲਬ ਬਿਟ ਕ੍ਰਿਟੀਕਲ ਜਿਹੜੇ ਭਾਈ ਰਣਜੀਤ ਸਿੰਘ ਉਹਨਾਂ ਦੇ ਢੱਡਰੀਆਂ ਵਾਲਿਆਂ ਦੇ ਫੈਨ ਨੇ ਉਹ ਜਿਹੜਾ ਨੋਟ ਕਰ ਲਓ ਕਿ ਤੁਸੀਂ ਮੇਰੇ ਉਲਟ ਨਾ ਚਲ ਜਿਓ ਕਿਤੇ ਪਰ ਜਦੋਂ ਉਹਨਾਂ ਦੇ ਅੱਜ ਤੱਕ ਮੈਂ 50 ਲੈਕਚਰਾਂ ਦੀਆਂ ਕਟਿੰਗਾਂ ਕੱਢ ਕੇ ਤੁਹਾਨੂੰ ਦਿਖਾ ਸਕਦਾ ਹਾਂ ਜਦੋਂ ਗੋਲੀ ਵੀ ਚੱਲੀ ਸੀ ਉਦੋਂ ਵੀ ਕਹਿੰਦੇ ਸੀ ਵਿਚਾਰ ਹੋਣੀ ਚਾਹੀਦੀ ਆ ਵਿਚਾਰ ਹੋਣੀ ਚਾਹੀਦੀ ਮੈਂ ਮਤਲਬ 50 ਕਟਿੰਗਾਂ ਤੁਹਾਨੂੰ ਕੱਟ ਕੇ ਦੇ ਸਕਦਾ ਹਾਂ ਜਦੋਂ ਹੁਣ ਵਿਚਾਰ ਕਰਨ ਦੇ ਲਈ ਕਮੇਟੀ ਬਣਾਤੀ ਅਕਾਲ ਤਖ਼ਤ ਸਾਹਿਬ ਤੇ ਵੀ ਨਹੀਂ ਸੱਦਿਆ ਔਰ ਉੱਥੇ ਦੱਸਤਾ ਡਿਕਲੇਅਰ ਵੀ ਕਰਤੀ ਤੇ ਫਿਰ ਬਿਆਨ ਦੇ ਦਿੱਤਾ ਅਸੀਂ ਨਹੀਂ ਆਉਂਦੇ ਵਿਚਾਰ ਕਰਨ ਦੇ ਲਈ ਤੇ ਇਹ ਜਿਹੜਾ ਫੈਸਲਾ ਸੀਗਾ ਵੀ ਸਿੱਧਾ ਹੀ ਉਹ ਬਾਕੀ ਪੁਰਾਣੇ ਜਥੇਦਾਰਾਂ ਵਾਂਗਰ ਵੀ ਤਲਬ ਵੀ ਕਰ ਸਕਦੇ ਵੀ ਆ ਤੈਨੂੰ ਗੱਲ ਕਰਨੀ ਪੈਣੀ ਨਹੀਂ ਤੇ ਤੈਨੂੰ ਛੇਕ ਦਾਂਗੇ ਇਹ ਹੁਣ ਭਾਈ ਰਣਜੀਤ ਸਿੰਘ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਆ ਮਤਲਬ ਰਿਫਿਊਜ਼ ਕੀਤਾ ਆ ਤੁਹਾਨੂੰ ਨਹੀਂ ਲੱਗਦਾ ਇਹ ਅਕਾਲ ਤਖ਼ਤ ਸਾਹਿਬ ਦੀ ਜਾਂ ਸਿੱਖ ਮਰਿਆਦਾ ਦੀ ਇੱਕ ਤੋਹੀਨ ਕੀਤੀ ਆ ਵੀ ਵਿਚਾਰ ਪਹਿਲਾਂ ਤਾਂ ਵਿਚਾਰ ਜਦੋਂ ਵਿਚਾਰ ਕਰਨੇ ਫਿਰ ਵਿਚਾਰ ਨਹੀਂ ਕਰ ਰਹੇ ਤੇ ਫਿਰ ਉਲਟਾ ਮਤਲਬ ਉਹਨਾਂ ਨੂੰ ਕਹਿ ਰਹੇ ਕਿ ਤੁਸੀਂ ਜਾਲੀ ਹੋ ਫਲਾਨਾ ਹੋ ਧਿਮਕੜਾ ਹੋ ਮਤਲਬ ਵਟ ਇਜ਼ ਦਿਸ ਗੋਇੰਗ ਔਨ ਤੁਹਾਡੇ
ਇਹੋ ਇਹ ਵੀ ਇਹ ਨਾ ਦੇਖੋ ਆਪਣੀ ਜਹੇਦਾਰ ਸਾਹਿਬ ਨੇ ਆਪਣੀ ਉਮਰ ਨਾਲੋਂ ਵੱਧ ਸਿਆਣਪ ਵਾਲੀ ਗੱਲ ਕੀਤੀ ਹੈ ਵੀ ਉਹਨੂੰ ਤਲਬ ਨਹੀਂ ਕੀਤਾ ਕੋਈ ਦੋਸ਼ ਨਹੀਂ ਲਾਇਆ ਵਿਦਵਾਨਾਂ ਦੀ ਵਿਚਾਰ ਕਰਨ ਵਾਸਤੇ ਕਮੇਟੀ ਬਣਾ ਤੀ ਹੁਣ ਗਾਂਹ ਭਾਈ ਰਣਜੀਤ ਸਿੰਘ ਦੀ ਗੱਲ ਆ ਵੀ ਗੋਸਵਾਮੀ ਤੁਲਸੀ ਦਾਸ ਜੀ ਨੇ ਲਿਖਿਆ ਐਸੋ ਕੋ ਜਨਮਿਓ ਪ੍ਰਭ ਜਗ ਮਾਹੇ ਪ੍ਰਭਤਾ ਪਾਏ ਜਾਸ ਮਦ ਨਾਹੇ ਇਹੋ ਜਿਹਾ ਕੋਈ ਵਿਰਲਾ ਹੀ ਸੰਸਾਰ ਵਿਚ ਜੰਮਿਆ ਆ ਜਿਨੇ ਪ੍ਰਭਤਾ ਪਾ ਕੇ ਸ਼ਕਤੀ ਹਾਸਲ ਕਰਕੇ ਤੇ ਹੰਕਾਰ ਨਹੀਂ ਕੀਤਾ ਭਾਈ ਰਣਜੀਤ ਸਿੰਘ ਦੇ ਉਪਰ ਨਿਰੰਕਾਰ ਦੀਆਂ ਇੰਨੀਆਂ ਬਖਸ਼ਿਸ਼ਾਂ ਨੇ ਭਈ ਜਵਾਨ ਉਮਰ ਸੁੰਦਰ ਸਰੀਰ ਸੋਹਣੀ ਗਾਇਕੀ ਸੋਹਣੀ ਵਿਆਖਿਆ ਤੇ ਤਨਜ਼ੀਮ ਜੋ ਪ੍ਰਬੰਧ ਆ, ਚਲੋ ਲੋਕੀ ਸ਼ਰਧਾਲੂ ਕਹਿੰਦੇ ਲੱਖਾਂ ਲੋਕ ਸੁਣਦੇ, ਮੈਂ ਕਹਿੰਦੇ ਚਲੋ ਲੱਖਾਂ ਨਹੀਂ ਤੇ ਹਜ਼ਾਰਾਂ ਹੀ ਸਹੀ। ਮੈਂ ਕਿਸੇ ਵੀ ਧਾਰਮਿਕ ਬੰਦੇ ਦੇ ਪ੍ਰਵਚਨਾਂ ਨੂੰ ਇੰਨੀ ਗਿਣਤੀ, ਇੰਨੀ ਡਿਸਿਪਲਿਨ, ਇੰਨੇ ਚੰਗੇ ਪ੍ਰਬੰਧ ਨਾਲ ਸੁਣਦਾ ਨਹੀਂ ਵੇਖਿਆ ਘੰਟਿਆਂ ਬੱਧੀ, ਜਿਨ੍ਹਾਂ ਭਾਈ ਰਣਜੀਤ ਸਿੰਘ ਨੂੰ ਲੋਕੀ ਸੁਣਦੇ ਸੀ ਤੇ ਸੁਣਦੇ ਹਨ। ਪਰ ਇੰਨੀ ਫਾਲੋਇੰਗ, ਇੰਨੀ ਸ਼ਕਤੀ ਵੇਖ ਕੇ ਉਹਦੇ ਵਿਚ ਵੀ ਹੰਕਾਰ ਆ ਗਿਆ ਹੋਏਗਾ, ਆ ਜਾਣਾ ਕੋਈ ਵੱਡੀ ਗੱਲ ਨਹੀਂ ਕਿ ਭਾਈ ਇਹ ਇੱਕ ਚੁਣੇ ਹੋਏ ਕਮੇਟੀ ਦਾ ਨੌਕਰ ਬੰਦਾ ਤਨਖਾਹਦਾਰ ਮੈਨੂੰ ਕਿਉਂ ਸੱਦ ਰਿਹਾ, ਤੇ ਸੱਦਿਆ ਹਾਲੀ ਹੈ ਹੀ ਨਹੀਂ। ਪਰ ਨਾਲ ਉਹ ਕਹਿੰਦੇ ਨੇ ਰੰਡੀਆਂ ਰੰਡੇਪਾਂ ਕੱਟ ਲੈਂਦੀਆਂ, ਮੁਸ਼ਟੰਡੇ ਨਹੀਂ ਕੱਟਣ ਦਿੰਦੇ, ਨਾਲ ਕੀ ਪਤਾ ਉਂਗਲਾਂ ਲਾਉਣ ਵਾਲੇ, ਤੁਖਣਾ ਦੇਣ ਵਾਲੇ, ਪੁੱਠੀ ਮੱਤ ਦੇਣ ਵਾਲੇ, ਪੰਥ ਦੇ, ਕੌਮ ਦੇ ਵਿਰੋਧੀ, ਧਰਮ ਦੇ ਦੁਸ਼ਮਣ ਕਿੰਨੇ ਕੁ ਹੋਣਗੇ ਜਿਹੜੇ ਉਹਨੂੰ ਚੁੱਕ ਕੇ, ਇਹ ਯੰਗ ਮੁੰਡਾ ਆ ਤੇ ਅਜੇ ਘਸਿਆ ਨੀ, ਠੀਕ ਹੈ ਗਾਉਂਦਾ ਸੋਹਣਾ, ਵਿਆਖਿਆ ਸੋਹਣੀ ਕਰਦਾ ਆ, ਧਨ ਪਦਾਰਥ ਵੀ ਹੈ, ਫਾਲੋਇੰਗ ਵੀ ਹੈ, ਬੜੀਆਂ ਨਿਰੰਕਾਰ ਦੀਆਂ ਬਖਸ਼ਾਂ ਨੇ, ਪਰ ਤਜਰਬਾ ਵੀ ਆਪਣੇ ਥਾਂ ਹੁੰਦਾ, ਸਾਲਾਂ ਦੀ ਉਮਰ ਵੀ ਆਪਣੇ ਥਾਂ ਹੁੰਦੀ ਹੈ। ਆਖਿਰ ਇਹ ਵੀ ਇਨਸਾਨ ਆ, ਇਹ ਵੀ ਪੰਜ ਭੂਤਕ ਸਰੀਰ ਦਾ ਬੰਦਾ ਆ, ਇਹ ਵੀ ਵਰਗਲਾਇਆ ਜਾ ਸਕਦਾ, ਇਹ ਵੀ ਸ਼ੈਤਾਨ ਲੋਕਾਂ ਦੀ ਉਂਗਲ ਤੇ ਨੱਚ ਕੇ ਗਲਤ ਸਟੈਂਡ ਲੈ ਸਕਦਾ। ਪਰ ਬਦਕਿਸਮਤੀ ਹੈ ਕੌਮ ਦੀ, ਪਹਿਲਾਂ ਬਦਕਿਸਮਤੀ ਹੋਈ ਪ੍ਰੋਫੈਸਰ ਦਰਸ਼ਨ ਸਿੰਘ ਵਰਗਾ ਬੰਦਾ ਵੱਡੇ ਵੱਡੇ ਵਕੀਲਾਂ, ਵੱਡੇ ਵੱਡੇ ਪੋਲੀਟੀਸ਼ੀਨਾਂ, ਵੱਡੇ ਵੱਡੇ ਸਾਧੂਆਂ ਨੂੰ ਅੰਮ੍ਰਿਤਸਰ ਆਏ ਜਿਹੜੇ ਉਹਨੂੰ ਮਨਾਉਣ ਲਈ ਆਉਂਦੇ ਸੀ, ਉਹਨਾਂ ਨੂੰ ਮਨਾ ਕੇ ਆਪਣੇ ਨਾਲ ਸਹਿਮਤ ਕਰਕੇ ਮਜ਼ਲੂਮ ਸਿੱਖ ਕੌਮ ਨੂੰ ਸਾਬਤ ਕਰਕੇ ਤੇ ਜ਼ਾਲਮ ਸਰਕਾਰ ਨੂੰ ਜ਼ਾਲਮ ਸਾਬਤ ਕਰਕੇ ਉਹ ਭੇਜਦਾ ਹੁੰਦਾ ਸੀ, ਉਹਨੂੰ ਅੱਜ ਕੌਮ ਦੇ ਵਿੱਚੋਂ ਪੰਥ ਨੇ ਛੇਕਿਆ ਹੋਇਆ, ਉਹਦੇ ਕੋਲੋਂ ਵੀ ਸ਼ਾਇਦ ਕੋਈ ਗਲਤ ਗੱਲ ਮਾੜੀ ਸੋਚ ਵਾਲਿਆਂ ਨੇ ਕਰਤੀ। ਦੂਜਾ ਇਹ ਸਟੈਪ ਆ ਰਿਹਾ ਤੇ ਇੰਨੀ ਸ਼ਕਤੀ ਵਾਲਾ, ਇੰਨੀ ਯੋਗਤਾ ਵਾਲਾ ਕੌਮ ਦਾ ਪ੍ਰਚਾਰਕ ਜਿਹੜਾ ਉਹ ਕੌਮ ਨਾਲੋਂ ਟੁੱਟਣ ਵਾਲੇ ਰਾਹ ਵੱਲ ਪੈ ਗਿਆ। ਪਹਿਲਾਂ ਵੀ ਗੁਰੂ ਸਾਹਿਬ ਆਉਣ ਵੇਲੇ ਵੀ ਹੁੰਦਾ ਸੀ, ਬਾਬਾ ਸ੍ਰੀ ਚੰਦ ਜਿਹੜਾ ਸੀ ਉਹ ਕੋਈ ਸਧਾਰਨ ਬੰਦਾ ਨਹੀਂ ਸੀ, ਪਰ ਕੀ ਕਾਰਨ ਹੋਇਆ, ਆਪਣੇ ਪਿਤਾ ਦੀ ਸਿੱਖਿਆ ਦੇ ਨਾਲ ਅਨੁਸਾਰ ਨਹੀਂ ਚੱਲਿਆ। ਫਿਰ ਬਾਬਾ ਮੋਹਨ, ਗੁਰੂ ਅੰਬ, ਦਾਤੂ ਤੇ ਦਾਸੂ ਆਪਣੇ ਪਿਤਾ ਦੀ ਆਗਿਆ ਵਿਚ ਨਹੀਂ ਰਹੇ, ਬਾਬਾ ਮੋਹਨ ਜੀ ਪਿਤਾ ਦੀ ਆਗਿਆ ਵਿਚ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਵਿਚੋਂ ਹੀ ਸਾਨੂੰ ਮਿਸਾਲ ਮਿਲਦੀ, ਮੋਹਰੀ ਪੁੱਤ ਸਨਮੁਖ ਹੋਆ ਰਾਮਦਾਸ ਹੈ ਪੈਰੀ ਪਾਏ ਜੀ। ਉਹ ਛੋਟਾ ਪੁੱਤਰ ਜਿਹੜਾ ਸੀ ਉਹ ਮੰਨ ਗਿਆ ਗੁਰੂ ਰਾਮਦਾਸ ਨੂੰ, ਪਰ ਵੱਡਾ ਨਹੀਂ ਮੰਨਿਆ। ਅੱਗੇ ਆ ਜਾਓ ਪਿਰਥੀ ਚੰਦ, ਗੁਰੂ ਰਾਮਦਾਸ ਦਾ ਵੱਡਾ ਸਾਹਿਬਜ਼ਾਦਾ, ਦੁਨਿਆਵੀ ਤੌਰ ਤੇ ਬੇਹੱਦ ਕਾਮਯਾਬ ਸੁਚੱਜਾ ਪ੍ਰਬੰਧਕ, ਵਧੀਆ ਆਰਗੇਨਾਈਜ਼ਰ ਹੋਣ ਦੇ ਬਾਵਜੂਦ ਵੀ ਗੁਰੂ ਘਰ ਨਾਲੋਂ ਟੁੱਟਿਆ ਰਹਿ ਗਿਆ। ਇਸ ਤਰ੍ਹਾਂ ਹੀ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਰਾ ਲੈ ਲਓ, ਧੀਰ ਮੱਲ ਤੇ ਰਾਮ ਰਾਏ ਲੈ ਲਓ, ਤੇ ਇਹ ਚੱਲਦੀਆਂ ਆ ਰਹੀਆਂ ਗੱਲਾਂ। ਸਤਿਗੁਰੂ ਮਿਹਰ ਕਰੇ, ਮੈਂ ਕਹਿੰਦਾ ਵੀ ਜਿਹੜਾ ਇਹਨਾਂ ਨੇ ਜਹੇਦਾਰ ਸਾਹਿਬ ਨੇ ਤਹੰਮਲ ਵਾਲਾ ਸਟੈਂਡ ਲਿਆ ਵਾ, ਤਹੰਮਲ ਵਾਲੀ ਗੱਲ ਕੀਤੀ ਹੈ, ਇਹਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ ਥੋੜੀ ਹੈ। ਕਿਸੇ ਹਾਲਾਤ ਮਾਰਕ ਆਲੇ ਦੁਆਲੇ ਦੇ ਸ਼ੈਤਾਨ ਲੋਕਾਂ ਦੀ ਚੁੱਕ ਜਾਣ ਕੇ ਜੇ ਭਾਈ ਸਾਹਿਬ ਨੇ ਕੋਈ ਅਣਚਾਹਿਆ ਸਟੈਪ ਚੁੱਕ ਲਿਆ ਤੇ ਉਹਨਾਂ ਨੂੰ ਦੁਬਾਰਾ ਸੋਚਣਾ ਚਾਹੀਦਾ। ਪੰਥ ਪੰਥ ਆ ਤੇ ਵਿਅਕਤੀ ਵਿਅਕਤੀ ਆ। ਵੱਡੇ ਵੱਡੇ ਸੰਤ ਚੰਨ ਸਰ ਵੀ ਕਹਿੰਦੇ ਨੇ ਵੱਡੇ ਵੱਡੇ ਘੰਟਾ ਘਰ ਜਿਹੜੇ ਜਿਹੜੇ ਜਥੇਦਾਰ ਕਹਿੰਦਾ ਪੰਥ ਨਾਲ ਟਕਰਾ ਕੇ ਜ਼ੀਰੋ ਹੋ ਕੇ ਘਰੀ ਬਹਿ ਗਏ ਤੇ ਭਾਈ ਸਾਹਿਬ ਇਹ ਗੱਲ ਕੀ ਹੋਏਗੀ? ਤੇ ਆਪਣੇ ਥਾਂ ਅਕੜਿਆ ਰਹੇਗਾ, ਅਕਾਲ ਤਖ਼ਤ ਦੇ ਜਥੇਦਾਰ ਨੂੰ ਮਜਬੂਰੀ ਨਾਲ ਕੋਈ ਸਟੈਪ ਲੈਣਾ ਪਵੇਗਾ। ਇਹਦੇ ਪ੍ਰਬੰਧਕ, ਇਹਦੇ ਸ਼ਰਧਾਲੂ, ਇਹਦੇ ਦੀਵਾਨ ਦਾ ਪ੍ਰਬੰਧ ਕਰਿਆ ਕਰਨਗੇ, ਵਿਰੋਧੀ ਜਿਹੜੇ ਆ ਜਾ ਕੇ ਉੱਥੇ ਰੌਲਾ ਪਾਇਆ ਕਰਨਗੇ ਤੇ ਕੌਮ ਦੇ ਵਿੱਚ ਖਾਨਾ ਜੰਗੀ ਪੈਦਾ ਕਰਨ ਵਾਲੇ ਰਾਹ ਨੂੰ ਇਹ ਤੁਰ ਪਿਆ ਤੇ ਇਹਨੂੰ ਵਿਚਾਰ ਕਰਨੀ ਚਾਹੀਦੀ ਹੈ। ਛੋਟੀ ਉਮਰ ਆ, ਬਚਪਨ ਇਸ ਦੇ ਵਿੱਚ ਹੈਗਾ ਆ, ਮਿਹਰ ਕਰੇ ਸਤਿਗੁਰੂ। ਆਸ ਰੱਖਣੀ ਚਾਹੀਦੀ ਆ, ਜਬ ਤੱਕ ਸਾਸ ਤਬ ਤੱਕ ਆਸ, ਲੀਹ ਤੋਂ ਕਿਸੇ ਤਰ੍ਹਾਂ ਇਹ ਥੋੜਾ ਜਿਹਾ ਲਾਂਭੇ ਹੋ ਗਿਆ। ਵਾਹਿਗੁਰੂ ਮਿਹਰ ਕਰੇ ਸਤਿਗੁਰੂ, ਇਹੋ ਜਿਹੇ ਕਾਬਲੀਅਤ ਵਾਲੇ ਗੁਰੂ ਕੇ ਨੌਜਵਾਨ ਸਿੱਖ ਨੂੰ ਮੁੜ ਲਿਆ ਕੇ ਆਪਣੀ ਮੇਨ ਪੰਥਕ ਵਿਚਾਰਧਾਰਾ ਦਾ ਹੀ ਪ੍ਰਚਾਰਕ ਬਣਾਵੇ, ਇਹ ਆਸ ਰੱਖਣੀ ਚਾਹੀਦੀ ਹੈ। ਤੇ ਕਾਹਲੀ ਦੇ ਵਿੱਚ ਕੋਈ ਗਲਤ ਸਟੈਪ ਨਹੀਂ ਲੈਣਾ ਚਾਹੀਦਾ ਕਿਸੇ ਧਿਰ ਵੱਲੋਂ ਵੀ,
ਠੀਕ ਹੈ। ਬਿਲਕੁਲ ਸਹਿਮਤ ਆ ਕਿ ਜਿਹੜੇ ਨਾ ਫੂਕ ਚੁਕਾਉਣ ਵਾਲੇ ਨਾਲ ਦੇ, ਹਨਾ ਇੱਕ ਤਾਂ ਐਡਵਾਈਜ਼ਰ ਬਹੁਤ ਮਾੜੇ ਆ, ਮਤਲਬ ਚੱਕਦੇ ਹੋਏ ਫਲਾਨਾ ਧਿਮਕੜਾ ਹਨਾ, ਤੇ ਉਹ ਆਪਣੇ ਏਜੰਡੇ ਜਿਹੜੇ ਉਹਨਾਂ ਦੇ ਚੱਲ ਰਹੇ ਨੇ ਉਹ ਆਪਣੇ ਮਤਲਬ ਇਹਨਾਂ ਦੇ ਮੁੰਡੇ ਤੇ ਰੱਖ ਕੇ ਚਲਾ ਰਹੇ। ਦੂਜੀ ਗੱਲ ਇਹ ਆ ਵੀ ਹੁਣ ਜੋ ਇਹਨਾਂ ਨੇ ਸਟੈਂਡ ਲਿਆ ਉਹ ਇੱਕ ਤਰ੍ਹਾਂ ਨਾਲ ਰੱਖ ਲਓ ਕਿ ਜਿਹੜੀ ਸਾਡੀ ਅਕਾਲ ਤਖ਼ਤ ਸਾਹਿਬ ਦੇ ਵਿਚੋਂ ਇਹ ਚੱਲ ਕੇ ਆ ਰਿਹਾ ਆ, ਫਲੋ ਹੋ ਰਿਹਾ ਆ, ਠੀਕ ਆ, ਉਹਨੂੰ ਚੈਲੰਜ ਆ। ਤੇ ਉਹ ਆਮ ਜਿਹੜਾ ਸਿੱਖ ਹੈ ਨਾ, ਨੋਰਮਲ ਸਿੱਖ, ਉਹ ਚੀਜ਼ ਨੂੰ ਪਸੰਦ ਨਹੀਂ ਕਰਦਾ। ਇੰਗਲੈਂਡ ਦੇ ਬਹੁਤ ਸਾਰੇ ਗੁਰਦੁਆਰਿਆਂ ਨੇ ਸਿੱਧੇ ਬੈਨ ਕਰਤਾ ਵੀ ਅਸੀਂ ਇਹਨਾਂ ਨੂੰ ਗੁਰਦੁਆਰੇ ਨਹੀਂ ਆਉਣ ਦੇਣਾ। ਆਸਟ੍ਰੇਲੀਆ ਦੇ ਵਿੱਚ ਦੋ ਵਾਰੀ ਆਏ ਨੇ, ਕੋਈ ਦੀਵਾਨ ਨਹੀਂ ਹੋਇਆ, ਵਾਪਸ ਚਲੇ ਗਏ ਨੇ, ਉਹ ਆਪਣੇ ਪਰਸਨਲ ਦੀਵਾਨ ਲਾਉਂਦੇ ਨੇ। ਉਹਨਾਂ ਨੇ ਵੀ ਫੈਸਲਾ ਕਰ ਲਿਆ ਕਿ ਮੈਨੂੰ ਗੁਰਦੁਆਰਿਆਂ ਚ ਜਾਣ ਦਾ ਹੁਣ ਕੋਈ ਫਾਇਦਾ ਨਹੀਂ, ਮੇਰੇ ਯੂਟਿਊਬ ਤੇ ਹੀ ਬਹੁਤ ਰੈਵਨਿਊ ਆ ਰਿਹਾ, ਇੰਨੇ ਮੇਰੇ ਮਿਲੀਅਨ ਫਾਲੋਅਰ ਹੋ ਗਏ। ਇੱਕ ਉਹ ਜਿਹੜਾ ਯੂਟਿਊਬ ਦਾ ਪੈਸਾ ਹੈ ਨਾ ਮਾਇਆ, ਉਹ ਜੜੀ ਬਹਿ ਗਈ ਆ, ਤੇ ਮੈਨੂੰ ਨੀ ਹੁਣ ਲੋੜ ਹੈਗੀ ਗੁਰੂ ਘਰਾਂ ਦੀ।
ਯੂਟਿਊਬ ਤੇ ਜਿਹੜੇ ਦੀਵਾਨ ਲਾਉਂਦੇ ਨੇ ਉਹਦੇ ਇਹਨਾਂ ਨੂੰ ਪੈਸੇ ਮਿਲਦੇ ਯੂਟਿਊਬ ਤੋਂ,
ਤਾਂ ਹੋਰ ਉਦਾਂ ਹੀ ਇੰਨੀਆਂ ਹੈਲਤਾਂ ਹੋਈ ਜਾਂਦੀਆਂ। ਜਿਹੜਾ ਕੰਟਰੋਵਰਸੀ ਤਾਂ ਯੂਟਿਊਬ ਤੇ ਵਿਊ ਵਧਾਉਣ ਦੇ ਲਈ ਹੋ ਰਹੀ ਹੈ ਨਾ ਸਾਰੀ, ਉਹ ਪੈਸੇ ਜਿਹੜੀਆਂ ਮਸ਼ਹੂਰੀਆਂ ਵਿੱਚ ਚੱਲਦੀਆਂ ਉਹ ਯੂਟਿਊਬ ਵਾਲੇ ਦਿੰਦੇ ਨੇ। ਹਾਂਜੀ, ਮੈਂ ਤਾਇਆ ਜੀ ਉਹ ਗੱਲ ਇੱਦਾਂ ਹੈ ਵੀ ਮੋਟਾ ਮੋਟਾ ਹਿਸਾਬ ਲਾ ਲਓ ਵੀ ਜੇ 1000 ਬੰਦਾ ਤੁਹਾਡਾ ਵੀਡੀਓ ਦੇਖਦਾ ਆ ਤਾਂ ਸਮਝ ਲਓ ਵੀ 70 ਸੈਂਟ ਜਾਂ $1 ਤੁਹਾਨੂੰ ਮਿਲਦਾ ਆ, ਠੀਕ ਹੈ। ਤੇ ਜੇ ਹੁਣ ਇਹਨਾਂ ਦੇ ਵੀਡੀਓ ਕੋਈ ਮਤਲਬ 1 ਮਿਲੀਅਨ ਦੇਖ ਗਿਆ ਤਾਂ ਤੁਸੀਂ ਆਪ ਹਿਸਾਬ ਲਾ ਲਓ ਵੀ $1000 ਇਹਨਾਂ ਨੂੰ ਬਣ ਜਾਣਾ ਹੈ, ਠੀਕ ਹੈ। ਤੇ ਜੇ ਹਰੇਕ ਹਫਤੇ ਇਹ ਏਦਾਂ ਦੀ ਇਲਤ ਕੋਈ ਕਰਕੇ ਮੇਰੇ ਵਰਗਾ ਪਾ ਦੇਵੇ ਜਾਂ ਕਰ ਦੇਵੇ, ਹਾਂ ਮਤਲਬ ਉਹ ਇਲਤਾਂ ਦੇ ਪੈਸੇ ਮਿਲਣੇ ਆ। ਸਿੱਧੀ ਜੀ ਗੱਲ ਹੈ ਵੀ ਜਿੰਨੀ ਤੁਸੀਂ ਕੰਟਰੋਵਰਸੀ ਵਧਾਓਗੇ ਉਨੇ ਲੋਕ ਜ਼ਿਆਦਾ ਦੇਖਣਗੇ, ਉਨੇ ਹੀ ਵਿਊ ਜਿਹੜੇ ਜ਼ਿਆਦਾ ਹੋਣਗੇ, ਉਨਾ ਰੈਵਨਿਊ ਜ਼ਿਆਦਾ ਆਏਗਾ। ਉਹਨਾਂ ਨੂੰ $5-5 ਮੇਰੇ ਵਰਗਿਆਂ ਨੂੰ ਇੱਥੇ ਬੁਲਬੁਲ ਗਏ ਮਸੀਂ $250-350 ਇਕੱਠਾ ਹੁੰਦਾ, ਉੱਥੇ ਦੀਵਾਨ ਲਾ ਕੇ ਫਾਇਦਾ ਕੀ ਹੈ, ਆਰਾਮ ਨਾਲ ਆਪਣੇ ਬੈਠਣ ਲਾਣ ਕਰਨ, ਘਰ ਬੈਠੇ ਉਹਨਾਂ ਨੂੰ $1000 ਬਣਦੇ ਆ। ਹੁਣ ਸਮਾਂ ਚੇਂਜ ਇੱਦਾਂ ਚੇਂਜ ਹੋ ਗਿਆ ਹੈ ਨਾ, ਸੋ ਉਹ ਹੁਣ ਉਸ ਚੀਜ਼ ਨੂੰ ਤੱਕਦੇ ਉਹਨਾਂ ਨੂੰ ਹੁਣ ਡਾਲਰ, ਮੇਰੇ ਹਿਸਾਬ ਨਾਲ ਵੀ ਡਾਲਰਾਂ ਦਾ ਮੋਹ ਮਾਇਆ ਤੇ ਨਾਲ ਜਿਹੜੇ ਫੂਕ ਚੁਕਾਉਣ ਵਾਲੇ ਆ ਉਹਨਾਂ ਨੇ ਇਹੋ ਜਿਹੀ ਉਹਨਾਂ ਨੂੰ ਉਹਨਾਂ ਦੀ ਬੁੱਧੀ ਭ੍ਰਿਸ਼ਟ ਕਰਨੀ ਆ ਕਿ ਬੇਲੋੜੀਆਂ, ਹਾਲਾਂਕਿ ਕਮੇਟੀ ਜਿਹੜੀ ਪਟਿਆਲੇ ਬਹਿਣੀ ਸੀ ਉਹਨਾਂ ਨਾਲ ਵਿਚਾਰ ਕਰਨੀ ਸੀ, ਜਿਹੜਾ ਕਿ ਉਹ ਹਮੇਸ਼ਾ ਹੀ ਕਹਿੰਦੇ ਆ ਵਿਚਾਰ ਕਰੋ ਵਿਚਾਰ ਕਰੋ, ਵਿਚਾਰ ਕਰਨ ਦੇ ਵਿੱਚ ਕੋਈ ਹਾਰ ਨਹੀਂ ਸੀ ਹਨਾ।
ਪੰਥ ਨਾਲ ਜੋ ਟਕਰਾਏਗਾ ਚੂਰ ਚੂਰ ਹੋ ਜਾਏਗਾ।
ਹਾਂ ਨਹੀਂ ਉਹ ਤਾਂ ਇੱਥੇ ਰਹਿਣਾ, ਤੁਸੀਂ ਦੇਖੋ ਤਾਇਆ ਜੀ ਤੁਸੀਂ 50 ਐਗਜ਼ਾਮਪਲਾਂ ਤਾਂ ਪਹਿਲਾਂ ਹੀ ਦੇ ਚੁੱਕੇ ਆ ਗੁਰੂ ਸਾਹਿਬ ਦੇ ਜ਼ਮਾਨੇ ਦੀਆਂ ਵੀ ਕਿੱਦਾਂ ਕਿੱਥੇ ਕਿੱਥੇ ਤੱਕ ਪਹੁੰਚਿਆ ਕੰਮ। ਹੁਣ ਇੱਦਾਂ ਹੀ ਸਰਸੇ ਵਾਲੇ ਦਾ ਵੀ ਇਹੀ ਹੋਇਆ ਸੀ, ਸਿੱਖੀ ਦੇ ਉਲਟ ਤੁਰਿਆ, ਸਿੱਖਾਂ ਦਾ ਮੁੰਡਾ ਹੋ ਕੇ ਸਿੱਖਾਂ ਦੇ, ਇੱਦਾਂ ਹੀ ਬਿਆਸ ਵਾਲੇ ਆ ਜਿਹੜੇ ਉਹ ਗੁਰੂ ਗ੍ਰੰਥ ਸਾਹਿਬ ਦੀ ਓਟ ਆਸਰਾ ਲੈ ਕੇ ਲੈਂਦੇ ਲੈਂਦੇ ਦੂਏ ਪਾਸੇ ਨੂੰ ਨਿਕਲ ਗਏ, ਇੱਦਾਂ ਨਿਰੰਕਾਰੀ ਤੀਏ ਪਾਸੇ ਨੂੰ ਨਿਕਲ ਗਏ ਹਨਾ। ਹੁੰਦਾ ਕੀ ਆ ਫਿਰ, ਇਨ ਦਾ ਐਂਡ ਕੀ ਹੁੰਦਾ ਆ, ਮਤਲਬ ਇਹ ਜਿਹੜੀ ਸਥਾਪਤੀਆਂ ਆ ਪਰਿਵਾਰਾਂ ਚ ਨੀ ਚੱਲਦੀਆਂ ਹੁੰਦੀਆਂ, ਇੱਦਾਂ ਨੀ ਚੱਲਣੀਆਂ ਇਹ ਸਥਾਪਤੀਆਂ ਜਿਹੜੀਆਂ, ਕੌਮ ਪੰਥ ਆਪਣੇ ਆਪ ਚਲਾਉਂਦਾ ਹੁੰਦਾ ਗਾਂ ਤੇ ਗਾਂ। ਹੁਣ ਮਹਾਰਾਜਾ ਰਣਜੀਤ ਸਿੰਘ ਦੇਖੋ ਉਹਨਾਂ ਦੇ ਉਹ ਪਰਿਵਾਰ ਚ ਹੀ ਰਹਿਣ ਦੀ ਕੋਸ਼ਿਸ਼ ਕੀਤੀ, ਉਹ ਵੀ ਖਤਮ ਹੋ ਗਿਆ, ਪਰ ਖਾਲਸਾ ਪੰਥ ਤਾਂ ਰਿਹਾ ਹੈ ਨਾ, ਸਿੱਖ ਪੰਥ ਤਾਂ ਚੱਲੀ ਜਾਂਦਾ ਹੈ ਨਾ ਚਾਹੇ। ਸੋ ਬਿਲਕੁਲ ਇਹ ਡੂੰਘੀਆਂ ਗੱਲਾਂ ਸੋਚਣੀਆਂ ਚਾਹੀਦੀਆਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ। ਤੇ ਇਹ ਜੋ ਜਥੇਦਾਰ ਸਾਹਿਬ ਨੇ ਕੀਤਾ, ਮੇਰਾ ਖਿਆਲ ਇਟ ਵਾਜ਼ ਦਾ ਵਨ ਆਫ ਦਾ ਬੈਸਟ ਸਟੈਪ ਸੋ ਫਾਰ ਜਿਹੜਾ ਉਹਨਾਂ ਨੇ ਕੀਤਾ ਵੀ ਵਿਚਾਰ ਕਰਨ ਦੇ ਲਈ,
ਕਿਉਂਕਿ ਉਹਨਾਂ ਨੇ ਉਹਨੂੰ ਦੋਸ਼ੀ ਤੇ ਮੰਨਿਆ ਹੀ ਨੀ ਗਾ, ਔਰ ਨਾ ਹੀ ਅਕਾਲ ਤਖ਼ਤ ਤੇ ਤਲਬ
ਕੀਤਾ,
ਨਾ ਹੀ ਪੇਸ਼ੀ ਲਈ ਸੱਦਿਆ। ਤੁਸੀਂ ਵਿਚਾਰ ਕਰਨਾ ਚਾਹੁੰਦੇ ਹੋ ਤੇ ਆ ਭਾਈ ਪੰਜ ਵਿਦਵਾਨ ਨੇ, ਤੁਸੀਂ ਇਹਨਾਂ ਕੋਲ ਆ ਜਾਓ ਜਾਂ ਇਹ ਤੁਹਾਡੇ ਕੋਲ ਚਲੇ ਜਾਣਗੇ।
ਤਾਇਆ ਜੀ ਦੂਜੀ ਗੱਲ ਇਹ ਹੈ, ਮੰਨ ਲਓ ਉਹ ਪੰਜ ਵਿਦਵਾਨ ਨਾ ਵੀ ਹੋਣ ਅਕਾਲ ਤਖ਼ਤ ਸਾਹਿਬ ਵੱਲੋਂ, ਨਾ ਵੀ ਥਾਪੇ ਹੋਣ ਉਹਨਾਂ ਵੱਲੋਂ, ਠੀਕ ਹੈ, ਜਦੋਂ ਇੱਕ ਬੰਦਾ ਬੈਠ ਕੇ ਸਟੇਜ ਤੇ ਕਹੀ ਜਾਂਦਾ ਵੀ ਵਿਚਾਰ ਹੋਣੀ ਚਾਹੀਦੀ ਆ, ਵਿਚਾਰ ਹੋਣੀ ਚਾਹੀਦੀ ਆ, ਜਦੋਂ ਗਿਆਨੀ ਸੰਤੋਖ ਸਿੰਘ ਤੇ ਅਮਨਦੀਪ ਸਿੱਧੂ ਰਲ ਕੇ ਇਹ ਕਹਿ ਦੇਣ ਵੀ ਅੱਜ ਅਸੀਂ ਜਾਣਾ ਵੀ ਵਿਚਾਰ ਕਰਨ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ, ਉਹ ਮੂਹਰਿਓ ਕਹਿਣ ਮੈਂ ਨੀ ਕਰਦਾ ਜੀ ਤੁਹਾਡੇ ਨਾਲ, ਹਨਾ ਹਨਾ, ਫਿਰ ਉਹ ਵੀ ਉਹ ਤਾਂ ਵੀ ਬਾਣੀ ਦੀਆਂ ਮਤਲਬ 100 ਸ਼ਬਦ ਉਹਨਾਂ ਦੇ ਲਾਗੂ ਹੋ ਜਾਂਦਾ ਵੀ ਆਪ ਨਾ ਕਰੇ ਅਬਰਾ ਉਪਦੇਸ਼ੇ, ਹਨਾ, ਤੇ ਉਹ ਵੀ ਉਹ ਬਾਣੀ ਵੀ ਤਾਂ ਉਹਨਾਂ ਤੇ ਲਾਗੂ ਹੋ ਜਾਂਦੀ ਆ ਫਿਰ, ਮਤਲਬ ਤੁਸੀਂ
ਆਸ ਰੱਖੀਏ ਆਪਾਂ ਤੇ ਅਜੋ ਸੋ ਨਾਵ ਸੰਬੰਧ ਮੈਂ ਕਿਹਾ ਜਾਣੋ ਕਿ ਹੋਏ ਚੰਗੇ ਤੋਂ ਮਾੜਾ ਵੀ ਹੋ ਸਕਦਾ, ਮਾੜੇ ਤੋਂ ਚੰਗਾ ਵੀ ਹੋ ਸਕਦਾ, ਵਾਹਿਗੁਰੂ ਮਿਹਰ ਕਰੇ। ਜਿਵੇਂ ਪਹਿਲੀ ਵਾਰੀ ਆਸਟ੍ਰੇਲੀਆ ਚ ਆਏ ਸੀ ਤੇ ਇਹਨਾਂ ਦੇ 9 ਦੀਵਾਨ ਲੱਗੇ ਸੀ, ਇੱਕ ਪਤਾ ਨੀ ਮੈਂ ਕਿਵੇਂ ਮਿਸ ਕਰ ਗਿਆ, ਮੈਂ 8 ਦੇ 8 ਦੀਵਾਨ ਇਹਨਾਂ ਦੇ ਸੁਣੇ ਸੀ।
ਹਾਂਜੀ, ਮੈਂ ਵੀ ਨਾਲੇ ਆਪਾਂ ਇਕੱਠੇ ਸੀਗੇ, ਅਸੀਂ ਲਾਈਵ ਕੀਤਾ ਸੀ ਉਦੋਂ,
ਦੂਸਰੇ ਜਦੋਂ ਇਹ ਦੂਸਰੀ ਵਾਰੀ ਆਏ ਆ ਤੇ ਉਦੋਂ ਮਾਰ ਜੀ ਸਿਕਿਉਰਿਟੀ ਵਾਲੇ ਤੇ ਪੁਲਿਸ ਵਾਲੇ ਤੇ ਬੜਾ ਕਮੇਟੀ ਨੇ ਆਲੇ ਦੁਆਲੇ ਇਹਨਾਂ ਦੇ ਵੜ ਕੇ ਘੇਰਾ ਪਾ ਕੇ ਸਟੇਜ ਤੇ ਲਗਾਏ। ਮੁੜ ਮੁੜ ਸਟੇਜ ਤੋਂ ਕਹਿਣਾ ਪਿਆ ਕੋਈ ਵਿੱਚੋਂ ਸਵਾਲ ਨਾ ਕਰੇ ਹੋਏ। ਤੇ ਮੈਂ ਇੱਕ ਦੀਵਾਨ ਇਹਨਾਂ ਦਾ ਸੁਣਿਆ ਤੇ ਉਹ ਵੀ ਮੈਨੂੰ ਵਿੱਚੋਂ ਉੱਠ ਕੇ ਮਜਬੂਰੀ ਚ ਆਉਣਾ ਪਿਆ ਕਿਉਂਕਿ ਮੈਨੂੰ ਨਹੀਂ ਜਚਿਆ। ਜਦੋਂ ਕਿ ਮੈਂ ਪਹਿਲਾਂ ਅੱਠ ਸੁਣੇ ਆ ਤਿੰਨ ਤਿੰਨ ਘੰਟੇ ਬਹਿ ਕੇ ਤੇ ਇੱਕ ਜਿਹੜਾ ਮਿਸ ਕਰ ਗਿਆ ਉਹਦਾ ਮੈਨੂੰ ਅਫਸੋਸ ਰਿਹਾ। ਤੇ ਫਿਰ ਉਹ ਨੌਵਾਂ ਦੀਵਾਨ ਮੈਂ ਇਹਨਾਂ ਦਾ ਬੁਲਗੂਲ ਗਏ ਸੁਣਿਆ ਤੇ ਮੇਰੇ ਤੇ ਬਹੁਤ ਚੰਗਾ ਪ੍ਰਭਾਵ ਪਿਆ। ਬੜੀ ਮਹਾਰਾਜ ਦੀ ਅਹੀਂ ਕਿਸੇ ਵਿਅਕਤੀ ਦੇ ਉੱਪਰ ਕਿਸੇ ਸਿੱਖ ਉੱਪਰ ਇੰਨੀ ਕਿਰਪਾ ਵੀ ਹੋ ਸਕਦੀ ਆ ਨਿਰੰਕਾਰ ਦੀ। ਤੇ ਮੇਰਾ ਤੇ ਹੁਣ ਤੇ ਕੀਰਤਨ ਦੇ ਨਾਂ ਤੇ ਮਤਲਬ ਨਿੰਦਿਆ ਪੁਰਾਣ ਦੀ ਕਥਾ ਹੁੰਦੀ ਆ ਸਟੇਜ ਤੇ।
ਹਾਂਜੀ ਹਾਂਜੀ, ਉਹ ਆਪਣੇ ਨਵਰਾਜ ਹੁਣੀ ਵੀ ਇਹੀ ਕਹਿ ਰਹੇ ਨੇ ਕਹਿੰਦੇ ਭਾਜੀ ਮੈਂ ਵੀ ਕੁਛ ਦੀਵਾਨ ਸੁਣੇ ਆ ਉਸ ਵਿਚ ਗੁਰੂ ਦੀ ਗੱਲ ਘੱਟ ਤੇ ਕੰਟਰੋਵਰਸੀ ਜ਼ਿਆਦਾ ਵੇਖੀ ਆ ਜਦੋਂ ਕਿ ਸੰਗਤ ਆਪਣਾ
ਮੈਂ ਜਿਹੜਾ ਅੱਧਾ ਅੱਧੀ ਟਾਈਮ ਵਿਚੋਂ ਉੱਠ ਕੇ ਆਇਆ ਵਾ ਮੈਂ ਤੇ ਉਹ ਤੇ ਬਿਲਕੁਲ 100% ਨਿੰਦਿਆ ਹੀ ਸੁਣੀ ਆ ਆਪਣਾ ਹੰਕਾਰ ਆਪਣੀ ਆਕੜ ਬਸ ਉਹੀ ਗੱਲ ਵੀ ਤੇ ਫਿਰ ਇਹ ਵੀ ਹੁੰਦਾ ਵੀ ਜਬ ਖੁਦਾ ਹੁਸਨ ਦੇਤਾ ਹੈ ਤੋ ਨਜ਼ਾਕਤ ਆ ਹੀ ਜਾਤੀ ਹੈ। ਹਾਂਜੀ
ਤਾਇਆ ਜੀ ਤੁਸੀਂ ਕਿਹੜਾ ਸ਼ੇਰ ਕਿੱਥੇ ਲਾਈ ਜਾਂਦੇ ਦੇਖੋ ਸਰੋਤਿਆਂ ਦਾ ਬਣਦਾ ਨਾ ਸਾਨੂੰ ਕਹਿਣਾ ਵੀ ਇਹ ਜਿਹੜੇ ਪਾਕਿਸਤਾਨ ਜਾ ਜਾਂਦੇ ਇਹ ਰੋਮਾਂਟਿਕ ਜਿਹੇ ਹੋ ਜਾਂਦੇ ਪਤਾ ਨੀ ਕੀ ਗੱਲ
ਨੀ। ਮੇਰੀ ਗੱਲ ਤੇ ਇਹ ਹੈ ਨਾ ਵੀ ਮੈਂ ਕਿਹੜਾ ਕੋਈ ਪ੍ਰੀ ਪਲੈਨਡ ਹੁੰਦਾ ਉਹ ਜਦ ਢਾਡੀ ਸਿੰਘ ਲੱਗਿਆ ਸੀ ਪ੍ਰਸੰਗ ਸੁਣਾਉਣ ਗੁਰੂ ਨਾਨਕ ਸਾਹਿਬ ਦਾ ਕਹਿੰਦੇ ਜਦੋਂ ਤੁਰਨ ਲੱਗੇ ਯਾਤਰਾ ਕਰਨ ਲਈ ਗੁਰੂ ਨਾਨਕ ਸਾਹਿਬ ਉਦਾਸੀਆਂ ਤੇ ਭੈਣ ਨਾਨਕੀ ਸ੍ਰੀ ਚੰਦ ਲਖਮੀ ਦਾਸ ਨੂੰ ਸੱਜੇ ਖੱਬੇ ਗਾਦੀ ਚ ਫੜ ਕੇ ਸਾਹਮਣੇ ਆ ਗਈ ਵੇ ਵੀਰ ਜੇ ਤੈਨੂੰ ਬੁੱਢੇ ਮਾਂ ਪਿਓ ਦੇ ਹੰਝੂ ਨੀ ਰੋਕ ਸਕੇ ਜੇ ਤੈਨੂੰ ਭੈਣ ਦਾ ਪਿਆਰ ਨੀ ਰੋਕ ਸਕਿਆ ਜੇ ਤੈਨੂੰ ਚੂੜੇ ਵਾਲੀਆਂ ਬਾਹਾਂ ਨੀ ਰੋਕ ਸਕੀਆਂ ਇਹਨਾਂ ਮਸੂਨਾਂ ਦੀ ਖਾਤਰ ਤੂੰ ਸਾਨੂੰ ਛੱਡ ਕੇ ਨਾ ਜਾ। ਗੁਰੂ ਸਾਹਿਬ ਕਹਿੰਦੇ ਵੇ ਭੈਣ ਨਾਨਕੀ ਗੁਰੂ ਗੋਬਿੰਦ ਸਿੰਘ ਨੇ ਚਾਰੇ ਸਾਹਿਬਜ਼ਾਦੇ ਵਾਰ ਤੇ ਮੈਂ ਦੋਹਰੀ ਛੱਡ ਕੇ ਜਾ ਸਕਦਾ ਤੇ ਤੁਹਾਡੇ ਵਰਗਾ ਕੋਈ ਵਿੱਚ ਬੈਠਾ ਉਹ ਕਹਿੰਦਾ ਉਹ ਗੁਰੂ ਸਾਹਿਬ ਦਸਵੇਂ ਪਾਤਸ਼ਾਹ ਦੇ ਬਾਅਦ ਚ ਹੋਏ ਆ ਕਹਿੰਦਾ ਚੁੱਪ ਕਰ ਕਾਫਰਾ ਤੂੰ ਦੋਵਾਂ ਨੂੰ ਵੱਖ ਵੱਖ ਸਮਝਦਾ ਗੁਰੂ ਨਾਨਕ ਦੇਵ ਗੋਬਿੰਦ ਰੂਪ ਸਨ। ਤੋ ਇਸ ਤਰ੍ਹਾਂ ਭਾਈ ਆਪਾਂ ਨੇ ਢਾਡੀਆਂ ਵਾਂਗੂ ਜਿਹੜੀ ਗੱਲ ਚੇਤੇ ਆਉਂਦੀ ਉਹ ਸੁਣਾ ਰਹੀ ਆ ਝੁਕੇ ਚਾਹੇ ਨਾ ਝੁਕੇ
ਉਹ ਲਾ ਤੇ। ਠੀਕ ਹੈ ਤਾਇਆ ਜੀ ਬੜਾ ਚੰਗਾ ਲੱਗਿਆ ਆਪਾਂ ਗੱਲਬਾਤ ਬੜੀ ਬ੍ਰੇਕ ਵੀ ਨਹੀਂ ਲਈ ਦੇਖੋ ਤੇ ਨੋਨ ਸਟਾਪ ਹੀ ਪ੍ਰੋਗਰਾਮ ਚੱਲਿਆ। ਬਹੁਤ ਬਹੁਤ ਸ਼ੁਕਰਾਨਾ ਤੇ ਫੇਰ ਇੱਕ ਦੋ ਹਫ਼ਤਿਆਂ ਤੱਕ ਫੇਰ ਆਪਾਂ ਜੁੜਾਂਗੇ ਜੀ।
ਗਾਣਾ ਵੀ ਨੀ ਸੁਣਾਇਆ ਵਿੱਚ ਕਿਸੇ ਨੂੰ
ਉਹ ਟਾਈਮ ਹੀ ਨੀ ਮਿਲਿਆ ਜੀ ਆਪਾਂ ਨੂੰ ਗੱਲ ਹੁਣ ਤੱਕ ਤੋੜਦੇ ਕਿੱਥੋਂ ਮੈਨੂੰ ਤਾਂ ਇਹ ਨੀ ਸਮਝ ਆਉਂਦੀ ਵੀ ਰੋਕਾਂ ਕਿੱਥੋਂ ਮੈਂ ਏਦਾਂ ਦੇ ਵੀ ਜਿੱਦਾਂ ਨਾ ਜਿੱਦਾਂ ਇੰਨਾ ਇੰਡੀਆ ਕਿ ਨਗਾਲ ਮਰ ਜਾਂਦਾ ਕਿਆਰੇ ਦਾ ਵਿੱਚ ਤੁਸੀਂ ਪਾਣੀ ਲਾਉਣ ਤੁਰ ਪਾਓ ਤਾਂ ਬਿਜਲੀ ਚੱਲ ਜਾਵੇ ਦੁਬਾਰਾ ਫੇਰ ਭਰਨਾ ਪੈਂਦਾ
ਹਨਾ। ਉਹ ਨਾ ਉੱਥੇ ਅਮਰੀਕਾ ਤੋਂ ਵੀ ਇਸ ਤਰ੍ਹਾਂ ਹੀ ਉਹ ਕਰਦਾ ਹੁੰਦਾ ਕਦੀ ਕਦੀ ਮੈਨੂੰ ਗੁਰਬਚਨ ਸਿੰਘ ਮਾਨ ਪ੍ਰਿੰਸੀਪਲ ਤੇ ਉਹ ਨਾ ਐਂ ਲੱਗਦਾ ਹੁੰਦਾ ਵੀ ਜਿਵੇਂ ਮਾਈਕ ਮੇਰੇ ਮੂੰਹ ਕਰਕੇ ਤੇ ਉਹ ਚਾਹ ਪੀਣ ਤੁਰ ਜਾਂਦਾ ਤੇ ਉਹ ਵਿੱਚ ਬੋਲਦਾ ਹੀ ਨੀ ਉਹ ਫਿਰ ਮੈਨੂੰ ਬੋਲ ਬੋਲੇ ਕਹਿਣਾ ਪੈਂਦਾ ਹਾਂ ਜੀ ਇੱਥੇ ਹੀ ਹੋ ਕੁਝ ਬੋਲੋ ਤੇ ਉਹ ਕਹਿੰਦਾ ਨਹੀਂ 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 ਤੁਸੀਂ ਸੁਣਾ ਰਹੇ ਸੀਗੇ ਸੁਣਾਏ ਜੋ ਮੈਂ ਕਿਹਾ ਮੈਂ ਤੇ ਇਸ ਤਰ੍ਹਾਂ ਬੋਲਦਾ ਜਿਵੇਂ ਸੰਗਤ ਦੇ ਵਿੱਚ ਸਟੇਜ ਤੇ ਬੋਲੀ ਦਾ ਤੇ ਚਲੋ ਇਹਦਾ ਮਤਲਬ ਵੀ ਵਿੱਚੋਂ ਐਂਕਰ ਜਿਹੜਾ ਹੁੰਦਾ ਉਹ ਕੋਈ ਗਾਂ ਗੱਲ ਤੋਰੇ ਬੁਲਾਰਾ ਪਾਸੇ ਨੂੰ ਜਾਂਦਾ ਆ ਉਹ ਮੁੜ ਜਾਵੇ ਕੋਈ ਗੱਲ ਗਾਂ
ਬ੍ਰੇਕ ਨਾ ਲਵੇ ਨਾ ਇਹਦਾ ਮਤਲਬ ਪ੍ਰੋਗਰਾਮ ਬਹੁਤ ਵਧੀਆ ਹੈ ਤੇ ਸ਼ੁਕਰਾਨਾ ਤਾਇਆ ਜੀ ਬਹੁਤ ਬਹੁਤ ਤੇ ਨਵੇਂ ਸਾਲ ਦੀਆਂ
ਆਪਣੀ ਨਾ ਉਹ ਕਿਤਾਬ ਜਿਹੜੀ ਆ ਤੁਹਾਡੇ ਵਾਲੀ ਤੇ ਉਹ ਕਮਾਲ ਕਰਤੀ ਆ ਤੁਸੀਂ ਤੇ ਜਿਵੇਂ ਰਾਮਾਇਣ ਦਾ ਤੁਸੀਂ ਵਿਆਖਿਆ ਕੀਤੀ ਆ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਬਹੁਤ ਬਹੁਤ ਹੀ ਬਹੁਤ ਵਧੀਆ ਤੇ ਬੜੀਆਂ ਮੰਗਾਂ ਹੋ ਰਹੀਆਂ ਨੇ ਤੇ ਤੁਹਾਡਾ ਜਿਵੇਂ ਜਿਵੇਂ ਤੁਹਾਡੀ ਇਸ ਕਿਤਾਬ ਦੀ ਮਹਿਮਾ ਹੋ ਰਹੀ ਆ ਨਾ ਵਡਿਆਈ ਹੋ ਰਹੀ ਆ ਉਵੇਂ ਉਵੇਂ ਮੇਰਾ ਕਲੇਜਾ ਜਿਹੜਾ ਈਰਖਾ ਚ ਸੜ ਰਿਹਾ ਵਾ ਤੇ ਗਾਂ ਤੋਂ ਧਿਆਨ ਰੱਖਿਓ ਇੰਨੀ ਵਧੀਆ ਕਿਤਾਬ ਹੋਰ ਨਾ ਕੋਈ ਲਿਖਿਓ।
ਤਾਇਆ ਜੀ ਤੁਸੀਂ ਸ਼ੁਕਰਾਨਾ ਕਰੋ ਹੁਣ ਮੈਂ ਤੁਹਾਨੂੰ ਧੋ ਕੇ ਜਲੇਬੀਆਂ ਭੇਜੂਗਾ ਮੇਰੀ ਸਿਫਤ ਕਰਨ ਦੇ ਲਈ ਸ਼ੁਕਰੀਆ ਜੀ ਤਾਇਆ ਜੀ ਬਹੁਤ ਬਹੁਤ
ਚੰਗਾ ਚੰਗਾ ਜੀ ਸਤਿ ਸ੍ਰੀ
ਅਕਾਲ। ਸੋ ਤਾਇਆ ਜੀ ਬੜੇ ਖੁਸ਼ ਮਿਜਾਜ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਤੇ ਜਗਵੀਰ ਸੇਖੋਂ ਵੀ ਸਾਡੇ ਨਾਲ ਜੁੜੇ ਸੀ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸ਼ੁਕਰਾਨਾ ਜੀ ਤੇ ਮਨਦੀਪ ਕੌਰ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਨੇ ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ ਤੇ ਇੱਕ ਬੂਟਾ ਸੁਜੈਸਟ ਕਰੋ ਕਹਿੰਦੇ ਮੇਰੇ ਫਰੰਟ ਯਾਰਡ ਦੇ ਲਈ ਤੁਸੀਂ ਲੋਕੇਸ਼ਨ ਭੇਜੋ ਜੀ, ਮੈਂ ਤੁਹਾਨੂੰ ਈਮੇਲ ਵੀ ਭੇਜੀ, ਆਪਣੀ ਲੋਕੇਸ਼ਨ ਭੇਜੋ, ਫਿਰ ਮੈਂ ਤੁਹਾਨੂੰ ਉਸ ਤਰ੍ਹਾਂ ਦਾ ਫਰੂਟ ਵਗੈਰਾ ਦਾ ਕੋਈ ਟ੍ਰੀ ਦੱਸਾਂਗਾ। ਤੇ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਸਾਡੀਆਂ ਗੱਲਾਂ ਸੁਣਨ ਦੇ ਲਈ। ਤੇ ਪ੍ਰੋਗਰਾਮ ਕੱਲ ਦਾ ਪੋਡਕਾਸਟ ਨਹੀਂ ਪਿਆ, ਬੜੀ ਛੇਤੀ ਪੈ ਜਾਏਗਾ, ਮਾਫੀ ਚਾਹੁੰਦੇ ਹਾਂ ਅੱਜ ਦਾ ਵੀ। ਸੋ ਇਹ ਆਖਰੀ ਪ੍ਰੋਗਰਾਮ ਸੀ ਸਾਡਾ ਦਿਲ ਵਾਲੀ ਗੱਲ ਇਸ ਸਾਲ ਦਾ। ਸੋ ਮੈਂ ਜਾਣ ਤੋਂ ਪਹਿਲਾਂ ਆਪ ਸਭ ਨੂੰ ਮੁਬਾਰਕਾਂ ਦਿੰਦਾ ਜੀ, ਹੈਪੀ ਨਿਊ ਈਅਰ ਐਡਵਾਂਸ ਦੇ ਵਿੱਚ। ਅਗਲੇ ਸਾਲ ਫੇਰ ਮਿਲਾਂਗੇ, ਤਦ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਰੱਬ ਰਾਖਾ ਚੜ੍ਹਦੀ ਕਲਾ।